ਸਭ ਆਸਾ ਗੁਰਮੁਖ ਪੂਰੀਆਂ ਜਨ ਨਾਨਕ ਸੁਣ ਹਰ ਧੀਰ ਸਾਈ ਨਾਮ ਅਮੋ ਨਾ ਕੋਈ ਜਾਣਦਾ ਜਿੰਨਾ ਭਾਗ ਮਥਾਹੇ ਜਿੰਨਾ ਹਰ ਰੰਗ ਮਾਣ ਦੋ ਹੇ ਨਾਨਕ ਹਰ ਰੰਗ ਮਾਣ ਦੋ ਹਰ ਉਤਮ ਹਰਿਆ ਨਾਮ ਹੈ 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 ਪੁਰਖ ਨਿਰੰਜਨ ਮੌਲਾ ਹਰ ਪੁਰਖ ਨਿਰੰਜਨ ਪੁਰਖ ਨਿਰੰਜਨ ਮੌਲਾ ਹਰ ਪੁਰਖ ਨਿਰੰਜਨ ਮੌਲਾ ਹਰ ਪੁਰਖ ਨਿਰੰਜਨ ਮੌਲਾ ਹਰ ਪੁਰਖ ਨਿਰੰਜਨ ਮੌਲਾ ਹਰ ਪੁਰਖ ਨਿਰੰਜਨ ਹਰ ਉਤਮ ਹਰਿਆ ਨਾਮ ਹੈ ਹਰ ਉਤਮ ਹਰਿਆ ਨਾਮ ਹੈ ਹਰਿਆ ਨਾਮ ਹੈ ਹਰ ਉਤਮ ਹਰਿਆ ਨਾਮ ਹੈ ਜਪਦੇ ਹਾਰੂ ਹਾਰੂ ਦਿਨ ਸੁਰਾਤ ਦਿਨ ਸੇਵ ਚਰਨ ਨਿਤ ਤੈਨੂੰ ਸੰਤ ਕੌਲਾ ਜਿਨ ਸੇਵੇ ਚਰਨ ਨਿਤ ਕੌਲਾ
ਸੋ ਪੂਜੈ ਜਿਸ ਆਪ ਬੁਝਾਏ ਸੀ
ਜਿਸ ਸਤਿਗੁਰ ਪੁਰਖ ਸਭ ਸੌਲਾ, ਜਿਸ ਸਤਿਗੁਰ ਪੁਰਖ ਸਭ ਸੌਲਾ, ਜਿਸ ਸਤਿਗੁਰ ਪੁਰਖ ਸਭ ਸੌਲਾ, ਜਿਸ ਸਤਿਗੁਰ ਪੁਰਖ ਸਭ ਸੌਲਾ। ਵਾਹਿਗੁਰੂ 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 ਵਾਹਿਗੁਰੂ।
ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵਸੈ ਨਿਕਟ ਸਭ ਜੌਲਾ, ਸੋ ਪੂਜੈ ਜਿਸ ਆਪ ਬੁਝਾਏ ਸੀ, ਜਿਸ ਸਤਿਗੁਰ ਪੁਰਖ ਪ੍ਰਭ ਸੌਲਾ, ਸਭ ਕੋ ਸਭ ਗਾਵੋ ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ। ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ, ਗੁਣ ਗਾਵਤ ਗੁਣੀ ਸਮੌਲਾ।
ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੌਲਾ, ਗੁਣ ਗਾਵਤ ਗੁਣੀ ਸਮੌਲਾ, ਗੁਣ ਗਾਵਤ ਗੁਣੀ ਸਮੌਲਾ। ਹਰ ਉਤਮ ਹਰਿਆ ਨਾਮ ਹੈ,
ਉਤਮ ਹਰਿਆ ਨਾਮ ਹੈ,
ਹਰ ਉਤਮ ਹਰਿਆ ਨਾਮ, ਹਰ ਪੁਰਖ ਨਿਰੰਜਣ ਮੌਲਾ, ਹਰ ਪੁਰਖ ਨਿਰੰਜਣ ਮੌਲਾ, ਹਰ ਪੁਰਖ ਨਿਰੰਜਣ ਮੌਲਾ, ਹਰ ਉਤਮ ਹਰਿਆ ਨਾਮ ਹੈ,
ਉਤਮ ਹਰਿਆ ਨਾਮ ਹੈ,
ਹਰ ਉਤਮ ਹਰਿਆ
ਵਾਹਿਗੁਰੂ 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 ਵਾਹਿਗੁਰੂ।
ਵਾਰੀ ਵੀ ਆਪਾਂ ਸਾਰਿਆਂ ਨੂੰ ਇਸ ਸਮਾਗਮ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਆਪੋ ਆਪਣੇ ਘਰਾਂ 'ਚ ਬੈਠ ਕੇ ਵਿਚਾਰਾਂ ਹਰੀਜਾ ਕੀਰਤਨ ਸਰਵਣ ਕਰਨ ਦਾ ਮੌਕਾ ਮਿਲਿਆ। ਜਿਵੇਂ ਭਾਈ ਗੁਰਪ੍ਰੀਤ ਸਿੰਘ ਜੀ ਸ਼ਬਦ ਪੜ੍ਹਦੇ ਸੀ, ਹਰ ਉੱਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ। ਕਹਿੰਦੇ ਆ ਜਿਹੜਾ ਮੌਲਿਆ ਹੋਇਆ ਮਤਲਬ ਮਿਲਿਆ ਹੋਇਆ ਰੱਬ, ਜਿਹਨੂੰ ਆਪਾਂ ਪੜ੍ਹਦੇ ਹਾਂ, ਸਭੇ ਘੱਟ ਰਾਮ ਬੋਲੇ, ਰਾਮਾ ਬੋਲੇ, ਰਾਮ ਬਿਨਾ ਕੋ ਬੋਲੇ ਰੇ, ਏਕਲ ਮਾਟੀ ਕੁੰਜਰ ਚੀਟੀ ਭੰਜਨ ਹੈ ਬਹੁ ਨਾਨਾ ਰੇ। ਜਿਵੇਂ ਆਪਾਂ ਬਚਨ ਪੜ੍ਹਦੇ ਹਾਂ, ਹਬ ਸਮਾਣੀ ਜੋਤ ਜਿਉਂ ਜਲ ਘਟਾਊ ਚੰਦਰਮਾ। ਕਹਿੰਦੇ ਚੰਦਰਮਾ ਤੇ ਇੱਕ ਹੀ ਹੁੰਦਾ, ਪਰ ਪਾਣੀ ਦਾ 100 ਘੜਾ ਭਰ ਕੇ ਰੱਖ ਦਈਏ, ਹਰ ਘੜੇ ਵਿੱਚ ਉਹ ਨਜ਼ਰ ਆਉਂਦਾ। ਇਵੇਂ ਉਹ ਹਰ ਜਗ੍ਹਾ ਤੇ ਫੈਲਿਆ ਹੋਇਆ, ਸਾਨੂੰ ਹੈ ਇੱਕ ਹੀ ਹੈ। ਮਤਲਬ ਇੱਕ ਹੋਣ ਦਾ ਮਤਲਬ ਵੀ ਜਿਹੜਾ ਉਹਦਾ ਕਾਨੂੰਨ ਹੈ, ਕਿਉਂਕਿ ਖੁਦ ਉਹ ਨਿਜ਼ਮਾਂ ਦੇ ਰੂਪ ਵਿੱਚ ਹਰ ਜਗ੍ਹਾ ਤੇ ਸਮਾਇਆ ਹੋਇਆ। ਇੱਕ ਹੋਣਾ ਮਤਲਬ ਇੱਕੋ ਅੰਕਾਰ, ਇੱਕੋ ਮਤਲਬ ਕਿ ਸਾਰਿਆਂ ਲਈ ਇੱਕੋ ਜਿਹਾ, ਕਿਸੇ ਲਈ ਵੱਧ ਨਹੀਂ, ਕਿਸੇ ਲਈ ਘੱਟ ਨਹੀਂ, ਸਾਰਿਆਂ ਲਈ ਬਰਾਬਰ, ਗੋਰਿਆਂ ਲਈ, ਕਾਲਿਆਂ ਲਈ, ਇੰਡੀਅਨ ਲਈ, ਕੈਨੇਡੀਅਨ ਲਈ, ਅਮੈਰੀਕਨ ਲਈ, ਸਾਰਿਆਂ ਲਈ ਉਹਦੇ ਜਿਹੜੇ ਨਿਯਮ ਨੇ ਇੱਕੋ ਜਿਹੇ। ਤਾਂ ਕਰਕੇ ਉਹਨੂੰ ਪੜ੍ਹਦੇ ਹਾਂ ਇੱਕ ਓਅੰਕਾਰ। ਤੇ ਹੁਣ ਜਿਹੜਾ ਆਪਾਂ ਆ ਸ਼ਬਦ ਪੜ੍ਹਦੇ ਸੀ, ਕਹਿੰਦੇ ਹਰ ਪੁਰਖ ਨਿਰੰਜਨ ਮੌਲਾ। ਨਿਰੰਜਨ ਮਤਲਬ ਕਲਖ ਤੋਂ ਰਹਿਤ। ਹੁਣ ਕਲਖ ਤੋਂ ਰਹਿਤ ਦਾ ਮਤਲਬ ਕੀ ਹੈ? ਵੀ ਉਹ ਹੁਣ ਜਿਵੇਂ ਸਾਨੂੰ ਤੇ ਸਮਾਜ ਵਿੱਚ ਰਹਿੰਦੇ ਹਾਂ, ਕਬੀਰ ਜਗ ਗੱਜ ਲੱਗੀ ਕੋਠੜੀ ਅੰਧ ਪਰੇ ਤੇ ਸਮਾਹੇ। ਕਬੀਰ ਸਾਹਿਬ ਤੇ ਕਹਿੰਦੇ ਦੁਨੀਆਂ ਦੇ ਹਾਲਾਤ ਐਸੇ ਹੈ ਵੀ ਹਰ ਇੱਕ ਬੰਦਾ ਇਸ ਦੁਨੀਆਂ 'ਚ ਆਇਆ ਹੋਇਆ ਕਲਖ ਦੀ ਕੋਠੜੀ 'ਚ ਆਇਆ ਹੋਇਆ ਤੇ ਦਾਗੀ ਹੈ। ਤੇ ਦਾਗੀ ਹੋਣਾ ਮਤਲਬ ਕੋਈ ਨਾ ਕੋਈ ਉਹਨੂੰ ਵਕਾਰਾਂ ਵਾਲਾ ਪਾ ਲੱਗਿਆ ਹੋਇਆ, ਕੋਈ ਨਾ ਕੋਈ ਉਹ ਕਿਸੇ ਨਾ ਕਿਸੇ ਢਾਂਚੇ ਦੇ ਵਿੱਚ ਫਸਿਆ ਪਿਆ, ਦਾਗੀ ਹੈ। ਪਰ ਜਿਹੜਾ ਕੁਦਰਤ ਦਾ ਕਾਨੂੰਨ ਹੈ ਉਹ ਦਾਗੀ ਨਹੀਂ, ਕਿਉਂਕਿ ਇੱਥੇ ਤੇਰੇ ਬੰਦੇ ਧਾਰਮਿਕ ਕਹਿੰਦੇ ਕਹਾਉਂਦੇ ਰਿਸ਼ਵਤਾਂ ਲੈਂਦੇ ਦੇਖੇ ਜਾ ਰਹੇ, ਸਮਾਜ ਨੂੰ ਲੁੱਟੇ ਜਾਂਦੇ ਦੇਖੇ ਜਾ ਰਹੇ। ਬੰਦਾ ਬਾਹਰੋਂ ਕਹਿ ਦਿੰਦਾ ਵੀ ਮੈਂ ਵੈਜੀਟੇਰੀਅਨ ਹਾਂ, ਬਾਹਰੋਂ ਬੰਦਾ ਕਹਿ ਦਿੰਦਾ ਵੀ ਅਸੀਂ ਮਾਸ ਨਹੀਂ ਖਾਂਦੇ, ਪਰ ਝੂਠ ਬੋਲ ਮੁਰਦਾਰ ਖਾਏ। ਝੂਠ ਬੋਲਣ ਵਾਲੇ ਬੰਦੇ ਦਾਗੀ ਹੋ ਗਏ। ਪਰ ਨਿਰੰਜਨ ਮਤਲਬ ਕਿ ਰੱਬ ਨਿਰੰਜਨ ਹੈ, ਭਾਵੇਂ ਉਹਦਾ ਯਾਦ ਰੱਖੋ ਨਾਮ ਉਹਦਾ ਜਿਹੜਾ ਮਰਜ਼ੀ ਰੱਖ ਲਓ, ਰੱਬ ਕਹਿ ਲਓ, ਵਾਹਿਗੁਰੂ ਕਹਿ ਲਓ, ਅੱਲਾਹ ਕਹਿ ਲਓ, ਜੋ ਮਰਜ਼ੀ ਨਾਮ, ਪਰ ਹੈ ਇੱਕੋ ਹੀ ਹੈ ਉਹ, ਇੱਕੋ ਅੰਕਾਰ। ਮਤਲਬ ਕਿ ਉਹਦਾ ਕਾਨੂੰਨ ਇੱਕੋ ਜਿਹਾ, ਤਾਂ ਕਰਕੇ ਉਹਨੂੰ ਇੱਕੋ ਕਹਿੰਦੇ ਹੈ। ਤੇ ਮਹਾਰਾਜ ਕਹਿੰਦੇ ਉਹ ਹਰ ਜਗ੍ਹਾ ਤੇ ਮਿਲਿਆ ਹੋਇਆ। ਤੇ ਫਿਰ ਉਹਦਾ ਜਿਹੜਾ ਗਿਆਨ ਹੈ ਉਹ ਬੜਾ ਉੱਤਮ ਹੈ, ਉਹ ਬੜੇ ਕਮਾਲ ਦਾ, ਚੰਗਾ ਬਹੁਤ ਹੈ ਉਹਦਾ ਗਿਆਨ। ਤੇ ਯਾਦ ਰੱਖੋ ਜਿਹਨੂੰ ਪਾਤਸ਼ਾਹ ਜੀ ਕਹਿੰਦੇ ਹੈ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾਤਾਰ, ਉਹ ਤਾਂ ਕਰਕੇ ਉੱਤਮ ਹੈ ਵੀ ਅੱਜ ਜੋ ਕੁਛ ਵੀ ਦੇਖ ਰਹੇ ਹਾਂ ਉਸ ਹਰੀ ਦੇ ਵਿੱਚੋਂ ਹੀ ਸਾਰਾ ਕੁਛ ਪੈਦਾ ਹੋ ਰਿਹਾ ਹੈ। ਸਾਰਾ ਕੁਛ ਜੇ ਬਣਿਆ ਅਸੀਂ ਦੇਖ ਰਹੇ ਹਾਂ, ਜਹਾਜ਼ ਬਣੇ ਦੇਖ ਰਹੇ ਹਾਂ, ਜੇ ਕੋਈ ਅੱਜ ਨਵੀਆਂ ਨਵੀਆਂ ਕਾਢਾਂ ਨਿਕਲ ਰਹੀਆਂ, ਤੇ ਉਹ ਯਾਦ ਰੱਖੀਏ ਉਹ ਸਾਰੇ ਦਾ ਸਾਰਾ ਉਹਦੇ ਗਿਆਨ ਵਿੱਚੋਂ ਹੀ ਨਿਕਲ ਰਿਹਾ। ਤਾਂ ਕਰਕੇ ਕਹਿੰਦੇ ਹਰ ਉੱਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ ਜੋ ਜਪਦੇ ਹਰ ਹਰ ਦਿਨ ਸਰਾਤ। ਕਹਿੰਦੇ ਜਿਹੜੇ ਇਹਨੂੰ ਸਮਝ ਲੈਂਦੇ, ਜਪਦੇ ਆ ਮਤਲਬ ਕਿ ਇਹਨੂੰ ਸਮਝਦੇ ਆ ਜਿਹੜੇ, ਤਿਸ ਕਹਿੰਦੇ ਤਿੰਨ ਸੇਵੇ ਚਰਨ ਨਿਤ ਕੌਲਾ। ਕਹਿੰਦੇ ਮਾਇਆ ਵੀ ਉਹਨਾਂ ਦੀ ਦਾਸੀ ਬਣ ਜਾਂਦੀ। ਕੌਲਾ ਮਤਲਬ ਕਿ ਮਾਇਆ, ਮਤਲਬ ਕਿ ਮਾਇਆ ਦਾ ਉਹਨਾਂ ਉੱਤੇ ਕੋਈ ਪ੍ਰਭਾਵ ਨਹੀਂ ਪੈਂਦਾ, ਕੋਈ ਅਸਰ ਨਹੀਂ ਪੈਂਦਾ। ਜਿਹੜੇ ਇਹ ਇਸ ਨੁਕਤੇ ਨੂੰ ਸਮਝ ਜਾਂਦੇ ਆ, ਜਿਹੜੇ ਉਹਦੇ ਗਿਆਨ ਨੂੰ ਸਮਝ ਜਾਂਦੇ ਆ, ਸਾਹਿਬ ਮੇਰਾ ਨੀਤ ਨਵਾਂ ਸਦਾ ਸਦਾ ਦਾ ਤਾਰ, ਕਹਿੰਦੇ ਮਾਇਆ ਵੀ ਉਹਨਾਂ ਦੀ ਦਾਸੀ ਬਣ ਗਈ। ਪ੍ਰਭਾਵ ਨਹੀਂ ਪਾਇਆ ਮਾਇਆ ਨੇ, ਕਿਉਂਕਿ ਇਹ ਮਾਇਆ ਜਿਤ ਹਰ ਵਿਸਰੈ ਮੋਹ ਉਪਜੈ ਭਾਉ ਦੂਜਾ ਲਾਇਆ। ਮਾਇਆ ਕੱਲਾ ਪੈਸਾ ਧੇਲਾ ਥੋੜਾ ਹੁੰਦੀ ਹੈ। ਜਿਹੜੇ ਸਾਡੇ ਲਕਸ਼ ਦੇ ਵਿਚਾਲੇ ਕੋਈ ਵੀ ਚੀਜ਼ ਆ ਜਾਏ, ਭਾਵੇਂ ਉਹ ਪਰਿਵਾਰ ਹੋਵੇ, ਪੁੱਤਰ ਧੀਆਂ ਹੋਣ, ਭਾਵੇਂ ਸਾਡੀ ਹੋਮੇ ਹੋਵੇ, ਜੋ ਮਰਜ਼ੀ ਹੋਵੇ, ਇਹ ਮਾਇਆ ਜਿਤ ਹਰ ਮਿਸਰ ਹੈ। ਦੂਜੀ ਤੀਜੀ ਚੀਜ਼ ਕੋਈ ਚੀਜ਼ ਹੋਵੇ ਜਿਹੜੀ ਸਾਨੂੰ ਸਾਡੇ ਲਕਸ਼ ਤੋਂ ਹਟਾ ਦੇ, ਆਪਣੇ ਮਕਸਦ ਤੋਂ ਦੂਰ ਕਰ ਦੇ, ਤੇ ਇਵੇਂ ਜਿਹੜੇ ਹਰੀ ਦਾ ਗਿਆਨ ਲੈਣ ਲੱਗ ਪਏ, ਹਰੀ ਨੂੰ ਸਮਝਣ ਲੱਗ ਪਏ, ਤੇ ਹਰ ਉੱਤਮ ਹਰਿਆ ਨਾਮ ਹੈ। ਕਹਿੰਦੇ ਜਿਹੜੇ ਇਸ ਉੱਤਮ ਨਾਮ ਨਾਲ ਜੁੜੇ, ਕਹਿੰਦੇ ਜੋ ਜਪਦੇ ਹਰ ਹਰ ਦਿਨ ਸਰਾਤ, ਕਹਿੰਦੇ ਜਿਹੜੇ ਦਿਨ ਰਾਤ ਇਹਨੂੰ ਸਮਝਦੇ ਰਹਿੰਦੇ ਹੈ, ਤੇ ਅੱਗੇ ਜਾ ਕੇ ਮਹਾਰਜ ਕਹਿੰਦੇ ਤਿੰਨ ਸੇਵੇ ਚਰਨ ਨਿਤ ਕੌਲਾ। ਮਾਇਆ ਵੀ ਕਹਿੰਦੀ ਵੀ ਇਹਨਾਂ ਤੇ ਕੋਈ ਪ੍ਰਭਾਵ ਨਹੀਂ ਪੈ ਸਕਦਾ। ਅਸੀਂ ਬੜਾ ਜ਼ੋਰ ਲਾਇਆ, ਆ ਦੇਖੋ ਨਾ, ਬੰਦਾ ਕਹਿ ਦਿੰਦਾ ਵੀ ਮਾਇਆ ਨਹੀਂ ਲੈਂਦੇ ਅਸੀਂ, ਪੈਸਾ ਨਹੀਂ ਲੈਂਦੇ ਅਸੀਂ, ਰਿਸ਼ਵਤਾਂ ਨਹੀਂ ਲੈਂਦੇ। ਤੇ ਯਾਦ ਰੱਖੋ, ਰਿਸ਼ਵਤ ਲੈਣ ਦਾ ਮਤਲਬ ਬੰਦਾ, ਹਰ ਇੱਕ ਬੰਦਾ ਜ਼ਬਾਨ ਤੋਂ ਤੇ ਕਹੀ ਦਿੰਦਾ ਵੀ ਮਾਇਆ ਨਹੀਂ ਲੈਂਦੇ, ਪਰ ਸਵਾਦ ਰਸ ਉਦਨ ਬਣਦਾ ਜਿੱਦਣ ਅਗਲਾ ਮਾਇਆ ਦੇਣ ਆਵੇ ਤੂੰ ਲਵੇ ਨਾ, ਫਿਰ ਹੈ। ਨਹੀਂ ਤੇ ਜ਼ਬਾਨ ਤੋਂ ਤੇ ਹਰ ਇੱਕ ਇਨਸਾਨ ਕਹਿੰਦਾ ਰਿਸ਼ਵਤਾਂ ਨਹੀਂ ਲਈਆਂ ਅਸੀਂ, ਧੋਖੇ ਨਹੀਂ ਕੀਤੇ, ਪਰ ਹਾਂ ਧੋਖਾ ਕਰ ਸਕਦਾ ਸੀ, ਮੌਕਾ ਸੀ ਪਰ ਕੀਤਾ ਨਹੀਂ। ਇਸੇ ਕਰਕੇ ਮਹਾਰਜ ਕਹਿੰਦੇ ਆ, ਕਹਿੰਦੇ ਮਾਇਆ ਵੀ ਦਾਸੀ ਬਣ ਗਈ, ਮਾਇਆ ਵੀ ਹੱਥ ਜੋੜ ਦਿੰਦੀ ਵੀ ਅਸੀਂ ਨਹੀਂ ਇਹਨਾਂ ਤੇ ਪ੍ਰਭਾਵ ਪਾ ਸਕਦੇ, ਕਿਉਂਕਿ ਇਹਨਾਂ ਕੋਲ ਹਰੀ ਦਾ ਗਿਆਨ ਹੈ। ਹੁਣ ਰੱਬ ਦਾ ਨਾਮ ਜਿਹੜਾ ਮਰਜ਼ੀ ਰੱਖ ਲਓ, ਅੱਲਾ ਕਹਿ ਲਓ, ਵਾਹਿਗੁਰੂ ਕਹਿ ਲਓ, ਗੋਡ ਕਹਿ ਲਓ, ਜੋ ਮਰਜ਼ੀ ਨਾਮ ਲਓ, ਪਰ ਇੱਕੋ ਹੀ ਹੈ ਉਹ, ਹਰ ਉੱਤਮ ਹਰਿਆ ਨਾਮ ਹੈ। ਤੇ ਜੇ ਏਦਾਂ ਹੀ ਕੋਈ ਅੱਲਾ ਵਾਹਿਗੁਰੂ ਵਾਹਿਗੁਰੂ ਕਰਨ ਨਾਲ, ਰਾਮ ਰਾਮ ਕਰਨ ਨਾਲ, ਜੇ ਇਹਦੇ ਨਾਲ ਹੀ ਸਭ ਕੁਛ ਹੁੰਦਾ ਹੁੰਦਾ, ਤੇ ਅੱਜ ਤੇ ਕੋਰੋਨਾ ਵਰਗੀ ਬਿਮਾਰੀ ਅੱਜ ਸਾਡੇ ਸਮਾਜ ਵਿੱਚ ਫੈਲੀ ਹੋਈ ਹੈ, ਫਿਰ ਕਿਸੇ ਨਾ ਕਿਸੇ ਦੀ ਤੇ ਸੁਣੇ ਨਾ ਰੱਬ ਆ ਕੇ ਬੋੜੇ ਉਹ। ਪਰ ਜੇ ਅੱਜ ਕੁਛ ਸੁਧਾਰ ਹੋਣਾ ਹੈ ਤੇ ਉਹਨੂੰ ਸਮਝ ਕੇ ਹੋਣਾ ਹੈ, ਉਹਨੂੰ ਰੱਟਾ ਲਾ ਲਾ ਕੇ ਨਹੀਂ। ਤੇ ਮਹਾਰਾਜ ਤੇ ਕਹਿੰਦੇ ਹੀ ਹੈ, ਰਾਮ ਰਾਮ ਕਰਤਾ ਸਭ ਜਗ ਫਿਰੇ, ਹਰ ਉੱਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ, ਜੋ ਜਪਦੇ ਹਰ ਹਰ ਦਿਨ ਸਰਾ, ਤਿੰਨ ਸੇਵੇ ਚਰਨ ਨਿਤ ਕੌਲਾ, ਨਿਤ ਸਾਰ ਸੰਭਾਲੇ ਸਭ ਜੀ ਜੰਤ। ਕਹਿੰਦੇ ਜਿਹੜਾ ਉਹਦਾ, ਜਿਹੜੇ ਉਹਦੇ ਨਿਯਮ ਨੇ, ਬੰਦਿਆਂ ਨੂੰ ਸਾਂਭ ਰਹੇ ਆ, ਸੰਭਾਲ ਰਹੇ ਆ, ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵਸੈ ਨਿਕਟ ਨਿਤ ਜੌਲਾ, ਸਭ ਜੌਲਾ। ਕਹਿੰਦੇ ਵੱਖਰਾ ਵੀ ਹੈ, ਵਸਦਾ ਵੀ ਹੈ, ਪਰ ਵੱਖਰਾ ਵੀ ਹੈ। ਹੁਣ ਵੱਖਰਾ ਹੋਣ ਦਾ ਮਤਲਬ ਇਹ ਨਾ ਸਮਝ ਲਈ ਵੀ ਵੱਖਰਾ ਰੱਬ ਬੈਠਾ ਹੈ, ਵੱਖਰਾ ਮਤਲਬ ਜਿਹੜੇ ਪ੍ਰਭਾਵ ਵਿੱਚ ਦੁਨੀਆਂ ਜਿਉਂਦੀ ਹੈ, ਮੋਹ ਵਿੱਚ ਦੁਨੀਆਂ ਫਸੀ ਹੈ, ਪਰ ਨਿਯਮ ਮੋਹ ਚ ਨਹੀਂ ਫਸਦੇ। ਇੱਥੇ ਹੁਣ ਮੰਨ ਕੇ ਚੱਲੋ ਵੀ ਕਿਸੇ ਦੀ ਲਾਸ਼, ਸਾਰਾ ਟੱਬਰ ਰੋ ਰਿਹਾ, ਮਾਂ ਵੀ ਰੋਂਦੀ ਹੈ, ਕਿਉਂਕਿ ਕਮਾਉਣ ਵਾਲਾ ਇੱਕੋ ਹੀ ਸੀ ਘਰ ਦੇ ਵਿੱਚ, ਪਰਿਵਾਰ ਦੇ ਵਿੱਚ ਇੱਕੋ ਹੀ ਹੈ, ਕੋਈ ਦੂਜਾ ਨਹੀਂ ਹੈ, ਸਾਰਾ ਪਰਿਵਾਰ ਦੁਖੀ ਹੈ, ਪਰ ਨਿਯਮ ਕਹਿੰਦੇ ਅਸੀਂ ਨਹੀਂ, ਅਸੀਂ ਤੇ ਆਪਣੇ ਮੁਤਾਬਕ ਚੱਲਣਾ। ਮਤਲਬ ਕਿ ਮੋਹ ਦਾ ਪ੍ਰਭਾਵ ਪਰਿਵਾਰ ਤੇ ਪੈ ਸਕਦਾ, ਪਰ ਨਿਯਮਾਂ ਤੇ ਕਿਵੇਂ ਪਾਵਾਂਗੇ ਅਸੀਂ? ਬੰਦਾ ਬੋਡੀ ਤੇ ਕਰਦਾ, ਬਥੇਰੇ ਤਰਲੇ ਲੈਂਦਾ ਵੀ ਨਾ 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 ਏਦਾਂ ਉਲਟ ਹੋ ਜਾਏ, ਬੰਦਾ ਜਿਉਂਦਾ ਹੋ ਜਾਏ, ਕੀ ਬਣੂ ਪਰਿਵਾਰ ਦਾ? ਰੱਬਾ ਤੂੰ ਧੱਕਾ ਕੀਤਾ, ਲੋਕੀ ਇੱਦਾਂ ਨਹੀਂ ਕਹਿੰਦੇ ਵੀ ਧੱਕਾ ਬਹੁਤ ਕੀਤਾ ਰੱਬਾ ਤੂੰ, ਪਰ ਨਿਯਮਾਂ ਤੇ ਕੋਈ ਪ੍ਰਭਾਵ ਨਹੀਂ ਪੈ ਸਕਦਾ। ਉਹਨੇ ਕਹਿਣਾ ਵੀ ਜੇ ਅੱਜ ਬਦਲ ਗਏ ਫਿਰ ਤੇ ਨਿਰੰਜਨ ਕਾਹਦੇ ਰਹਿ ਗਏ ਅਸੀਂ, ਫਿਰ ਤੇ ਅਸੀਂ ਲੋਕਾਂ ਵਾਂਗੂ ਅਸੀਂ ਵੀ ਦਾਗੀ ਹੋ ਗਏ। ਇਸ ਕਰਕੇ ਨਿਤ ਸਾਰ ਸੰਭਾਲੇ ਸਭ ਜੀ ਜੰਤ, ਹਰ ਵਸੈ ਨਿਕਟ ਸਭ ਜੌਲਾ। ਕਹਿੰਦੇ ਨੇੜੇ ਵੀ ਵਸਦਾ ਪਰ ਵੱਖਰਾ ਵੀ ਹੈ, ਵੱਖਰਾ ਇਹ ਨਹੀਂ ਕੋਈ ਥਾਂ ਵੱਖਰੀ ਦੇ ਬੈਠਾ, ਵੱਖਰਾ ਮਤਲਬ ਜਿਹੜੇ ਪ੍ਰਭਾਵ ਵਿੱਚ ਵਕਾਰਾਂ ਵਿੱਚ ਦੁਨੀਆਂ ਜਿਉਂਦੀ ਹੈ, ਨਿਯਮਾਂ ਤੇ ਇਹੋ ਜਿਹਾ ਕੋਈ ਪ੍ਰਭਾਵ ਨਹੀਂ ਪੈਂਦਾ, ਉਹਨੂੰ ਖਰੀਦਿਆ ਨਹੀਂ ਜਾ ਸਕਦਾ, ਉਹ ਮੋਹ ਚ ਨਹੀਂ ਫਸਦਾ। ਇਹ ਨਹੀਂ ਨਿਯਮ ਨਹੀਂ ਸੋਚਦੇ ਵੀ ਇਹਦਾ ਪਰਿਵਾਰ ਦਾ ਕੀ ਬਣੂ, ਆਲੇ ਦੁਆਲੇ ਦਾ ਕੀ ਬਣੂ। ਤੇ ਮਹਾਰਾਜ ਅੱਗੇ ਜਾ ਕੇ ਕਹਿੰਦੇ ਆ, ਸੋ ਬੁੱਝੈ ਜਿਸ ਆਪ ਬੁਝਾਏ ਸੀ। ਕਹਿੰਦੇ ਜਿਹੜੇ ਆਪ ਸਮਝਣਾ ਚਾਹੁੰਦੇ ਆ, ਆਪ ਬਦਲਣਾ ਚਾਹੁੰਦੇ ਆ, ਜਿਵੇਂ ਆਪਾਂ ਭਾਈ ਸਾਹਿਬ ਤੋਂ ਵੀ ਬੜੇ ਵਾਰੀ ਸੁਣਦੇ ਰਹੀਦਾ ਵੀ ਬਦਲਦੇ ਤੇ ਉਹ ਹੈ ਜਿਹੜੇ ਬਦਲਣਾ ਚਾਹੁੰਦੇ ਆ। ਸਾਡੇ ਪਰਿਵਾਰਾਂ ਚ ਦੇਖ ਲਈਏ ਕਿੰਨਾ ਜ਼ੋਰ ਲਾਇਆ ਹੁੰਦਾ ਬੱਚਿਆਂ ਨੂੰ ਪੜ੍ਹਾਉਣ ਤੇ, ਮਾਂ ਨੇ ਪਿਓ ਨੇ ਬਥੇਰੇ ਪਾਪੜ ਵੇਲੇ ਹੁੰਦੇ ਆ, ਪਰ ਨਹੀਂ ਪੜ੍ਹਦੇ, ਕਿਉਂਕਿ ਪੜ੍ਹਦੇ ਉਹ ਹੈ ਜਿਹੜੇ ਪੜ੍ਹਨਾ ਚਾਹੁੰਦੇ ਆ। ਤੇ ਜੇ ਸਤਿਗੁਰ ਪੁਰਖ ਪ੍ਰਭ ਸੌਲਾ, ਸੌਲਾ ਮਤਲਬ ਕਿ ਪ੍ਰਸੰਨ। ਹੁਣ ਇਹ ਨਹੀਂ ਮਤਲਬ ਕਿ ਰੱਬ ਨੂੰ ਪ੍ਰਸੰਨ ਕਰਨ ਵਾਸਤੇ, ਖੁਸ਼ ਕਰਨ ਵਾਸਤੇ ਅਸੀਂ ਇੱਦਾਂ ਦੇ ਕਰਮਕਾਂਡ ਜ਼ਿੰਦਗੀ ਚ ਅਪਣਾਈਏ ਵੀ ਜਿਹਦੇ ਕਰਕੇ ਰੱਬ ਖੁਸ਼ ਹੋਵੇ। ਅੱਜ ਰੱਬ ਨੂੰ ਖੁਸ਼ ਕਰਨ ਦੀਆਂ ਕਿੰਨੀਆਂ ਵਿਧੀਆਂ ਸਾਡੇ ਸਮਾਜ ਵਿੱਚ ਦੱਸੀਆਂ ਜਾਂਦੀਆਂ ਵੀ ਐਂ ਕਰੋ, ਆਹ ਕਰੋ, ਆਹ ਕਰੋ ਤੇ ਮਾਫ ਕਰਿਓ। ਰੱਬ ਪ੍ਰਸੰਨ ਹੋਵੇ ਨਾ ਹੋਵੇ ਇਹਦੇ ਵਿੱਚ ਤੇ ਇਹਦਾ ਤੇ ਕੋਈ ਪਤਾ ਨਹੀਂ, ਪਰ ਪੁਜਾਰੀ ਜ਼ਰੂਰ ਪ੍ਰਸੰਨ ਹੋ ਜਾਂਦਾ ਕਿਉਂਕਿ ਅਗਲੇ ਦੀ ਜੇਬ ਭਰ ਜਾਣੀ ਹੈ, ਅਗਲੇ ਦਾ ਘਰ ਭਰ ਜਾਣਾ। ਤੂੰ ਅਮੀਰ ਹੋਵੇ ਨਾ ਹੋਵੇ ਪਰ ਅਗਲਾ ਤੇ ਹੋ ਗਿਆ। ਕਿੰਨੇ ਲੋਕ ਅੱਜ ਦੇਖਦੇ ਹਾਂ ਆਪਾਂ, ਕਿੰਨੇ ਲੋਕੀ ਕਈ ਕਈ ਸਾਲਾਂ ਤੋਂ ਧੱਕੇ ਖਾ ਰਹੇ ਸੀ, ਖੁਆਰ ਹੋ ਰਹੇ ਸੀ, ਦਿਨ ਪ੍ਰਤੀ ਦਿਨ ਖੁਆਰ ਹੁੰਦੇ ਸੀ, ਪਰ ਆਪ ਨੂੰ ਤੇ ਕੱਖ ਨਹੀਂ ਮਿਲਿਆ। ਪੁੱਤਰਾਂ ਲਈ, ਪੁੱਤਰਾਂ ਦੀਆਂ ਦਾਤਾਂ ਲਈ ਲੋਕੀ ਕਿੰਨੇ ਕਿੰਨੇ ਪਾਪੜ ਵੇਲਦੇ, ਕਿਹੜਾ ਡੇਰਾ ਜਿਹੜਾ ਜਿੱਥੇ ਜਾਂਦੇ ਨੇ, ਕੋਈ ਛੱਡਦੇ ਹੀ ਨਹੀਂ ਜਗ੍ਹਾ। ਇਸ ਕਰਕੇ ਉਹ ਪ੍ਰਸੰਨ ਹੋਵੇ ਨਾ ਹੋਵੇ ਪਰ ਪੁਜਾਰੀ ਤੇ ਪ੍ਰਸੰਨ ਹੋ ਗਿਆ। ਪਰ ਰੱਬ ਨੂੰ ਪ੍ਰਸੰਨ ਕਰਨ ਲਈ ਕੋਈ ਇਹ ਨਹੀਂ ਕੋਈ ਵਿਧੀਆਂ ਅਪਣਾਉਣੀਆਂ ਪੈਂਦੀਆਂ, ਬਸ ਉਹਦੇ ਮੁਤਾਬਕ ਚੱਲਣਾ ਪੈਂਦਾ। ਹੁਕਮ ਰਜ਼ਾਈ ਚੱਲਣਾ ਨਾਨਕ ਲਿਖਿਆ ਨਾਲ, ਤੇ ਲਾਸਟ ਤੇ ਜਾ ਕੇ ਕਹਿੰਦੇ ਸਭ ਗਾਵੋ, ਕਹਿੰਦੇ ਸਾਰੇ ਗਾਇਆ ਕਰੋ। ਕਹਿੰਦੇ ਆ ਇਹ ਨਹੀਂ ਇਹਦੇ ਵਿੱਚ ਵਾਜੇ ਦੀ ਲੋੜ ਨਹੀਂ ਪੈਂਦੀ, ਇਹਦੇ ਵਿੱਚ ਕਿਸੇ ਸਾਜ਼ ਦੀ ਲੋੜ ਨਹੀਂ ਪੈਂਦੀ। ਇੱਥੇ ਤੇ ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੋਲਾ। ਕਹਿੰਦੇ ਜਿੱਦਣ ਗੁਣ ਗਾਉਣ ਲੱਗ ਪਏ, ਗੁਣ ਗਾਉਣਾ ਮਤਲਬ ਰਜ਼ਾ 'ਚ ਰਹਿਣ ਲੱਗ ਪਏ, ਭਾਣੇ 'ਚ, ਹੁਕਮ 'ਚ, ਨਿਜ਼ਮਾਂ 'ਚ ਰਹਿਣਾ ਆ ਗਿਆ, ਚੱਲਣਾ ਆ ਗਿਆ। ਕਹਿੰਦੇ ਗੁਣ ਗਾਵਤ ਗੁਣੀ ਸਮੋਲਾ, ਕਹਿੰਦੇ ਉਹਦੇ ਵਿੱਚ ਹੀ ਸਮਾਵਾਂਗੇ। ਜਿਹਨੂੰ ਕਹਿੰਦੇ ਗੁਰੂ ਤੇਗ ਬਹਾਦਰ ਜੀ, ਨਾਨਕ ਲੀਨ ਭਇਓ ਗੋਬਿੰਦ ਸਿਉ, ਜਿਉ ਪਾਨੀ ਸੰਗ ਪਾਨੀ ਸਵਾਓ। ਲਾਸਟ ਪੰਗਤੀਆਂ ਸੁਣ ਕੇ ਫਿਰ ਥੋੜੇ ਸਮੇਂ ਤੱਕ ਜੋ ਭਾਈ ਸਾਹਿਬ ਜੀ ਨੇ ਵੀ ਪਹੁੰਚ ਜਾਣਾ, ਆਓ ਲਾਸਟ ਪੰਗਤੀਆਂ ਸੁਣਦੇ।
ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ ਗੋਬਿੰਦ ਹਰੇ, ਸਭ ਗਾਵੋ ਗੁਣ ਗੋਬਿੰਦ ਹਰੇ, ਗੁਣ ਗਾਵਤ ਗੁਣੀ ਸਮੋਲਾ, ਗੁਣ ਗਾਵਤ ਗੁਣੀ ਸਮੋਲਾ, ਗੁਣ ਗਾਵਤ ਗੁਣੀ ਸਮੋਲਾ, ਗੁਣ ਗਾਵਤ ਗੁਣੀ ਸਮੋਲਾ, ਹਰੇ ਉਤਮ ਹਰਿਆ ਨਾਮ ਹੈ, ਉਤਮ ਹਰਿਆ ਨਾਮ ਹੈ, ਹਰੇ ਉਤਮ ਹਰਿਆ ਨਾਮ ਹੈ, ਹਰੇ ਉਤਮ ਹਰਿਆ ਨਾਮ ਹੈ, ਹਰ 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 ਪੁਰਖ ਨਿਰੰਜਨ ਮੌਲਾ, ਹਰ ਪੁਰਖ ਨਿਰੰਜਨ ਮੌਲਾ, ਪੁਰਖ ਨਿਰੰਜਨ ਮੌਲਾ, ਪੁਰਖ ਨਿਰੰਜਨ ਮੌਲਾ, ਉਤਮ ਹਰਿਆ ਨਾਮ ਹੈ, ਉਤਮ ਹਰਿਆ ਨਾਮ ਹੈ, ਹਰ ਉਤਮ ਹਰਿਆ ਨਾਮ ਹੈ, ਹਰ ਉਤਮ ਹਰਿਆ ਨਾਮ ਹੈ,
ਇਸ ਕਰਕੇ ਮਹਾਰਾਜ ਕਹਿੰਦੇ ਹਰ ਉਤਮ ਹਰਿਆ ਨਾਮ ਹੈ। ਕਹਿੰਦੇ ਬੜਾ ਚੰਗਾ ਹੈ ਜੀ ਉਹਦਾ ਗਿਆਨ, ਜਿਹੜਾ ਨੁਕਸਾਨ ਨਹੀਂ ਕਰਦਾ ਕਦੇ ਕਿਸੇ ਦਾ, ਚੰਗਾ ਮਤਲਬ ਕਿ ਵਿਕਾਸ ਵਾਲੇ ਪਾਸੇ ਤੋਰਦਾ ਹਰੀ ਦਾ ਗਿਆਨ। ਤੇ ਹਰੀ ਦਾ ਗਿਆਨ ਇਹ ਨਹੀਂ ਹੈ ਵੀ ਕਿਸੇ ਇੱਕ ਜਗ੍ਹਾ ਤੇ ਪਿਆ, ਇਹ ਸਾਨੂੰ ਗੁਰੂ ਗ੍ਰੰਥ ਸਾਹਿਬ ਜੀ ਸਮਝਾਉਂਦੇ ਹੀ ਹੈ, ਸਤਿਗੁਰ ਮੇਰਾ ਸਦਾ ਸਦਾ ਨਾ ਆਵੇ ਨਾ ਜਾਏ, ਸਾਹਿਬ ਮੇਰਾ ਨੀਤ ਨਵਾਂ, ਹਰ ਜਗ੍ਹਾ ਤੇ ਪਿਆ ਗਿਆਨ ਪੱਤਿਆਂ ਚ, ਹਰ ਜਿੱਥੇ ਮਰਜ਼ੀ ਦੇਖ ਲਓ ਗਿਆਨ ਹੀ ਤੇ ਗਿਆਨ ਹੈ। ਕਬੀਰ ਸਾਹਿਬ ਨੇ ਕਿੰਨੀਆਂ ਉਦਾਹਰਨਾਂ ਆਲੇ ਦੁਆਲੇ ਦੀਆਂ ਦੇਖ ਕੇ ਸਮਝਾਇਆ, ਕਹਿੰਦੇ ਜਿਉਂ ਬੰਨ ਫਲ ਪੜ ਕੇ ਭੋਏ ਗਿਰੇ, ਕਹਿੰਦੇ ਜਿਵੇਂ ਫਲ ਟੁੱਟਦਾ, ਕਹਿੰਦੇ ਦੇਖ ਬੰਦਿਆਂ, ਕਹਿੰਦੇ ਐਂ ਤੇਰੀ ਜ਼ਿੰਦਗੀ ਹੈ, ਕਹਿੰਦੇ ਇੱਕ ਵਾਰੀ ਮਿਲੀ ਹੈ ਮੌਕਾ, ਜਿੱਦਣ ਪੱਕ ਗਈ ਸਰੀਰ ਨਡਾਲ ਹੋ ਜਾਂਦਾ, ਕਮਜ਼ੋਰ ਹੋ ਜਾਂਦਾ, ਨੈਨੋ ਨੀਰ ਬਹਿ ਤਨ ਖੀਨਾ, ਭਏ ਕੇਸ ਦੁਦਵਾਨੀ, ਰੂਦਾ ਕੰਠ ਸ਼ਬਦ ਨਹੀਂ ਉਚਰੇ, ਅਬ ਕਿਆ ਕਰੇ ਪ੍ਰਾਨੀ, ਕਹਿੰਦੇ ਐਂ ਹਾਲਤ ਹੋ ਜਾਂਦੀ, ਕਹਿੰਦੇ ਪੱਕੇ ਹੋਏ ਫਲ ਵਾਲੀ, ਪੱਕੇ ਹੋਏ ਫਲ ਵਾਲੀ ਹਾਲਤ ਹੋ ਜਾਂਦੀ ਹੈ। ਹਰੀ ਦਾ ਗਿਆਨ ਮਤਲਬ ਕਿ ਸਾਨੂੰ ਵਿਕਾਸ ਵਾਲੇ ਪਾਸੇ ਤੋਰਦਾ, ਪਿੱਛੇ ਨੂੰ ਨੀ ਖਿੱਚਦਾ। ਤੇ ਮਹਾਰਾਜ ਕਹਿੰਦੇ ਸਭ ਗਾਵੋ, ਕਹਿੰਦੇ ਸਾਰੇ ਗਾ ਸਕਦੇ ਹੈ, ਇੱਥੇ ਥੋੜਾ ਵੀ ਬੰਦਾ ਸੁਰ ਚ ਗਾਉਂਦਾ ਕਿ ਨਹੀਂ ਗਾਉਂਦਾ, ਇਹ ਨਹੀਂ ਦੇਖਿਆ ਜਾਂਦਾ ਵੀ ਬੰਦਾ ਹੇਕਾਂ ਕਿੰਨੀਆਂ ਗਲਾ ਸਕਦਾ, ਇਹ ਨਹੀਂ ਦੇਖਿਆ ਜਾਂਦਾ ਬੰਦੇ ਦੀ ਆਵਾਜ਼ ਕਿੱਥੋਂ ਕੁ ਤੱਕ ਜਾਂਦੀ ਹੈ, ਇਹ ਨਹੀਂ ਦੇਖਿਆ ਜਾਂਦਾ ਵੀ ਤਬਲਾ ਸੁਰ ਹੈ ਕਿ ਨਹੀਂ ਹੈ। ਇੱਥੇ ਇਹ ਇਹ ਜਿਹੜੇ ਗੁਣ ਗਾਉਣੇ, ਇਹਨੂੰ ਤੇ ਹਰੇਕ ਬੰਦਾ ਗਾ ਸਕਦਾ, ਸਿੱਖ ਵੀ, ਈਸਾਈ ਵੀ, ਬੋਧੀ ਵੀ, ਜਿਹੜੇ ਨਾਸਤਕ ਵੀ ਆਪਣੇ ਆਪ ਨੂੰ ਕਹਿੰਦੇ, ਕਹਿੰਦੇ ਉਹ ਵੀ ਇਹ ਗੁਣ ਗਾ ਸਕਦੇ ਹੈ। ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ, ਕਹਿੰਦੇ ਉਹ ਗੋਬਿੰਦ ਨੂੰ ਗਾ ਸਕਦੇ ਹੈ ਸਾਰੇ ਦੇ ਸਾਰੇ। ਤੇ ਲਾਸਟ ਮਹਾਰਾਜ ਕਹਿੰਦੇ ਗੁਣ ਗਾਵਤ ਗੁਣੀ ਸਮੋਲਾ, ਕਹਿੰਦੇ ਨਾਨਕ ਲੀਨ ਭਇਓ ਗੋਬਿੰਦ ਸਿਉ, ਕਹਿੰਦੇ ਜਿਵੇਂ ਗੋਬਿੰਦ ਦਾ ਸੁਭਾਅ ਨਾ, ਪਰਮਾਤਮਾ ਦਾ ਸੁਭਾਅ ਨਿਰਛਲ, ਕੋਈ ਛਲ ਨਹੀਂ, ਕੋਈ ਕਪਟ ਨਹੀਂ, ਕੋਈ ਵੈਰ ਨਹੀਂ, ਕੋਈ ਈਰਖਾ ਨਹੀਂ। ਤੇ ਜਿਸ ਵੇਲੇ ਸਾਡੇ ਅੰਦਰ ਈਰਖਾ ਆਉਂਦੀ ਹੈ, ਵੈਰ ਆਉਂਦਾ ਹੈ, ਵਿਰੋਧ ਪੈਦਾ ਹੁੰਦਾ ਹੈ, ਉਸ ਵੇਲੇ ਨਿੱਕੀ ਨਿੱਕੀ ਚੀਜ਼ ਵੀ ਬਹੁਤ ਵੱਡੀ ਲੱਗਣ ਲੱਗ ਜਾਂਦੀ ਹੈ। ਜਿਵੇਂ ਹੁਣ ਆਪਾਂ ਛੋਟੀ ਜਿਹੀ ਉਦਾਹਰਣ ਸਮਝ ਲਈਏ ਵੀ ਬੰਦਾ ਰਸਤੇ ਵਿੱਚ ਤੁਰਿਆ ਜਾਂਦਾ, ਕਿਸੇ ਦੋਸਤ ਨੂੰ, ਕਿਸੇ ਮਿੱਤਰ ਨੂੰ, ਕਿਸੇ ਆਪਣੇ ਬੇਲੀ ਨੂੰ ਮਿਲਣ ਵਾਸਤੇ ਜਾ ਰਿਹਾ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਉਹਨੂੰ ਠੋਕਰ ਲੱਗ ਜਾਏ, ਰਸਤੇ ਵਿੱਚ ਜਾਂਦਿਆਂ ਜਾਂਦਿਆਂ ਜੇ ਉਹਨੂੰ ਠੋਕਰ ਲੱਗ ਜਾਏ, ਤੇ ਹੁਣ ਉਹ ਰਸਤੇ ਵਿੱਚ ਪਿਆ ਹੋਇਆ ਜਿਹੜਾ ਵੱਟਾ ਹੈ, ਜਿਹੜਾ ਪੱਥਰ ਹੈ, ਉਹ ਕਿੱਡਾ ਵੱਡਾ ਲੱਗਣ ਲੱਗ ਜਾਂਦਾ ਉਹਨੂੰ, ਫਿਰ ਉਹਦੇ ਉੱਤੇ ਬੰਦਾ ਆਪਣਾ ਕ੍ਰੋਧ ਕੱਢਦਾ। ਤੇ ਜੇ ਬੰਦਾ ਹੁਣ ਸਮਝ ਵਾਲਾ ਹੋਏ, ਗਿਆਨ ਵਾਲਾ ਹੋਏ, ਕਹਿੰਦੇ ਜਿਹਨੂੰ ਮਿਲਣ ਚੱਲੇ ਹਾਂ ਆਪਾਂ ਉੱਧਰ ਨੂੰ ਜਾਈਏ, ਆਪਾਂ ਇਹਦੀ ਪੱਥਰ ਦੀ ਕਿਉਂ ਪਰਵਾਹ ਕਰਦੇ ਹਾਂ, ਤੇ ਜੇ ਬੰਦਾ ਹੁਣ ਪੱਥਰ ਦੀ ਪਰਵਾਹ ਕਰਕੇ ਬਹਿ ਜਾਏ, ਫਿਰ ਆਪਣੇ ਮਿੱਤਰ ਨੂੰ ਥੋੜਾ ਮਿਲ ਸਕਦਾ, ਫਿਰ ਤੇ ਰਾਹ 'ਚ ਹੀ ਰੁਕ ਗਿਆ ਉਹ। ਇਵੇਂ ਹੀ ਮਹਾਰਾਜ ਕਹਿੰਦੇ ਆ ਗੁਣ ਗਾਵਤ ਗੁਣੀ ਸਮੋਲਾ, ਫਿਰ ਬੰਦਾ ਐਂ ਥੋੜਾ ਕੋਈ ਕਿਸੇ ਪ੍ਰਭਾਵ ਥੱਲੇ ਆ ਜਾਂਦਾ, ਫਿਰ ਇਹ ਥੋੜਾ ਵੀ ਦੁਨੀਆਂ ਦੇ ਰੰਗ ਢੰਗ ਦੇਖ ਕੇ ਉੱਧਰ ਨੂੰ ਹੀ ਤੁਰ ਪੈਂਦਾ। ਉੱਤੇ ਭਗਤਾਂ ਕੀ ਚਾਲ ਨਿਰਾਲੀ, ਚਾਲਾਂ ਨਿਰਾਲੀ, ਭਗਤਾਂ ਕੇਰੀ ਬਿਖਮ ਮਾਰਗ ਚ, ਲੋਕੀ ਕਹਿੰਦੇ ਔਖਾ ਚੱਲਣਾ, ਪਰ ਉਹਨੂੰ ਚੱਲਣਾ ਆ ਜਾਂਦਾ। ਬਚਪਨ ਆਪਾਂ ਦੇਖਦੇ ਹੀ ਆ ਨਿੱਕੇ ਹੁੰਦੇ ਉਦੋਂ ਕਿੱਥੇ ਤੁਰਨਾ ਆਉਂਦਾ ਸੀ, ਪਰ ਹੁਣ ਬੰਦਾ ਭਜਿਆ ਫਿਰਦਾ, ਕਦੇ ਬਾਈਆਂ ਦਾ ਸਹਾਰਾ ਲੈ ਕੇ, ਕਦੇ ਬੱਚਾ ਬੈੱਡ ਦਾ ਸਹਾਰਾ ਲੈ ਕੇ, ਕੁਰਸੀ ਦਾ ਸਹਾਰਾ ਲੈ ਕੇ। ਪਰ ਕਮਾਲ ਦੀ ਗੱਲ ਇਹ ਹੈ ਵੀ ਬੱਚੇ ਦੇ ਅੰਦਰ ਤਾਂਘ ਹੁੰਦੀ ਵੀ ਮੈਂ ਤੁਰਾਂ, ਉਹਦੇ ਅੰਦਰ ਇੱਕ ਇੱਛਾ ਹੁੰਦੀ ਵੀ ਮੈਂ ਆਪਣੇ ਪਿਓ ਵਾਂਗੂ ਮੈਂ ਕਿਉਂ ਨਹੀਂ ਤੁਰ ਸਕਦਾ, ਆਪਣੀ ਮਾਂ ਵਾਂਗੂ ਮੈਂ ਕਿਉਂ ਨਹੀਂ ਦੌੜ ਸਕਦਾ। ਮਤਲਬ ਕਿ ਇੱਛਾ ਹੁੰਦੀ ਹੈ ਸਾਡੇ ਅੰਦਰ, ਉਹ ਇੱਛਾ ਠੀਕ ਹੈ ਸਰੀਰਕ ਤੌਰ ਤੇ, ਫਿਜ਼ੀਕਲ ਤੌਰ ਤੇ ਅਸੀਂ ਸਾਰੇ ਭੱਜਦੇ ਫਿਰਦੇ ਹਾਂ, ਇਹਦੇ ਵਿੱਚ ਕੋਈ ਸ਼ੱਕ ਨਹੀਂ। ਫਿਜ਼ੀਕਲ ਤੌਰ ਤੇ ਬੰਦਾ ਦੌੜਿਆ ਫਿਰਦਾ, ਭੱਜਿਆ ਫਿਰਦਾ, ਪਰ ਮਾਨਸਿਕ ਤੌਰ ਤੇ ਬੰਦਾ ਰੁਕਿਆ ਹੋਇਆ ਹੈ, ਤੇ ਰੁਕਿਆ ਹੋਇਆ ਤੇ ਪਾਣੀ ਵੀ ਬੋ ਮਾਰਨ ਲੱਗ ਜਾਂਦਾ, ਭੈੜਾ ਲੱਗਣ ਲੱਗ ਜਾਂਦਾ। ਤੇ ਮਹਾਰਾਜ ਕਹਿੰਦੇ ਗੁਣ ਗਾਵਤ ਗੁਣੀ ਸਮੋਲਾ, ਜਿੱਦਣ ਉਹ ਗੁਣ ਗਾਉਣ ਲੱਗ ਪਿਆ। ਇੱਥੇ ਸਾਜਾਂ ਦੇ ਸੁਰਾਂ ਦੀ ਗੱਲ ਨਹੀਂ, ਇੱਥੇ ਇਹ ਨਹੀਂ ਵੀ ਟੱਲੀਆਂ ਵੱਜ ਰਹੀਆਂ, ਆਹ ਸਾਜ ਵੱਜ ਰਹੇ ਆ, ਵਾਜੇ ਵੱਜ ਰਹੇ ਆ, ਹੋਰ ਕੁਛ ਵੱਜ ਰਿਹਾ। ਇੱਥੇ ਤੇ ਆਪਣੀ ਜ਼ਿੰਦਗੀ ਨੂੰ ਸੁਰ ਵਿੱਚ ਕਰਨਾ ਪੈਂਦਾ, ਇੱਕ ਸਾਰ ਕਰਨਾ ਪੈਂਦਾ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਆ ਸੁੱਖ ਦੁੱਖ ਦੋਨੋਂ ਸਮ ਕਰ ਜਾਂਦਾ। ਦਿਨ ਰਾਤ ਮਤਲਬ, ਹੁਣ ਆ ਗੁਣ ਗਾਉਣਾ ਇੱਥੇ ਸ਼ਬਦ ਆਇਆ ਵੀ ਦਿਨ ਰਾਤ ਗੁਣ ਕਿਵੇਂ ਗਾਈਏ। ਦਿਨ ਰਾਤ ਮਤਲਬ ਦੁੱਖ ਤੇ ਸੁੱਖ ਵਿੱਚ, ਰਾਤ ਨੂੰ ਤੇ ਸੌਣਾ ਹੁੰਦਾ ਬੰਦੇ ਨੇ, ਰਾਤ ਇਹ ਆਰਾਮ ਲਈ ਬਣੀ ਹੈ, ਜਿਹਨੂੰ ਪਾਤਸ਼ਾਹ ਜੀ ਕਹਿੰਦੇ ਸੀ ਦਿਵਸ ਰਾਤ ਦੋਏ ਦਾਈ ਦਾਇਆ, ਕਹਿੰਦੇ ਰਾਤ ਦਾਈ ਦਾ ਕੰਮ ਕਰਦੀ ਹੈ, ਬੰਦੇ ਨੂੰ ਸਵਾ ਦਿੰਦੀ ਹੈ। ਜਿਹੜਾ ਆਰਾਮ ਬੰਦੇ ਨੂੰ ਰਾਤ ਵੇਲੇ ਮਿਲਦਾ, ਉਹ ਦਿਨ ਵੇਲੇ ਨਹੀਂ, ਜਿਹੜੀ ਜਿਹੜਾ ਰਿਲੈਕਸ ਮਾਇੰਡ ਨੇ, ਦਿਮਾਗ ਨੇ, ਰਾਤ ਵੇਲੇ ਹੋਣਾ, ਉਹ ਦਿਨ ਵੇਲੇ ਥੋੜਾ ਹੋਣਾ ਹੁੰਦਾ। ਇਸ ਕਰਕੇ ਦਿਵਸ ਰਾਤ ਦੋਏ ਦਾਈ ਦਾਇਆ, ਰਾਤ ਨੂੰ ਹੁਣ ਸਾਡੇ ਸਿੱਖਾਂ ਦੇ ਵਿੱਚ ਵੀ ਤੇ ਇਹੀ ਕੁਛ ਹੁੰਦਾ ਵੀ ਰਾਤ ਨੂੰ ਵੀ ਗੁਣ ਗਾਈ ਚੱਲੋ, ਵਾਜੇ ਫੜ ਲੈਂਦੇ ਆ, ਸਵੇਰੇ ਫਿਰ ਆ ਕੇ ਸੌਂ ਜਾਂਦੇ, ਰਾਤ ਸਾਰੀ ਰਾਤ ਇੱਦਾਂ ਵਜਾਈ ਜਾਂਦੇ ਨੇ। ਦਿਨ ਰਾਤ ਦਾ ਮਤਲਬ ਇਹ ਨਹੀਂ ਹੁੰਦਾ ਵੀ ਰਾਤ ਨੂੰ ਗੁਣ ਗਾਉਣੇ ਜਾਂ ਦਿਨੇ ਗੁਣ ਗਾਉਣੇ। ਗੁਣ ਗਾਉਣੇ ਮਤਲਬ ਦੁੱਖ ਤੇ ਸੁੱਖ ਵਿੱਚ ਇੱਕ ਸਾਰ ਰਹਿਣਾ, ਸਮਤਲ ਰਹਿਣਾ, ਦੁੱਖ ਸੁੱਖ ਦੋਨੋਂ ਸਮਕਰ ਜਾਣੇ ਔਰ ਮਾਨ ਅਪਮਾਨਾ। ਗੁਣ ਗਾਵਤ ਗੁਣੀ ਸਮੋਲਾ ਦਾ ਮਤਲਬ ਇਹ ਹੈ ਵੀ ਗੁਣ ਗਾਉਂਦਿਆਂ ਉਹਦੇ ਵਿੱਚ ਸਮਾਈ ਹੋ ਗਈ, ਤੇ ਸਮਾਈ ਹੋਣਾ ਮਤਲਬ ਕਿ ਜਿਹੋ ਜਿਹਾ ਰੱਬ ਦਾ ਸੁਭਾਅ ਸੀ, ਸਾਹਿਬ ਮੇਰਾ ਨੀਤ ਨਵਾਂ, ਬਸ ਉਹੋ ਜਿਹੇ ਕਹਿੰਦੇ ਸੁਭਾਅ ਮਨੁੱਖ ਦਾ ਇਨਸਾਨ ਦਾ ਬਣ ਗਿਆ। ਪਰ ਜਿਸ ਵੇਲੇ ਅਸੀਂ ਤੁਰਦੇ ਹਾਂ ਰਾਹ ਵਿੱਚ ਪੱਥਰ ਰੋੜੇ ਜਦੋਂ ਮਾੜਾ ਜਿਹਾ ਵੱਜਦਾ ਕਹਿੰਦੇ ਠੇਡਾ ਵੱਜਦਾ ਬੰਦੇ ਦਾ ਡਿੱਗਦਾ ਤੇ ਬੰਦਾ ਫਿਰ ਉਹਦੇ ਉੱਤੇ ਆਪਣਾ ਗੁੱਸਾ ਕੱਢਣ ਲੱਗ ਜਾਂਦਾ। ਇਸ ਕਰਕੇ ਜਿਹੜੇ ਜਿਹੜਾ ਜ਼ਿੰਦਗੀ ਦੇ ਵਿੱਚ ਮਕਸਦ ਹੈ ਉਧਰ ਬੰਦਾ ਆਪਣਾ ਧਿਆਨ ਟਿਕਾ ਕੇ ਰੱਖੇ, ਨਹੀਂ ਤੇ ਠੋਕਰਾਂ ਦੁੱਖ ਮੁਸੀਬਤਾਂ ਔਕੜਾਂ ਇਹ ਤੇ ਵੱਡੀਆਂ ਵੱਡੀਆਂ। ਇਹ ਤੇ ਪੱਥਰ ਦੀ ਤੇ ਉਦਾਹਰਣ ਦਿੱਤੀ ਹੈ ਵੀ ਪੱਥਰ ਤੇ ਰਾਹ ਵਿੱਚ ਆ ਗਿਆ ਉਹਦੇ ਤੇ ਗੁੱਸਾ ਨਹੀਂ ਕੱਢਣ ਬਹਿ ਜਾਈਦਾ, ਉਹਦੇ ਉੱਤੇ ਨਹੀਂ ਵੀ ਆਪਣਾ ਉਹਦੇ ਉੱਤੇ ਗੁੱਸਾ ਕੱਢਣ ਲੱਗ ਜਾਈਏ, ਨਹੀਂ ਆਪਣੇ ਮਕਸਦ ਵਾਲੇ ਪਾਸੇ ਫਿਰ ਬੰਦਾ ਤੁਰਿਆ ਰਵੇ ਤੁਰਿਆ ਰਵੇ ਦਿਨ ਰਾਤ, ਜਿਹਨੂੰ ਕਹਿੰਦੇ ਆ ਗੁਣ ਗਾਉਣਾ ਦਿਨ ਰਾਤ ਦੁੱਖ ਤੇ ਸੁੱਖ ਵਿੱਚ ਗੁਣ ਗਾਉਂਦੇ ਰਹਿਣਾ। ਸਭ ਗਾਵੋ ਗੁਣ ਗੋਬਿੰਦ ਹਰੇ, ਗੋਬਿੰਦ ਹਰੇ ਗੁਣ ਗਾਵਤ ਗੁਣੀ ਸਮੋਲਾ, ਕਹਿੰਦੇ ਫਿਰ ਗੁਣ ਗਾਉਂਦਿਆਂ ਸਮਾਈ ਹੋ ਜਾਂਦੀ।
ਗੁਣ ਗਾਵਤ ਮਨ ਹਰਿਆ ਹੋਵੇ, ਗੁਣ ਗਾਵਤ ਮਨ ਹਰਿਆ ਹੋਵੇ, ਗੁਣ ਗਾਵਤ ਮਨ ਹਰਿਆ ਹੋਵੇ, ਗਾਵਤ ਮਨ ਹਰਿਆ ਹੋਵੇ, ਗੁਣ ਗਾਵਤ ਮਨ ਹਰਿਆ ਹੋਵੇ। ਗਾਵਤ ਮਨ ਹਰਿਆ ਹੋਵੇ, ਗਾਵਤ ਮਨ ਹਰਿਆ ਹੋਵੇ, ਗੁਣ ਗਾਵਤ ਮਨ ਹਰਿਆ ਹੋਵੇ। ਕਥਾ ਸੁਣ ਤੂੰ ਮਲ ਸਗਨੀ ਹੋਵੇ, ਕਥਾ ਸੁਣ ਸਗਨੀ ਖੋਵੇ, ਕਥਾ ਸੁਣਤ ਮਲ ਸਗਨੀ ਖੋਵੇ, ਕਥਾ ਸੁਣਤ ਮਲ ਸਗਨੀ ਖੋਵੇ, ਗਾਵਤ ਮਨ ਹਰਿਆ ਹੋਵੇ, ਮਨ ਹਰਿਆ ਗਾਵਤ ਮਨ ਹਰਿਆ ਹੋਵੇ, ਮਨ ਹਰਿਆ ਹੋਵੇ, ਮਨ ਹਰਿਆ ਹੋਵੇ, ਹਰੂਪਮ ਹਰਿਆ ਨਾਮ ਹੈ, ਹਰਿਆ ਨਾਮ ਹੈ, ਹਰੂ ਤਮ ਹਰਿਆ ਨਾਮ ਹੈ, ਤਮ ਹਰਿਆ ਨਾਮ ਹੈ, ਹਰ ਪੁਰਖ ਨਿਰੰਜਨ ਮੌਲਾ, ਪੁਰਖ ਨਿਰੰਜਨ ਮੌਲਾ, ਹਰ ਪੁਰਖ ਨਿਰੰਜਨ ਮੌਲਾ, ਹਰ ਪੁਰਖ ਨਿਰੰਜਨ ਮੌਲਾ, ਹਰ ਤਮ ਹਰਿਆ ਨਾਮ ਹੈ, ਤਮ ਹਰਿਆ ਨਾਮ ਹੈ, ਹਰਿਆ ਨਾਮ ਹੈ, ਹਰਿਆ ਨਾਮ ਹੈ।
ਸੁਆਉ ਭਾਈ ਸਾਹਿਬ ਜੀ ਆ ਗਏ ਦਰਬਾਰ ਵਿੱਚ, ਰਹਿੰਦਾ ਸਮਾਂ ਉਹਨਾਂ ਪਾਸੋਂ ਇਸੇ ਤਰ੍ਹਾਂ ਟਕਾ ਨਾਲ ਬੜੇ ਪਿਆਰ ਨਾਲ ਆਪੋ ਆਪਣੇ ਘਰਾਂ ਚ ਬੈਠ ਕੇ ਜੋ ਨੈਟ ਦੇ ਮਾਧਿਅਮ ਰਾਹੀਂ ਸੁਣ ਰਹੇ ਆ, ਇਸੇ ਤਰ੍ਹਾਂ ਆਪਾਂ ਉਹਨਾਂ ਪਾਸੋਂ ਗੁਰਮਤ ਦੀਆਂ ਵਿਚਾਰਾਂ ਸੁਣੀਏ। ਉਹਨਾਂ ਭੁੱਲਾਂ ਦੀ ਖਿਮਾ ਗੱਜ ਕੇ ਫਤਿਹ ਬੁਲਾਓ, ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਰੰਗ ਵਾਈ ਸੋਇਕ ਰੰਗ ਵਾਈ ਸੋਇਕ ਦਿਵਸ ਗਵਾਇਆ ਖਾਏ हीरे जैसा जन्म है हीरे जैसा जन्म है हीरे जैसा जन्म है कौड़ी बदले जाए
कोशिश करिए जिंदगी जी सकीए। आप बड़ी बारी गल करते हैं भी एक तो जिंदगी लंघा रहे है एक माण रहे मन लो ਬਾਹਰ ਕਈ ਫਰੌਂਤਲ ਕੁੱਤੇ ਫਿਰਦੇ ਅਵਾਰਾ ਕੁੱਤੇ ਇੱਥੋਂ ਖਾ ਲਿਆ ਇੱਥੇ ਫਿਰ ਲਿਆ ਗੰਦ ਮੰਦ ਖਾਂਦੇ ਟਾਈਮ ਪਾਸ ਜਿਹਾ ਹੋ ਰਿਹਾ ਕਈਆਂ ਨੂੰ ਅਗਲਿਆਂ ਨੇ ਰੀਝ ਨਾਲ ਰੱਖਿਆ ਹੁੰਦਾ ਉਹਨਾਂ ਨੂੰ ਬੋਟੀਆਂ ਵੀ ਪੈਂਦੀਆਂ ਨੇ ਆਂਡੇ ਵੀ ਪੈਂਦੇ ਨੇ ਤਰ੍ਹਾਂ ਤਰ੍ਹਾਂ ਦੇ ਉਹਨਾਂ ਲਈ ਖਾਣੇ ਨੇ ਉਹਨਾਂ ਦੇ ਸ਼ੈਂਪੂ ਨੇ ਉਹਨਾਂ ਤੇ ਏਸੀ ਵੀ ਲੱਗੇ ਹੈ ਕੂਲਰ ਵੀ ਲੱਗੇ ਹੈ ਪੱਖੇ ਵੀ ਲੱਗੇ ਹੈ ਘੁਮਾਏ ਵੀ ਜਾਂਦੇ ਹੈ ਧਿਆਨ ਦਿੱਤਾ ਜਾਂਦਾ ਹੈ ਹੁਣ ਆਪਾਂ ਕਹੀਏ ਵੀ ਬੜੀ ਜ਼ਿੰਦਗੀ ਮਾਣਦੇ ਨੇ ਇੱਕ ਭਟਕਦੇ ਫਿਰਦੇ ਨੇ ਖਾਣ ਨੂੰ ਮਿਲ ਗਿਆ ਸੁੱਕੇ ਪਏ ਹੈ ਜੀ ਪਏ ਹੈ ਵਿੱਚ ਬਦਬੂ ਆਉਂਦੀ ਹੈ ਇੱਕ ਤੇ ਪਰਫਿਊਮ ਵੀ ਛਿੜਕਿਆ ਜਾਂਦਾ ਵੀ ਨੇੜੇ ਲੱਗੇ ਤੇ ਮਹਿਕ ਆਉਂਦੀ ਹੁਣ ਉਹਨਾਂ ਦੇ ਵੱਸ ਦੀ ਗੱਲ ਨਹੀਂ ਉਹ ਤੇ ਜਿੱਦਾਂ ਹੈਗੇ ਹੈ ਪਰ ਇੱਕ ਬੰਦਾ ਹੈ ਇੱਕ ਮਨੁੱਖ ਹੈ ਇਹ ਆਪਣੀ ਸਮਝ ਦੇ ਨਾਲ ਜ਼ਿੰਦਗੀ ਨੂੰ ਮਾਣ ਸਕਦਾ ਹੈ ਅਕਲ ਨਾਲ ਜ਼ਿੰਦਗੀ ਨੂੰ ਸੋਹਣਾ ਜੀ ਸਕਦਾ ਕੱਚੇ ਘਰਾਂ ਨੂੰ ਵੀ ਇਹ ਲਿੰਬ ਸਕਦਾ ਹੈ ਸਾਫ ਸੁਥਰੇ ਰੱਖ ਸਕਦਾ ਅਸੀਂ ਆਖੀਏ ਏਸੀ ਏਸੀ ਨੂੰ ਤੇ ਅਗਲਾ ਕਹਿੰਦਾ ਬਿਮਾਰੀਆਂ ਲੱਗੀਆਂ ਹੀ ਬਹੁਤੀਆਂ ਏਸੀਆਂ ਕਰਕੇ ਰੋਗ ਬਹੁਤੇ ਲੱਗੇ ਹੀ ਇਹਨਾਂ ਚੀਜ਼ਾਂ ਕਰਕੇ ਸਾਦਾ ਰਹਿ ਕੇ ਆਪਣੇ ਆਪ ਨੂੰ ਸ਼ਾਂਤ ਰੱਖ ਸਕਦਾ ਹੈ ਖੁਸ਼ ਰੱਖ ਸਕਦਾ ਹੈ ਮਸਤ ਰੱਖ ਸਕਦਾ ਹੈ ਜ਼ਿੰਦਗੀ ਜੀ ਸਕਦਾ ਹੈ ਤਾਂ ਕਰਕੇ ਮਸਲਾ ਹੈ ਮਨੁੱਖ ਦਾ ਮਸਲਾ ਹੈ ਜ਼ਿੰਦਗੀ ਜੀਣ ਦਾ ਆਨੰਦ ਲੈਣ ਦਾ ਖੁਸ਼ ਰਹਿਣ ਦਾ ਸੋਚੋ ਜੇ ਅੱਜ ਤੋਂ 100 ਸਾਲ ਪਹਿਲਾਂ ਦੋ ਹੀ ਬੱਚੇ ਹੁੰਦੇ ਤੇ ਲੋਕਾਂ ਨੇ ਕਹਿਣਾ ਸੀ ਹਾਂ ਦੋ ਹੀ ਕਿਸੇ ਵੇਲਿਆਂ 'ਚ ਦੋ ਨਿਆਣਿਆਂ ਨੂੰ ਕੀ ਸਮਝਦੇ ਹੋਣਗੇ ਲੋਕ ਵੀ ਬਸ ਵਿਚਾਰੇ ਦੇ ਦੋ ਹੀ ਬੱਚੇ ਹੈ ਇੱਕ ਮੁੰਡਾ ਇੱਕ ਕੁੜੀ ਅੱਜ ਤੋਂ 50 ਸਾਲ ਪਹਿਲਾਂ 70 ਸਾਲ 80 ਸਾਲ ਪਹਿਲਾਂ ਇਹਦੇ ਕਿ ਵਿਚਾਰੇ ਦੇ ਦੋ ਹੀ ਹੈ ਚਲੋ 5-7 ਤੇ ਹੋਣ ਐਂ ਗੱਲ ਕਰਦੇ ਹੋਣਗੇ ਵੀ ਚਲੋ 10-12 ਹੁੰਦੇ ਆ ਕਈਆਂ ਦੇ ਹਮ ਦੋ ਹਮਾਰੇ 12 ਤੇ ਅਗਲਾ ਕਹਿੰਦਾ ਚਲੋ ਘੱਟ ਤੋਂ ਘੱਟ 5 ਤੇ ਚਾਹੀਦੇ ਆ ਅੱਗੇ ਐਂ ਗੱਲਾਂ ਕਰਦੇ ਹੋਣਗੇ ਪਰ ਹੁਣ ਕਿਵੇਂ ਕਰਦੇ ਹੁਣ ਕਰਦੇ ਆ ਵੀ ਇੱਕ ਹੋ ਗਿਆ ਬਸ ਬੜਾ ਇੱਕੋ ਹੀ ਬਥੇਰਾ ਤੇ ਅੱਜ ਕੱਲ੍ਹ ਦੇ ਹੈ ਵੀ 1.25 ਲੱਖ ਵਰਗੇ ਇਕੱਲੇ ਇਕੱਲੇ ਹੁਣ ਅੱਜ ਵਾਲੇ ਕਹਿੰਦੇ ਨੇ ਵੀ ਇੱਕ ਸਾਂਭਣਾ ਔਖਾ 2-3-4 ਅੱਜ ਕਹੋ ਵੀ ਕਿਸੇ ਨੂੰ 5 ਬੱਚੇ 10 ਨਿਆਣੇ ਵੀ 5 ਕਿਤੇ ਚਾਹੀਦੇ ਨੇ ਅਗਲਾ ਕਹਿੰਦਾ ਹੈ ਕਿਸੇ ਵੇਲੇ ਉਹ ਵਧੀਆ ਸੀ ਕਿਸੇ ਵੇਲੇ ਇਹ ਵਧੀਆ ਅਸੀਂ ਆਲੇ ਦੁਆਲੇ ਨੂੰ ਵੇਖਿਆ ਸਮਝਿਆ
ਤੇ ਆਪਣੇ ਡਿਸੀਜਨ ਵੀ ਅਸੀਂ ਬਦਲ ਲਏ। ਦਾਦਿਆਂ ਦੇ ਡਿਸੀਜਨ ਕੁਝ ਹੋਰ ਸੀ ਤੇ ਸਾਡੇ ਡਿਸੀਜਨ ਕੁਝ ਹੋਰ ਨੇ। ਕਾਹਦੇ ਸੰਬੰਧ ਚ? ਮਨੁੱਖ ਨੂੰ ਪੈਦਾ ਕਰਨ ਦੇ ਸੰਬੰਧ ਚ ਬਣੇ ਨੇ ਰੱਬ ਦੇ। ਬੰਦੇ ਨੂੰ ਆਬਾਦੀ ਬੰਦੇ ਦੇ ਹੱਥ, ਫਿਰ ਪਤਾ ਕੀ ਕਹਿਣਗੇ? ਰੱਬ ਹੀ ਸਾਰਾ ਕੁਝ ਕਰਦਾ ਹੈ ਜੀ, ਫਿਰ ਤੇ ਬਾਰਾਂ ਬਾਰਾਂ ਹੁੰਦੇ ਜੇ ਰੱਬ ਹੀ ਕਰੀ ਜਾਂਦਾ। ਮਤਲਬ ਦਾਦਿਆਂ ਤੇ ਕਿੱਡੀ ਕਿਰਪਾ ਸੀ, ਤੁਹਾਡੇ ਤੇ ਹੈ ਨਹੀਂ, ਇਹੀ ਕਹਿਣਾ ਪੈਣਾ। ਵੀ ਪੜਦਾਦੇ ਉਹਦੇ ਕਿੰਨੇ ਬੱਚੇ ਸੀ, ਦਾਦੇ ਦੇ ਕਿੰਨੇ ਸੀ, ਪੜਦਾਦੇ ਦੇ ਕਿੰਨੇ ਸੀ, ਮਤਲਬ ਉਹਨਾਂ ਤੇ ਕਿਰਪਾ ਸੀ ਤੇ ਇਹ ਲੈ ਤੇਰਾ ਤੇ ਇੱਕ ਦੋ ਹੀ ਨੇ। ਇਹ ਫੈਸਲਾ ਕਿਹਦਾ ਭਲਾ, ਰੱਬ ਦਾ ਕਿ ਬੰਦੇ ਦਾ? ਐਡਾ ਡਿਸੀਜਨ ਬੰਦਾ ਲੈਂਦਾ ਤੇ ਇੱਥੇ ਮਾੜਾ ਮੋਟਾ ਕੁਝ ਹੁੰਦਾ ਕਿ ਜੀ ਰੱਬ ਕਰੀ ਜਾਂਦਾ, ਪਰਮਾਤਮਾ ਹੀ ਕਰਦਾ ਜੀ, ਲੈ ਕਿੱਦਾਂ ਦੀ ਸੋਚ ਹੈ? ਇੱਕ ਨਿਆਣਾ, ਦੋ ਨਿਆਣੇ, ਪੰਜ ਨਿਆਣੇ, ਬੰਦੇ ਦੇ ਫੈਸਲੇ। ਇਹਦਾ ਮਤਲਬ ਜ਼ਿਆਦਾ ਫੈਸਲੇ ਸਾਰੇ ਦੇ ਸਾਰੇ ਬੰਦੇ ਦੇ ਹੀ ਹੈ, ਉਹਦੇ ਹੀ ਫੈਸਲੇ ਹੈ, ਉਹਦੇ ਹੀ ਡਿਸੀਜਨ ਨੇ। ਕੁਦਰਤ ਨੂੰ ਸਮਝ ਲਿਆ, ਭਾਵੇਂ ਚਾਰ ਜੰਮ ਲਓ, ਇਹ ਵੀ ਸਮਝ ਲਿਆ ਵੀ ਨਹੀਂ ਹੁਣ ਏਦਾਂ ਨਹੀਂ, ਇੱਕ ਹੀ ਬਥੇਰਾ, ਉਹ ਵੀ ਸਮਝ ਲਓ ਇੱਕ ਵੀ ਹੋਏਗਾ। ਤਰੀਕਾ ਢੰਗ ਹੈ, ਬਸ ਇਹਨੂੰ ਸਮਝ ਕੇ ਜ਼ਿੰਦਗੀ ਜੀਣੀ ਹੈ। ਉਦੋਂ ਵਾਲੇ ਉਦੋਂ ਖੁਸ਼ ਰਹਿਣ ਦਾ ਤਰੀਕਾ ਜਾਣਦੇ ਸੀ, ਕੱਚਿਆਂ ਕੋਠਿਆਂ 'ਚ ਲਿਪ ਕੇ ਸਾਫ਼ ਰੱਖ ਕੇ। ਅੱਜ ਵਾਲੇ ਅਸੀਂ ਅੱਜ ਦੀ ਹਿਸਾਬ ਨਾਲ ਜ਼ਿੰਦਗੀ ਸੋਹਣੀ ਜੀ ਲੈਣੀ। ਉਦੋਂ ਜਿਨ੍ਹਾਂ ਦੀ ਲਾਈਫ ਬੈਲੈਂਸ ਹੋਏਗੀ ਖੁਸ਼ ਹੋਣਗੇ, ਜਿਨ੍ਹਾਂ ਦੀ ਅੱਜ ਲਾਈਫ ਬੈਲੈਂਸ ਹੈ ਅੱਜ ਉਹ ਖੁਸ਼ ਹੋਣਗੇ। ਜਿਨ੍ਹਾਂ ਨੂੰ ਮੈਨੇਜ ਕਰਨੀ ਆਉਂਦੀ ਹੈ, ਆਪਾਂ ਗੱਲ ਕੀਤੀ ਹੈ ਲਾਈਫ ਨੂੰ ਮੈਨੇਜ ਕਰਨਾ ਆਉਂਦਾ, ਸੋਹਣੇ ਢੰਗ ਨਾਲ ਜ਼ਿੰਦਗੀ ਜੀ ਲੈਣਗੇ। ਤਾਂ ਕਰਕੇ ਭਾਈ ਜ਼ਿੰਦਗੀ ਜਾਂਦੀ ਹੈ ਲੰਘਦੀ, ਗੁਣ ਪੈਦਾ ਕਰੀਏ। ਵਿਚਾਰ ਬਾਅਦ ਚ ਕਰਦੇ ਹਾਂ, ਇਹਦੇ ਅਰਥ ਪਹਿਲਾਂ ਆਪਾਂ ਸ਼ਬਦ ਪੜ੍ਹ ਲਈਏ।
ਚਿਤ ਚੇਤਸ ਕੀ ਨਹੀਂ, ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ। ਚਿਤ ਚੇਤਸ ਕੀ ਨਹੀਂ ਬਾਵਰਿਆ, 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 ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਚੇਤਸ ਕੀ ਨਹੀਂ, ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ, ਚਿਤ ਚੇਤਸ ਕੀ ਨਹੀਂ ਬਾਵਰਿਆ। ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਹਰ ਬਿਸਰਤ ਤੇਰੇ ਗੁਣ ਗਲਿਆ ਚੇਤਸ ਕੀ
ਚੇਤੇ ਕਿਉਂ ਨਹੀਂ ਰੱਖਦਾ ਹਰੀ ਨੂੰ ਕੁਦਰਤ ਦੇ ਨਿਯਮਾਂ ਨੂੰ
ਚੇਤ ਚੇਤ ਸੁਖੀ ਨਹੀਂ ਚੇਤ ਸੁਖੀ ਨਹੀਂ ਬਾਵਰਿਆ ਚੇਤ ਸੁਖੀ
ਚਲੀਏ ਕੌਣ ਨਹੀਂ
ਨਿਤ ਚੇਤ ਸੁਖੀ ਨਹੀਂ ਦਸ ਕੀ ਦਸ ਕੀ ਨਹੀਂ ਬਾਵਰਿਆ ਇੱਕ ਤੇ ਦਸ ਕੀ ਨਹੀਂ ਬਾਵਰਿਆ ਇੱਕ ਤੇ ਦਸ ਕੀ ਚੇਤਸ ਕੀ ਨਹੀਂ ਚੇਤਸ ਕੀ ਨਹੀਂ ਬਾਵਰਿਆ ਇੱਕ ਚੇਤਸ ਕੀ ਨਹੀਂ ਬਾਵਰਿਆ ਇੱਕ ਚੇਤਸ ਕੀ ਸਰਤ
ਵੇਲਾ ਜਾਂਦਾ ਹੈ ਵੀਤਦਾ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ
ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ
ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ ਜਾਂਦਾ ਹੈ ਬੀਤ
ਜਾਂਦਾ ਹੈ ਬੀਤ
ਜਾਂਦਾ ਹੈ ਬੀਤ ਦਾ ਕਰੀਏ ਸੁਭਾਨ ਕਰੀਏ ਸੁਭਾਨ ਸੇਲਾ ਜਾਂਦਾ ਹੈ ਕਰੀਏ ਸੁਭਾਨ ਸੇਲਾ ਜਾਂਦਾ ਹੈ ਬੀਤ ਬੇੜਾ ਜਾਂਦਾ ਹੈ ਕਰੀਏ ਸੰਭਾਲ ਬੇੜਾ ਕਰੀਏ ਸੰਭਾਲ ਬੇੜਾ ਬੀਤ ਕਰੀਏ ਸੰਭਾਲ ਬੇੜਾ ਜਾਂਦਾ ਹੈ
ਅਵਸਰ ਬੀਤਿਓ ਕਹਿਆ ਮਾਨ ਲੈ ਮੇਰੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਆਪਾਂ ਹਫ਼ਤੇ ਦੇ ਪਹਿਲੇ ਦੀਵਾਨ ਵਿੱਚ ਹਾਜ਼ਰੀ ਭਰ ਰਹੇ ਹਾਂ ਘਰਾਂ 'ਚ ਬੈਠ ਕੇ ਜਿਹੜੇ ਵੀ ਵੀਰ ਭਰਾ ਸੁਣਦੇ ਆ ਯੂਟਿਊਬ ਚੈਨਲ ਦੇ ਉੱਤੇ ਜਾਂ ਫੇਸਬੁੱਕ ਤੇ ਜਿਹੜੇ ਜਿਹੜੇ ਸਮਝਦੇ ਆ ਅੱਗੇ ਸ਼ੇਅਰ ਕਰਿਆ ਕਰੋ ਫੇਸਬੁੱਕ ਦੇ ਉੱਤੇ ਪ੍ਰੋਗਰਾਮ ਨੂੰ ਤਾਂ ਜੋ ਵੱਧ ਤੋਂ ਵੱਧ ਵੀਰਾਂ ਤੱਕ ਭੈਣਾਂ ਤੱਕ ਪਹੁੰਚ ਜਾਏ ਪ੍ਰੋਗਰਾਮ ਪਹੁੰਚਦਾ ਹੈ ਕਈ ਸੁਣਦੇ ਨੇ ਸੁਣਦਿਆਂ ਸੁਣਦਿਆਂ ਫਿਰ ਆਦਤ ਬਣ ਜਾਂਦੀ ਆਪਾਂ ਨੂੰ ਕਈ ਗੱਲਾਂ ਭੁੱਲ ਜਾਂਦੀਆਂ ਸੁਣਨ ਵਾਲਿਆਂ ਨੂੰ ਕਈਆਂ ਨੂੰ ਨਹੀਂ ਭੁੱਲਦਾ ਬੜੇ ਧਿਆਨ ਨਾਲ ਗੌਰ ਨਾਲ ਸੁਣਦੇ ਆ ਸਮਝਦੇ ਵੀ ਹੈ ਤੇ ਜ਼ਿੰਦਗੀ ਦੇ ਵਿੱਚ ਬਦਲਾਵ ਵੀ ਆਉਂਦਾ ਹੈ ਆਪਣੀ ਊਰਜਾ ਨੂੰ ਬੰਦਾ ਆਪਣੇ ਤੇ ਲਾਉਣ ਲੱਗ ਜਾਂਦਾ ਮਿਹਨਤ ਕਰਨ ਲੱਗ ਜਾਂਦਾ ਕੰਮ ਕਰਨ ਲੱਗ ਜਾਂਦਾ ਰੱਬ ਲੱਭਦਾ ਲੱਭਦਾ ਆਪਣੇ ਆਪ ਤੇ ਲੱਭਣ ਲੱਗਾ ਤੇ ਫਿਰ ਕਮਾਲ ਹੋ ਗਈ ਹਰ ਚੀਜ਼ ਹੀ ਵਧੀਆ ਲੱਗਣ ਲੱਗਦੀ ਆਪਾਂ ਥੋੜ੍ਹੀ ਜਿਹੀ ਗੱਲ ਕਰਦੇ ਹਾਂ ਅੱਜ ਤੇ ਵੈਸੇ ਉਹ ਇਕਬਾਲ ਸਿੰਘ ਜਹੇਦਾਰ ਨੇ ਵੀ ਗੱਲ ਕੀਤੀ ਬਟਨੇ ਵਾਲੇ ਨੇ ਉਹਦੇ ਬਾਰੇ ਵੀ ਥੋੜ੍ਹੀ ਜਿਹੀ ਗੱਲ ਮੈਂ ਕਰਾਂਗਾ ਵਿੱਚ ਦੀ ਵਿੱਚ ਜੇ ਜਾ ਕੇ ਕਰ ਲਾਂਗੇ ਹੋਰ ਜੁੜ ਜਾਂਦੇ ਸਾਰੇ ਸੁਣਨ ਵਾਲੇ ਆਪਾਂ ਉਹਨਾਂ ਚਿਰ ਗੱਲ ਕਰੀਏ ਅੱਜ ਮੇਰੀ ਇੱਕ ਵੀਰ ਨਾਲ ਗੱਲ ਹੁੰਦੀ ਸੀ ਅਮਰੀਕਾ ਤੇ ਉਹ ਸਾਡੀ ਜਥੇਬੰਦੀ ਹੈ ਇੱਕ ਮੋਗੇ ਕੋਲ ਸਿੱਖਾਂ ਦੇ ਵਿੱਚ ਬੜੇ ਗਰੁੱਪ ਨੇ ਜਥੇਬੰਦੀਆਂ ਨੇ ਤੇ ਉਹ ਵੀ ਇੱਕ ਉਹ ਸਿਮਰਨ ਕਰਾਉਂਦੇ ਨੇ ਦੋ ਦੋ ਸਾਲ ਰੱਖਦੇ ਨੇ ਬੰਦੇ ਨੂੰ ਫਿਰ ਸੰਤ ਦੀ ਪਦਵੀ ਦਿੰਦੇ ਨੇ ਚਾਰ ਸਾਲ ਬ੍ਰਹਮ ਗਿਆਨ ਦਾ ਕੋਰਸ ਤੇ ਦੋ ਸਾਲ ਦਾ ਸੰਤ ਦਾ ਕੋਰਸ ਗੁਰੂ ਰਾਮਦਾਸ ਜੀ ਵੀ ਕੋਰਸ ਕਰਾ ਦਿੰਦੇ ਪ੍ਰਿਥੀ ਚੰਦ ਨੂੰ ਚਾਰ ਸਾਲ ਬ੍ਰਹਮ ਗਿਆਨ ਦਾ ਤੇ ਗੁਰੂ ਹਰ ਰਾਏ ਸਾਹਿਬ ਕੋਰਸ ਕਰਾ ਦਿੰਦੇ ਹਰ ਆਪਣੇ ਨੂੰ ਰਾਮ ਰਾਏ ਨੂੰ ਸੰਤ ਦਾ ਦੋ ਸਾਲ ਦਾ ਕੋਰਸ ਕਹਿੰਦੇ ਮਾਹੌਲ ਏਦਾਂ ਦਾ ਦਿਓ ਬੰਦਿਆਂ ਨੂੰ ਤੇ ਬੰਦੇ ਕੋਰਸਾਂ ਨਾਲ ਕਿਤੇ ਬ੍ਰਹਮ ਗਿਆਨੀ ਬਣਦੇ ਨੇ ਯਾਰ ਹੱਦ ਹੋ ਗਈ ਇਹ ਤੇ ਬਣਿਆ ਨਹੀਂ ਜਾਂਦਾ, ਬਣਾਇਆ ਨਹੀਂ ਜਾ ਸਕਦਾ, ਆਪ ਮਿਹਨਤ ਕਰਕੇ ਬਣਿਆ ਜਾਂਦਾ ਹੈ। ਬਣਨਾ ਮਤਲਬ ਚੰਗਾ ਸੁਭਾਅ, ਚੰਗੀਆਂ ਆਦਤਾਂ, ਚੰਗੀਆਂ ਹੈਬਿਟਸ ਆਪਣੇ ਆਪ ਵਿੱਚ ਪੈਦਾ ਕਰਨੀਆਂ ਪੈਂਦੀਆਂ, ਬਾਹਰੋਂ ਨਹੀਂ ਕੋਈ ਬਣਾ ਸਕਦਾ। ਫਿਰ ਤੇ ਹਰੇਕ ਨੂੰ ਹੀ ਸੰਤ ਬਣਾ ਦਿਓ, ਦੋ ਦੋ ਸਾਲ ਕੋਰਸ ਕਰ ਲਓ, ਮਤਲਬ ਜਿਵੇਂ ਬਾਕੀ ਦੇ ਕੋਰਸ ਨੇ ਤੇ ਇਹ ਵੀ ਕੋਰਸ ਬਣ ਜਾਂਦਾ। ਪਰ ਜੇ ਹੁਣ ਹਜ਼ਾਰ ਸੰਤ ਬਣਾਇਆ ਹੋਣਾ, 200-400 ਬ੍ਰਹਮ ਗਿਆਨੀ ਬਣਾਏ ਹੋਣਗੇ, ਇੰਨੇ ਮਸਲੇ ਹੁੰਦੇ ਨੇ ਕਦੇ ਬੋਲਦੇ ਵੇਖੇ ਆ, ਪਤਾ ਨਹੀਂ ਅੰਦਰ ਹੀ ਕੀ ਲੱਭਦੇ ਫਿਰਦੇ ਰਹਿੰਦੇ ਨੇ। ਬਾਹਰ ਕੋਈ ਫਾਇਦਾ ਨਹੀਂ ਇਹਨਾਂ ਦੇ ਬ੍ਰਹਮ ਗਿਆਨ ਦਾ, ਨਾ ਸੰਤਗਿਰੀਆਂ ਦਾ ਨਾ ਬ੍ਰਹਮ ਗਿਆਨ ਦਾ ਹੈ ਕੋਈ ਫਾਇਦਾ। ਫਿਰ ਕਿਉਂ ਬੁੱਧੂ ਬਣਾਉਂਦੇ ਆ? ਮਤਲਬ ਐ ਹੋਵੇ ਵੀ ਹਲਾ ਕੇ ਰੱਖਤਾ ਯਾਰ, 100 ਬ੍ਰਹਮ ਗਿਆਨੀ ਪੈਦਾ ਹੋ ਗਿਆ। ਜਿਦਨ ਗੁਰੂ ਨਾਨਕ ਬ੍ਰਹਮ ਗਿਆਨੀ ਸੀ ਇੱਥੇ, ਉਹਤੇ ਪਤਾ ਬਾਬਰਾਂ ਤੱਕ ਲੱਗ ਗਿਆ ਸੀ। ਜਿਹਦੇ ਗੁਰੂ ਅਰਜਨ ਦੇ ਬ੍ਰਹਮ ਗਿਆਨੀ ਸੀ ਤੇ ਅਗਲਿਆਂ ਨੂੰ ਟੈਨਸ਼ਨ ਪਈ ਸੀ ਵੀ ਤਵੀ ਤੇ ਭਾਈਏ ਨੂੰ ਖਤਮ ਕਰੋ। ਜਿੱਦਣ ਇਸੇ ਗੁਰੂ ਤੇਗ ਬਹਾਦਰ ਸਾਹਿਬ ਬ੍ਰਹਮ ਗਿਆਨੀ ਸੀ, ਉਦਣ ਅਗਲੇ ਔਰੰਗਜ਼ੇਬ ਵਰਗੂ ਵਕਤ ਪਿਆ ਸੀ। ਕਲਗੀਆਂ ਵਾਲਾ ਜਦੋਂ ਬ੍ਰਹਮ ਗਿਆਨੀ ਇਸ ਧਰਤੀ ਤੇ ਸੀ ਤੇ ਸਾਰੀ ਸੰਸਾਰ ਉਸ ਵੇਲੇ ਰਾਜਿਆਂ ਨੂੰ ਮਹਾਰਾਜਿਆਂ ਨੂੰ ਭਾਜਣਾ ਪਈਆਂ ਪਈਆਂ ਸੀ ਵੀ ਇਹਨੂੰ ਚੁੱਪ ਕਿਵੇਂ ਕਰਾਉਣਾ। ਪੁਜਾਰੀ ਹੱਲਿਆ ਫਿਰਦਾ ਸੀ, ਇਹ ਤੁਹਾਨੂੰ ਭੁਲੇਖਾ ਪੈ ਗਿਆ, ਬ੍ਰਹਮ ਗਿਆਨੀ ਪੈਦਾ ਹੋਏ ਨੇ, ਬ੍ਰਹਮ ਗਿਆਨੀ ਨਹੀਂ ਹੋਣੇ, ਪੁਜਾਰੀ ਵੀ ਹੋਏ ਨੇ, ਤਾਂ ਹੀ ਤੇ ਪੁਜਾਰੀ ਚੁੱਪ ਨੇ। ਪੁਜਾਰੀ ਉਹਦੇ ਤੇ ਹਿੱਲ ਜਾਣਾ ਜਦੋਂ ਬ੍ਰਹਮ ਗਿਆਨੀ ਪੈਦਾ ਹੋ ਗਿਆ। ਬ੍ਰਹਮ ਕੀ ਹੈ ਇਹ ਸਮਝ ਲਿਓ ਗੱਲ ਚੇਤੇ ਨਾਲ, ਬ੍ਰਹਮ ਕੋਈ ਵੱਖਰਾ ਰੱਬ ਨਹੀਂ, ਕੋਈ ਬ੍ਰਹਮ ਨਹੀਂ, ਬ੍ਰਹਮ ਕੀ ਹੈ? ਸਭ ਨਾਨਕ ਬ੍ਰਹਮ ਪਸਾਰੋ, ਕੁਦਰਤ ਫੈਲੀ ਹੋਈ ਹੈ, ਇਹਨੂੰ ਸਮਝਣ ਵਾਲਾ ਹੀ ਬ੍ਰਹਮ ਗਿਆਨੀ ਹੈ। ਕੁਦਰਤ ਰੱਬ ਫੈਲਿਆ ਹੋਇਆ, ਬ੍ਰਹਮ ਹੀ ਫੈਲਿਆ ਹੋਇਆ, ਬ੍ਰਹਮ ਤੋਂ ਹੀ ਬ੍ਰਹਿਮੰਡ ਬਣੇ ਨੇ ਨਾ, ਬ੍ਰਹਮ ਹੀ ਫੈਲ ਕੇ ਬ੍ਰਹਿਮੰਡ ਬਣ ਜਾਂਦਾ, ਫੈਲਦਾ ਉਦੋਂ ਨਾਂ ਰੱਖ ਲਿਆ ਬ੍ਰਹਿਮੰਡ, ਇੱਕ ਹੈ ਤੇ ਬ੍ਰਹਮ, ਫੈਲਦਾ ਹੈ ਤੇ ਕੁਦਰਤ, ਇਕੱਠਾ ਹੈ ਤੇ ਕਾਦਰ, ਇਹੋ ਹੀ ਹੈ। ਹੁਣ ਬ੍ਰਹਿਮੰਡ ਨੂੰ ਜਾਣਨ ਵਾਲੇ ਜਿਹੜੇ ਨੇ, ਬ੍ਰਹਮ ਨੂੰ ਜਾਣ ਰਹੇ ਨੇ, ਉਹੀ ਬ੍ਰਹਮ ਗਿਆਨੀ, ਇਹਨੂੰ ਸਮਝ ਰਹੇ ਨੇ। ਤੇ ਸਭ ਤੋਂ ਵੱਧ ਹੁਣ ਸਾਇੰਟਿਸਟ ਸਮਝ ਰਹੇ ਨੇ, ਜਾਣਦੇ ਨੇ, ਸਮਝਦੇ ਨੇ। ਤਾਂ ਕਰਕੇ ਉਹ ਤੇ ਜਦੋਂ ਪੁਜਾਰੀ ਪੈਦਾ ਹੁੰਦੇ ਨੇ ਤੇ ਪੁਜਾਰੀਆਂ ਨੂੰ ਕੋਈ ਪ੍ਰੋਬਲਮ ਨਹੀਂ ਹੁੰਦੀ। 400 ਪੁਜਾਰੀ ਪੈਦਾ ਕਰ ਦਿਓ, 10,000 ਪੂਜਣ ਵਾਲੇ, ਪਰ ਜਿੱਥੇ ਬ੍ਰਹਮ ਗਿਆਨੀ ਪੈਦਾ ਹੋ ਜਾਣਗੇ ਉਦੋਂ ਤੇ ਪੁਜਾਰੀ ਦੀਆਂ ਚੂਲਾਂ ਹਿੱਲ ਜਾਂਦੀਆਂ, ਪੈਰ ਹਿੱਲ ਜਾਂਦੇ ਅਗਲੇ ਦੇ, ਢਾਂਚਾ ਹਿੱਲਣ ਲੱਗ ਜਾਂਦਾ ਵੀ ਇਹ ਪੈਦਾ ਹੋ ਗਿਆ ਕੋਈ, ਉਹ ਤੇ ਪਤਾ ਲੱਗ ਜਾਂਦਾ, ਚੀਕਾਂ ਨਿਕਲਣਗੀਆਂ, ਪਤਾ ਲੱਗੇਗਾ। ਤਾਂ ਕਰਕੇ ਇਹ ਸਭ ਯੋਗ ਮਤ ਨੂੰ ਘੁਮਾ ਘੁੰਮੂ ਕੇ ਤੇ ਧਰਮ ਦੇ ਵਿੱਚ ਵਾੜ ਕੇ, ਇਹ ਕਹੀ ਜਾਂਦੇ ਨੇ ਜੀ ਅਵਸਥਾ ਬਣ ਗਈ ਜੀ, ਐਂ ਬਣ ਗਿਆ ਜੀ, ਇਹ ਬ੍ਰਹਮ ਗਿਆਨੀ ਬਣ ਗਿਆ। ਅਵਸਥਾ ਅਵਸਥਾ ਕੋਈ ਨਹੀਂ ਬਣਦੀ, ਇਹ ਜਿਹੜੇ ਐਕਸਪੀਰੀਅੰਸ ਸਿੱਖਾਂ ਨੂੰ ਸਾਡੇ ਵਾਲੇ ਬ੍ਰਹਮ ਗਿਆਨੀਆਂ ਹੋਣ ਦਾ ਕੋਰਸ ਕਰਾਉਂਦੇ ਨੇ, ਇਹ ਤਜਰਬੇ ਇਹ ਐਕਸਪੀਰੀਅੰਸ ਹਿੰਦੂਆਂ ਨੂੰ ਬਹੁਤ ਹੈ, ਯੋਗੀਆਂ ਨੂੰ ਬਹੁਤ ਹੈ, ਅਗਲੇ ਬਥੇਰੀ ਉਮਰ ਵੀ ਵਧਾ ਲੈਂਦੇ ਨੇ। ਵੱਡੀ ਆਰਜਾ ਫਿਰ ਜਨਮ ਹੈ, ਹਰ ਸਿਓ ਸੰਗ ਨਾ ਗਹਿਓ, ਵੱਡੀ ਉਮਰਾਂ ਵੀ ਕਰ ਲੈਂਦੇ ਨੇ, ਉਹ ਤੇ ਸਾਡੇ ਨਾਲੋਂ ਬਹੁਤ ਬਾਹਰ ਨੇ ਯੋਗ ਮਤ ਚ। ਇਹ ਯੋਗ ਮਤ ਦਾ ਰੂਪ ਜਿਹਾ ਬਦਲ ਕੇ ਤੇ ਸਿੱਖਾਂ ਨੂੰ ਵਹਿਮਾਂ ਚ ਪਾਤਾ ਵੀ ਲਓ ਜੀ ਤੁਸੀਂ ਬ੍ਰਹਮ ਗਿਆਨੀ ਬਣ ਗਏ, ਪੌਲੇ ਜੇ ਕਰਤਾ। ਗੱਲ ਇਹ ਕਰਦਾ ਸੀ ਵੀ ਉਹ ਮੁੰਡਾ ਇਹਨਾਂ ਦੇ ਵਿੱਚ ਸੀ ਤੇ 2-3 ਸਾਲਾਂ ਤੋਂ ਮੈਨੂੰ ਵੀ ਮਿਲਿਆ, ਹੁਣ ਇਹ ਬੰਦੇ ਦੀਵਾਨ ਤੇ ਸੁਣਦੇ ਨਹੀਂ, ਇਹ ਕਹਿੰਦੇ ਨਿੰਦਕ ਨੇ ਇਹਨਾਂ ਨੂੰ ਸੁਣੋ ਨਾ, ਦੀਵਾਨ ਘੱਟ ਸੁਣਦੇ ਨੇ। ਉਹ ਕੁਦਰਤੀ ਮਾੜਾ ਮੋਟਾ ਪ੍ਰੋਗਰਾਮ ਉਹਨੇ ਸੁਣ ਲਿਆ, ਫਿਰ ਉਹਨੇ ਮੇਰੇ ਨਾਲ ਗੱਲਬਾਤ ਕਰਨ ਲੱਗ ਗਿਆ, ਪਰਸਨਲ ਮਿਲਿਆ ਪਹਿਲੀ ਵਾਰੀ, ਹੋਰ ਹਿਸਾਬ ਦਾ ਫਿਰ ਦੂਜੀ ਵਾਰੀ ਅਮਰੀਕਾ ਮੈਨੂੰ ਮਿਲਿਆ, ਫਿਰ ਥੋੜਾ ਜਿਹਾ ਖੁੱਲ ਗਿਆ। ਹੁਣ ਸਮਝ ਲਓ ਬਈ ਮੇਰੇ ਫੋਨ 'ਚ ਉਹਦਾ ਨੰਬਰ ਹੈ, ਸਿੱਧੀ ਗੱਲ ਕਰਦਾ, ਪਿਆਰ ਪੈ ਗਿਆ ਮੇਰੇ ਨਾਲ, ਸਾਡਾ ਦੋਸਤ ਬਣ ਗਿਆ ਐ ਕਹਿ ਲਵਾਂ, ਤੇ ਸਮਝਦਾਰ ਹੈ, ਆਪਣਾ ਕੰਮ ਕਰਦਾ। ਤੇ ਸਵੇਰੇ ਮੈਨੂੰ ਫੋਨ ਆਇਆ, ਮੈਂ ਗੱਲ 2 ਮਿੰਟ ਕਰਨੀ ਹੈ, ਮੈਂ 10 ਮਿੰਟ ਲੱਗਾ ਰਿਹਾ ਗੱਲ ਉਹਦੀ ਕੀਤੀ, ਤੇ ਮੈਨੂੰ ਕਹਿੰਦਾ ਭਾਈ ਸਾਹਿਬ ਮੈਂ ਖੇਤੀਬਾੜੀ ਕਰਦਾ, ਇੱਦਾਂ ਪੂਰਾ ਖੁਸ਼ ਹਾਂ, ਕੰਮ ਕਾਰ 'ਚ ਲੱਗੇ ਹਾਂ, ਬਦਾਮ ਬਦੂਮ ਤੋੜਦੇ ਹਾਂ। ਤੇ ਮੈਂ ਕਿਹਾ ਠੀਕ ਹੈ ਜੀ, ਤੇ ਗੱਲ ਚੱਲਦੀ, ਮੈਨੂੰ ਕਹਿੰਦਾ ਜੀ ਮਸ਼ੀਨਾਂ ਮਸ਼ੂਨਾਂ ਨਵੀਆਂ ਲਈਆਂ ਤੇ ਹੁਣ ਕੰਮ 'ਚ ਬੜਾ ਜੀ ਲੱਗਦਾ। ਤੇ ਮੈਂ ਪੈ ਗਿਆ ਸੀ ਕਹਿੰਦਾ ਇਹਨਾਂ ਚੱਕਰਾਂ 'ਚ, ਕਹਿੰਦਾ ਬਚਪਨ ਤੋਂ ਸ਼ੁਰੂ ਤੋਂ ਮੈਨੂੰ ਕੰਮ ਦਾ ਸ਼ੌਂਕ ਸੀ, ਬਹੁਤ ਸ਼ੌਂਕ ਬਹੁਤ ਸੀ। ਜਦੋਂ ਕਹਿੰਦਾ ਮੈਂ ਇਹਨਾਂ 'ਚ ਗਿਆ ਵੀ ਨਾਮ ਅਵਸਥਾ ਬਣਾਉਣੀ ਹੈ, ਬ੍ਰਹਮ ਗਿਆਨੀ ਸਿਮਰਨ ਜੇ ਵੋ, ਜਿਵੇਂ ਇਹਨਾਂ ਨੇ ਦੱਸਿਆ, ਕਹਿੰਦਾ ਫਿਰ ਮੇਰਾ ਕੰਮ ਤੇ ਮੈਂ ਕਰਦਾ ਸੀ ਪਰ ਮੇਰਾ ਕੰਮ ਵਿੱਚ ਜੀ ਨਹੀਂ ਸੀ ਲੱਗਦਾ, ਸ਼ੁਰੂ ਤੋਂ ਰੀਝ ਇਹ ਸੀ ਵੀ ਕੰਮ ਕਰਨਾ, ਪਰ ਇਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਇੱਧਰ ਨੂੰ ਹੋ ਗਿਆ, ਕੰਮ ਚੋਂ ਧਿਆਨ ਹੀ ਹਟ ਗਿਆ ਸੀ। ਕਹਿੰਦਾ ਹੁਣ ਮੇਰਾ ਦੁਬਾਰਾ ਮਨ ਲੱਗਿਆ, ਸੋਚ ਕੇ ਵੇਖੋ ਪਿਆਰਿਆ, ਕੰਮ ਵਿੱਚ ਧਿਆਨ ਹਟਾ ਦਿੱਤਾ, ਦਿਮਾਗ ਚ ਵਾੜਤਾ ਵੀ ਅਸਲ ਕੰਮ ਕੀ ਹੈ, ਕੋਈ ਹੋਰ ਹੈ। ਅਵਰ ਕਾਜ ਨੇ ਜੀਏ ਤੇ ਤੇਰੇ, ਅਵਰ ਕਾਜ ਤੇਰੇ ਕਿਤੇ ਨਾਕਾਮ, ਮਿਲ ਸਾਧ ਸੰਗਤ ਭੱਜ ਕੇ ਬਲਨਾ। ਉਹ ਤੇ ਕਹਿੰਦੇ ਨੇ ਪੁਜਾਰੀਆ ਜਿਹੜੇ ਪਖੰਡ ਜੇ ਕਰਦਾ ਫਿਰਦਾ, ਧੂਫਾਂ ਜੋਤਾਂ ਲਾਉਂਦਾ ਤੇ ਨਹਾਉਂਦਾ ਫਿਰਦਾ, ਇਹ ਅਵਰ ਕਾਜ ਨੇ, ਅਵਰ ਕਾਜ ਤੇਰੇ ਕਿਤੇ ਨਾਕਾਮ। ਚੰਗੀ ਸੰਗਤ ਕਰ, ਮਿਲ ਸਾਧ ਸੰਗਤ, ਚੰਗੇ ਬੰਦਿਆਂ ਨੂੰ ਮਿਲ, ਭੱਜ ਕੇਵਲ ਨਾਮ ਗਿਆਨ ਲੈ, ਸਮਝ ਲੈ ਇਹ ਅਸਲ ਕੰਮ ਹੈ। ਅਵਰ ਕਾਜ ਜਿੰਨੇ ਆ, ਜੋਤਾਂ ਜਗਾ ਲੈ, ਨਹਾ ਲੈ, ਧੂਫਾਂ ਲਾ ਲੈ, ਕਰਮ ਕਾਂਡ ਕਰਦਾ ਫਿਰਦਾ, ਛਿੱਟੇ ਦਿੰਦਾ ਫਿਰਦਾ, ਇੱਦਾਂ ਇਹ ਸਭ ਪਖੰਡ ਹੈ। ਉਹ ਅਵਰ ਕਾਜ ਉਹਨੂੰ ਕਹਿੰਦੇ ਆ। ਇਹ ਕਹੀ ਜਾਂਦੇ ਨੇ ਜਿਹੜੇ ਕੰਮ ਕਰਦਾ, ਜਿਹੜੀ ਤੁਸੀਂ ਜੋਬਾਂ ਕਰਦੇ ਆ, ਤੁਸੀਂ ਤੇ ਨਿਕੰਮੇ ਆ, ਕੰਮ 'ਚ ਜੀ ਨਹੀਂ ਲੱਗਦਾ। ਹੁਣ ਬ੍ਰਹਮ ਗਿਆਨ ਜੇ ਸਾਡੇ ਸਾਨੂੰ ਕੋਈ ਬੰਦਾ ਕਹਿ ਦੇਵੇ ਵੀ ਅਸਲ ਕੰਮ ਆ, ਹਰ ਬੰਦਾ ਹੀ ਵਿਹਲਾ ਹੋਈ ਜਾਂਦਾ, ਕੰਮ 'ਚ ਜੀ ਨਹੀਂ ਲੱਗਦਾ, ਬਿਜ਼ਨਸ ਕੰਮ ਦੇ ਵਿੱਚ ਮਨ ਨਹੀਂ ਲੱਗਦਾ, ਦਿਮਾਗ 'ਚ ਕੀ ਚੱਲੀ ਜਾਂਦਾ, 4 ਵਜੇ ਉੱਠ ਕੇ ਬਹਿਣਾ, ਅਸਲ ਕੰਮ ਤੇ ਉਹ ਹੈ, ਜਿੱਥੇ ਬੈਠਾ ਉੱਥੇ ਧਿਆਨ ਹੀ ਕੋਈ, ਪ੍ਰੈਜੈਂਟ ਮੂਵਮੈਂਟ 'ਚ ਤੇ ਧਿਆਨ ਹੀ ਨਹੀਂ। ਹੁਣ ਕੀ ਹੈ, ਹੁਣ ਮੇਰੇ ਦਿਮਾਗ 'ਚ ਇਹ ਚੱਲੇ ਵੀ ਫਟਾਫਟ ਕਰੋ, ਵੀ ਯਾਰ ਨਿਬੇੜੋ ਪਰੇ ਕੰਮ, 8 ਵਜੇ ਭੋਗ ਪਾਓ, ਸਵੇਰੇ ਆਪਾਂ 3 ਵਜੇ ਤੇ ਬਹਿਣਾ, ਅਸਲ ਕੰਮ ਉਹ ਹੈ। ਆ ਕੀ ਹੈ, ਐਵੇਂ ਹੀ ਦੱਸੋ ਫਿਰ ਹੁਣ ਕੋਈ ਸਵਾਦ ਰਹੇ ਜੋ, ਹੁਣ ਤੇ ਗਿਆ 4 ਵਜੇ ਨੂੰ ਵੇਟ ਕਰੀ ਜਾਓ, ਜਿੰਨੇ ਕੰਮ ਕਰਨ ਵਾਲੇ ਨੇ, ਸਫਾਈ ਕਰਨ ਵਾਲੇ ਨੇ, ਡਿਊਟੀ ਕਰਨ ਵਾਲੇ ਨੇ, ਇੱਦਾਂ ਦਿਮਾਗ ਚ ਲਿਖੇ ਬਈ 4 ਵਜੇ ਵਾਲਾ ਅਸਲ ਕੰਮ ਹੈ, ਬਾਕੀ ਤੇ ਐਵੇਂ ਹੀ ਹੈ। ਫਿਰ ਪ੍ਰੈਜੈਂਟ ਮੂਵਮੈਂਟ ਤੋਂ ਤੇ ਨਿਕਲ ਗਿਆ ਬੰਦਾ, ਉਹਦਾ ਤਾਂ ਜੀ ਨਹੀਂ ਲੱਗਣਾ, ਬੈਠਾ ਕੁਰਸੀ ਤੇ ਹੈ, ਦਫ਼ਤਰ 'ਚ ਹੈ, ਆਫਿਸ 'ਚ ਹੈ, 4 ਵਜੇ ਤੇ 4 ਵਜੇ ਉੱਠ ਕੇ ਬਹਿ ਗਏ, ਸਾਰਾ ਦਿਨ ਕੰਮ ਤੇ ਭਾਵੇਂ ਨੀਂਦ ਆਈ ਜਾਵੇ, ਟੂਲੇ ਆਈ ਜਾਣ, ਅੱਖਾਂ ਲਾਲ ਰਹਿਣ, ਕੰਮ ਭਾਵੇਂ ਬਣੇ ਭਾਵੇਂ ਨਾ ਬਣੇ। ਫਿਰ ਇਹੋ ਜਿਹੇ ਲੋਕਾਂ ਨੇ ਸਮਾਜ ਨੂੰ ਕਾਮਾ ਬਣਾਇਆ ਕਿ ਨਿਕੰਮਾ ਕੀਤਾ, ਤੇ ਕਾਮਾ ਬਣਾਉਣਾ ਚਾਹੀਦਾ ਕਿ ਨਿਕੰਮਾ? ਤੁਹਾਨੂੰ ਬੰਦੇ ਕਿਹੜੇ ਪਸੰਦ ਨੇ, ਕਾਮੇ ਕਿ ਨਿਕੰਮੇ, ਮਿਹਨਤੀ ਕਿ ਨਿਕੰਮੇ, ਤੇ ਧਰਮ ਬਣਾ ਕੀ ਰਿਹਾ, ਨਿਕੰਮੇ, ਨਕਲੀ ਧਰਮ ਬਣਾ ਲਿਆ ਇਹਨਾਂ ਨੇ, ਅਰਥ ਗਲਤ ਕਰਤੇ। ਬਾਬਾ ਜੀ ਕਹਿੰਦੇ ਨੇ ਵੀ ਆਹ ਕੰਮਾਂ ਕੁੰਮਾਂ ਦਾ ਕੋਈ ਫਾਇਦਾ ਨਹੀਂ। ਆਪਾਂ ਨੂੰ ਕਿੰਨੇ ਬੰਦੇ ਮਿਲਦੇ ਨੇ ਕਹਿੰਦੇ ਅਸੀਂ ਤੇ ਗ੍ਰਿਸਤੀ ਬੰਦੇ, ਪਾਪੀ ਲੋਕ, ਏਦਾਂ ਨਹੀਂ ਕਹਿੰਦੇ ਲੋਕ, ਉਹਨਾਂ ਦੇ ਦਿਮਾਗ 'ਚ ਫਿੱਟੇ ਚੀਜ਼ਾਂ ਕਰ ਦਿੱਤੀਆਂ ਵੀ ਤੁਹਾਡਾ ਕੰਮ ਤੇ ਕੰਮ ਹੀ ਨਹੀਂ, ਤੇ ਹੁਣ ਉਹ ਬੰਦਾ ਖਿੜਿਆ ਰਹਿੰਦਾ, ਖੁਸ਼ ਰਹਿੰਦਾ, ਮਸਤ ਰਹਿੰਦਾ, ਹੱਸਦਾ ਰਹਿੰਦਾ, ਤੇ ਜ਼ਿੰਦਗੀ ਪਿਆਰੀ ਪਿਆਰੀ ਲੱਗਣ ਲੱਗੀ, ਖੁਸ਼ ਰਹਿੰਦਾ। ਕਿਉਂਕਿ ਜਦੋਂ ਕੰਮ ਕਰਨਾ ਹੈ, ਇਹ ਗੱਲ ਮੈਂ ਬਹੁਤ ਵਾਰ ਕਰਦਾ ਤੇ ਮੈਂ ਹੁਣ ਵੀ ਕਹਿਣਾ ਚਾਹੁੰਦਾ, ਵੀਰੋ ਭੈਣੋ, ਸ਼ਾਂਤੀ ਲੈਣੀ ਚਾਹੁੰਦੇ ਹੋ ਤੇ ਆਪਣੇ ਕੰਮ ਨੂੰ ਰੀਝ ਨਾਲ ਕਰੋ, ਸਭ ਤੋਂ ਵੱਧ ਬੰਦਾ ਸ਼ਾਂਤ ਹੁੰਦਾ ਜਦੋਂ ਮਨ ਲਾ ਕੇ ਕੰਮ ਕਰਦਾ। ਇੱਕ ਹੁੰਦਾ ਹੈ ਬੱਧਾ ਚੱਟੀ ਕਰਨਾ ਹੈ, ਇੱਕ ਹੁੰਦਾ ਹੈ ਕਿ ਸਾਡਾ ਫਰਜ਼ ਹੈ, ਇੱਕ ਖੁਸ਼ ਹੋ ਕੇ, ਇੱਕ ਬਸ ਟਾਈਮ ਪਾਸ। ਭੈਣਾਂ ਸਬਜ਼ੀ ਬਣਾ ਰਹੀਆਂ ਹੋਣਗੀਆਂ, 8 ਵਜੇ ਹੈ, ਚਲੋ 6 ਵਜੇ ਬਣ ਜਾਂਦੀ, ਕਈਆਂ ਘਰ 7 ਵਜੇ, ਜਿਹਨੇ ਤੇ ਬਣਾਈ ਹੈ ਰੀਝ ਨਾਲ, ਵੀ ਲਸਣ ਛਿੱਲਿਆ ਹੈ, ਜਿਹਨੇ ਅਦਰਕ ਛਿੱਲੀ ਹੈ, ਜਿਹਨੇ ਹਰ ਚੀਜ਼ ਮੱਧਮ ਮੱਠੀ ਮੱਠੀ ਅੱਗ ਤੇ ਬਣਾਇਆ। ਇੱਕ ਨੇ ਕਿਹਾ ਭੱਠੀ ਬਾਲੋ, ਮਿੰਟ ਲਾਓ, ਮਤਲਬ ਫਾਹਾ ਵੱਢਿਆ, ਲਸਣ ਛਿੱਲਣ ਦੇ ਉੱਤੇ ਟਾਈਮ ਲੱਗਦਾ, ਗੰਢੇ 2-3 ਪੈਣੇ ਨੇ, ਪਰ ਕਹਿੰਦੀ ਕੋਈ ਮਗਰੋਂ ਲਾਓ ਨਵੇੜੋ, ਉਹ ਨਹੀਂ ਕੋਈ ਸਵਾਦ। ਜਿਹਨੇ ਰੀਝ ਲਾ ਕੇ ਕੰਮ ਕੀਤਾ, ਫਿਰ ਜਦੋਂ ਉਹਨੇ ਖਾਣੀ ਵੀ ਹੈ ਤੇ ਕਿਸੇ ਨੂੰ ਖਵਾਉਣੀ ਵੀ ਹੈ, ਅਗਲਾ ਉਂਗਲੀਆਂ ਚੱਟਦਾ ਰਹਿ ਜਾਂਦਾ, ਕਹਿੰਦਾ ਵੀ ਹੈ ਨਾ ਅਗਲਾ ਵੀ ਕਿਆ ਬਾਤ। ਉਹ ਜਿਹੜੀ ਸੰਤੁਸ਼ਟੀ ਹੈ, ਫਿਰ ਮਾਂ ਦਾ ਉਹ ਪੁੱਤ ਜਿਹੜਾ ਕਿਤੇ ਬਾਹਰ ਗਿਆ ਹੋਵੇ, ਉਹ ਕਹਿੰਦਾ ਨਾ ਯਾਰ, ਰੋਟੀ ਤੇ ਬੀਬੀ ਬਣੀ ਹੈ, ਰੋਟੀ ਤੇ ਉਹਦੇ ਹੱਥ ਆ, ਚੇਤਾ ਰੱਖਦਾ ਬੰਦਾ, ਭੁੱਲਦਾ ਨਹੀਂ। ਉਹ ਜਿਹੜੀ ਸੰਤੁਸ਼ਟੀ ਹੈ ਰੀਝ ਨਾਲ ਕੰਮ ਕਰਨ ਦੀ, ਉਹ ਗੱਲ ਹੀ ਕੁਝ ਵੱਖਰੀ, ਉਹਦਾ ਸਵਾਦ ਹੀ ਕੁਝ ਵੱਖਰਾ। ਹਰ ਚੀਜ਼ 'ਚ ਰੀਝ ਨਾਲ, ਸ਼ੌਂਕ ਨਾਲ ਕੰਮ ਕਰਨਾ ਤੇ ਮਨ ਸ਼ਾਂਤ ਰਹਿਣਾ। ਜੇ ਕੰਮ ਸਹੀ ਨਹੀਂ ਕਰ ਰਹੇ, ਜ਼ਿੰਮੇਵਾਰੀ ਸਹੀ ਨਹੀਂ ਨਿਭਾ ਰਹੇ, ਤੇ ਕਦੇ ਜੀ ਨਹੀਂ ਲੱਗ ਸਕਦਾ। ਗਲਤ ਕੰਮ ਕੀਤਾ, ਸਟ੍ਰੈਸ ਪਿਆ ਬਾਡੀ ਦੇ ਉੱਤੇ, ਸਟ੍ਰੈਸ ਉਹਨਾਂ ਗੱਲਾਂ ਪੁਆਇੰਟ ਆਪਾਂ ਸ਼ੁਰੂ ਕਰ ਲੈਂਦੇ। ਇੱਥੇ ਤੱਕ ਤੇ ਗੱਲ ਹੋ ਗਈ ਉਹਨਾਂ ਦੀ ਵੀ ਬ੍ਰਹਮ ਗਿਆਨ ਜਿਹੜਾ ਜੀ ਅਖੇ ਜੀ ਹੋ ਗਿਆ ਜੀ, ਬ੍ਰਹਮ ਗਿਆਨੀ ਬਣਾ ਦਿੰਦੇ ਆ। ਉਹ ਬੰਦਾ ਇਹਨਾਂ ਵਾਲਾ ਕਰ ਕਰਕੇ ਦੋ ਦੋ ਵਜੇ ਉੱਠ ਕੇ ਕੱਖ ਨਹੀਂ ਬਣਿਆ, ਹੁਣ ਕਹਿੰਦਾ ਮੈਂ ਨਜ਼ਾਰੇ ਚ ਖੁਸ਼। ਇੱਕ ਇਹ ਗੱਲ ਹੋ ਗਈ। ਦੂਜਾ ਪੁਆਇੰਟ ਹੁਣ ਨੋਟ ਕਰਕੇ ਵੇਖੋ, ਤਨ ਤੇ ਮਨ ਦਾ ਗਹਿਰਾ ਸੰਬੰਧ ਹੈ। ਤਨ ਤੇ ਮਨ ਇਹਨਾਂ ਦਾ ਦੋਵਾਂ ਦਾ ਗਹਿਰਾ ਸੰਬੰਧ ਹੈ। ਮੈਂ ਇਹ ਸ਼ਬਦ ਵਰਤਾਂ, ਬਾਡੀ ਸਰਗੁਣ ਹੈ ਤੇ ਵਿਚਾਰ ਮਨ ਨਿਰਗੁਣ ਹੈ, ਦੋਨੇ ਇੱਕ ਨੇ। ਜੇ ਸਰੀਰ ਨਾ ਹੋਵੇ ਤੇ ਉਹ ਮਨ ਕਿੱਥੇ ਹੈ, ਹਨਾ? ਤੇ ਜੇ ਮਾਈਂਡ ਹੀ ਨਾ ਹੋਵੇ, ਮਨ ਨਾ ਹੋਵੇ, ਜਿਹੜਾ ਰਾਤ ਨੂੰ ਸਬਕੋਨਸ਼ੀਅਸ ਮਾਈਂਡ ਜਿਹਨੂੰ ਕਹਿੰਦੇ ਨੇ, ਅਚੇਤ ਮਨ, ਬਾਡੀ ਨੂੰ ਤੇ ਉਹੀ ਚਲਾਉਂਦਾ, ਆਪਾਂ ਤੇ ਸੌ ਜਾਂਦੇ ਹਾਂ, ਪਰ ਸਾਹ ਵੀ ਚਲਾਉਂਦਾ, ਬ੍ਰੇਨ ਵੀ ਚਲਾਉਂਦਾ, ਸਭ ਕੁਝ ਅਚੇਤ ਮਨ ਚਲਾਉਂਦਾ। ਸਾਡਾ ਬਲੱਡ ਸਰਕੂਲੇਸ਼ਨ ਉਹ ਨਾ ਕੰਟਰੋਲ ਸਾਹ ਲੈਂਦਾ। ਮਾਈਂਡ ਦਾ ਦੋ ਰੂਪ ਨੇ ਇਹਦੇ ਇਹਦੇ, ਇੱਕ ਸੁਚੇਤ ਇੱਕ ਅਚੇਤ। ਜਿਹੜਾ ਸੁਚੇਤ ਹੈ ਇਹਨੇ ਸੌ ਜਾਣਾ ਰਾਤ ਨੂੰ, ਪਰ ਜਿਹੜਾ ਅਚੇਤ ਹੈ ਉਹ ਜਾਗਦਾ, ਉਹ ਬਲੱਡ ਚਲਾਉਣਾ, ਨੀਂਦ, ਉਹ ਸੁੱਤਿਆਂ ਦੀ ਸਾਰੀ ਬਾਡੀ ਨੂੰ ਚਲਾਉਂਦਾ, ਉਹ ਹੈ ਅਚੇਤ ਜਿਹੜਾ ਜਾਗਦਾ। ਹੁਣ ਜੇ ਅਚੇਤ ਵੀ ਮਰ ਗਿਆ ਤੇ ਬਾਡੀ ਮਰ ਜੂ, ਇਹ ਦੋਨੇ ਇਕੱਠੇ ਨੇ, ਇੱਕੋ ਹੀ ਨੇ ਨਾ। ਹੁਣ ਇੱਕ ਚੇਤਾ ਰੱਖਿਓ, ਇਹਨਾਂ ਦੋਨਾਂ ਚੋਂ ਇੱਕ ਵੀ ਰੋਗੀ ਹੋ ਜਾਂਦਾ ਦੂਜਾ ਨਾਲ ਹੀ ਹੋ ਜਾਂਦਾ, ਇਕੱਠੇ ਨੇ। ਦੋਨਾਂ ਚੋਂ ਇੱਕ ਨੂੰ ਖਰਾਬ ਕਰ ਲਓ, ਦੂਜਾ ਆਪੇ ਖਰਾਬ ਹੋ ਜਾਂਦਾ, ਰਲ ਕੇ ਕੰਮ ਕਰਦੇ ਨੇ ਸਾਡਾ ਮਨ ਮਾਈਂਡ ਤੇ ਸਾਡੇ ਸਾਡਾ ਤਨ, ਇਹ ਇੱਕ ਨੇ। ਇੱਕ ਨਿਰਗੁਣ ਹੈ ਜਿਹੜਾ ਅਣਦਿਸਦਾ, ਇੱਕ ਸਰਗੁਣ ਹੈ ਜਿਹੜਾ ਦਿਸਦਾ, ਇੱਕ ਦਾ ਹੀ ਪਾਠ ਹੈ, ਠੀਕ ਹੈ। ਹੁਣ ਇੱਕ ਖਰਾਬ ਹੋ ਗਿਆ, ਮੰਨ ਲਓ ਮੇਰਾ ਮਨ ਪਰੇਸ਼ਾਨ ਹੈ, ਮੈਨੂੰ ਤੂੰ ਸਟ੍ਰੈਸ ਪਈ ਹੈ ਕੋਈ ਵੱਡੀ, ਤੇ ਤਨ ਵਿੱਚ ਪੀੜਾਂ ਆਪੇ ਸ਼ੁਰੂ ਹੋ ਜਾਣਗੀਆਂ, ਭੁੱਖ ਲੱਗਣੀ ਆਪੇ ਹੀ ਹਟ ਜਾਣੀ, ਦਿਲ ਕੱਚਾ ਜਿਹਾ ਹੋਣਾ ਹੈ, ਸੁਸਤੀ ਜੀ ਪਈ ਜਾਊ, ਨੀਂਦ ਆਈ ਜਾਣੀ ਹੈ, ਐ ਲੱਗਣਾ ਵੀ ਯਾਰ ਲੱਤਾਂ ਵੀ ਦੁਖੀ ਜਾਂਦੀਆਂ, ਅੱਜ ਪਰੇਸ਼ਾਨ ਹੋ ਜਾਣੀ ਨਾ ਬਾਡੀ, ਕਿਉਂਕਿ ਸਾਡਾ ਰੋਗੀ ਕੀ ਹੈ, ਮਨ। ਇਹ ਹੋ ਗਿਆ। ਹੁਣ ਆ ਜਾਓ ਦੂਜੇ ਪਾਸੇ, ਜੇ ਤਨ ਰੋਗੀ ਹੋਵੇ, ਤਨ ਰੋਗੀ ਹੋਵੇ, ਪਰੇਸ਼ਾਨ ਹੋਵੇ, ਮੰਨ ਲਓ ਵੀ ਪਿੱਤੇ ਚ ਪੱਥਰੀ ਹੈ ਤੇ ਦਰਦ ਹੋ ਰਿਹਾ, ਵੇਖੋ ਕਿੱਡਾ ਭੈੜਾ ਦਰਦ ਹੈ, ਜਾੜ ਦਾ ਦਰਦ ਹੈ ਭੈੜਾ, ਕੰਨ ਦਾ ਦਰਦ ਭੈੜਾ, ਅੱਖ ਦਾ ਦਰਦ ਭੈੜਾ, ਕੰਨ ਚ ਚੀਸਾਂ ਪੈਂਦੀਆਂ ਚੀਸਾਂ, ਇਹ ਤਨ ਦਾ ਰੋਗ ਹੈ। ਅੱਛਾ ਹੁਣ ਕਹੋ ਵੀ ਮਨ ਖੁਸ਼ ਰੱਖੋ, ਰਹਿਜੂ, ਕਿਉਂਕਿ ਚੀਜ਼ ਪੈਂਦੀ ਹੈ ਤੇ ਮਨ ਪਰੇਸ਼ਾਨ ਹੋ ਗਿਆ। ਤਨ ਦਾ ਸਿੱਧਾ ਅਸਰ ਕਾਹਦੇ ਤੇ ਹੈ, ਮਨ ਤੇ। ਪਿੱਤੇ ਚ ਪੱਥਰੀ ਹੈ, ਦਰਦ ਛਿੜ ਗਿਆ, ਹੁਣ ਕਹੋ ਵੀ ਰਿਲੈਕਸ ਰਹਿ, ਕਹਿੰਦਾ ਲੈ ਪੱਥਰੀ ਚੀਕਾਂ ਪੈਂਦੀਆਂ ਨੇ ਯਾਰ, ਉੱਥੇ ਕਿੱਥੇ ਮਨ ਸ਼ਾਂਤ, ਏਦਾਂ ਹੀ ਹੈ। ਹੁਣ ਤਨ ਰੋਗੀ ਹੋਏਗਾ ਤੇ ਮਨ ਆਟੋਮੈਟਿਕ ਹੀ ਰੋਗੀ, ਤੇ ਜੇ ਮਨ ਰੋਗੀ ਹੈ, ਮਨ ਤੇ ਕੋਈ ਅਸਰ ਹੈ ਤੇ ਸਰੀਰ ਆਪਣੇ ਆਪ ਹੀ ਰੋਗੀ, ਕਿਉਂਕਿ ਇੱਕ ਹੀ ਨੇ, ਦੋ ਥੋੜਾ ਨੇ, ਇਕੱਠੇ ਨੇ। ਹੁਣ ਨੋਟ ਕਰ ਲਓ ਮੇਰੀ ਗੱਲ, ਜੇ ਸਰੀਰ ਦਾ ਧਿਆਨ ਨਾ ਰੱਖਿਆ, ਫਿਜ਼ੀਕਲੀ ਐਕਟੀਵਿਟੀ ਕੋਈ ਨਾ ਕੀਤੀ, ਭੱਜੇ ਨਾ, ਸੈਰ ਨਾ ਕੀਤੀ, ਦੌੜੇ ਨਾ, ਐਕਸਰਸਾਈਜ਼ ਨਾ ਕੀਤੀ, ਮੋਟਾਪਾ ਵਧਾ ਲਿਆ, ਸਰੀਰ ਫੁੱਲ ਗਿਆ, ਸਦਾ ਲਈ ਫੁੱਲ ਗਿਆ, ਮਤਲਬ ਮੇਰਾ ਵੇਟ ਚਾਹੀਦਾ 65 ਕਿਲੋ 65 ਤੇ ਮੈਂ ਕਰ ਲਿਆ 85 ਤੇ 20 ਕਿਲੋ ਮੈਂ ਵੇਟ ਚੱਕ ਲਿਆ ਆਪਣੇ ਸਰੀਰ ਤੇ, ਵੱਧ ਕਿੰਨਾ 20 ਕਿਲੋ, ਸਮਝ ਲਓ 20 ਕਿਲੋ ਦਾ ਬੱਚਾ ਜਾਂ ਕੁੱਤੇ ਚੱਕੀ ਫਿਰਦਾ, ਇੱਕ ਮੈਂ ਆ, ਇੱਕ 20 ਕਿਲੋ ਮੇਰੇ ਉੱਤੇ ਹੈ, ਇੰਨਾ ਭਾਰ ਮੈਂ ਆਪਣੇ ਉੱਤੇ ਚੱਕ ਲਿਆ, ਤੇ ਹਿਸਾਬ ਲਾ ਕੇ ਵੇਖੋ ਜਦੋਂ ਮੈਂ ਉਹਨੂੰ ਚੱਕੀ ਫਿਰਦਾ, ਮੈਂ ਸੌਣਾ ਹੈ, ਬਹਿਣਾ ਹੈ, ਖੜਨਾ ਹੈ, ਜਦੋਂ ਦਰਦ ਹੋਣੀ ਹੈ, ਮਾੜੀ ਜਿਹੀ ਚੀਜ਼ ਨਹੀਂ ਸੈੱਟ ਹੋ ਸਕਣੀ, ਕਦੇ ਮੋਚ ਆ ਜਾਣੀ, ਕਦੇ ਖੁਸ਼ ਹੋ ਜਾਣਾ, ਕਦੇ ਖੁਸ਼ ਹੋ ਜਾਣਾ, ਹੁਣ ਮੇਰਾ ਤਨ ਰੋਗੀ ਰਹਿੰਦਾ, ਹੁਣ ਇਹਦੇ ਨਾਲ ਮੇਰਾ ਮਨ ਵੀ ਰੋਗੀ ਹੋ ਰਹਿਣ ਲੱਗ ਜਾਣਾ, ਮੇਰੇ ਮਨ ਤੇ ਉਹਦਾ ਅਸਰ ਹੋ ਜਾਣਾ, ਪਰੇਸ਼ਾਨੀ ਹੋ ਗਈ ਨਾ। ਸਭ ਤੋਂ ਵੱਧ ਜੇ ਮਨ ਨੂੰ ਸ਼ਾਂਤ ਕਰਨਾ ਚਾਹੁੰਦੇ ਹੋ, ਨੁਕਤੇ ਨੇ ਇਹ, ਪਹਿਲਾ ਨੁਕਤਾ ਕੰਮ ਕਰਨਾ, ਮਿਹਨਤ ਕਰਨੀ, ਬਹੁਤ ਆਪਣੇ ਜਿਹੜੀ ਵੀ ਜ਼ਿੰਮੇਵਾਰੀ ਆ ਉਹਨੂੰ ਪੂਰੀ ਰੀਝ ਨਾਲ ਨਿਭਾਉਣਾ, ਆਪਣੇ ਆਪ ਨੂੰ ਬਿਜ਼ੀ ਰੱਖਣਾ। ਪਹਿਲਾ ਨੁਕਤਾ ਇਹ ਹੈ, ਕੰਮ ਕਰਨਾ ਇਹ। ਇਹਨੂੰ ਮੈਂ ਥੋੜਾ ਜਿਹਾ ਹੋਰ ਖੋਲ ਦਿਆਂ ਇੱਥੇ, ਆਪਣੇ ਚੋਂ ਕਿਸੇ ਵੀ ਬੰਦੇ ਨੂੰ, ਆਪਣੇ ਚੋਂ ਕਿਸੇ ਵੀ ਬੰਦੇ ਨੂੰ ਅੱਜ ਮੈਂ ਲਿਖ ਕੇ ਦੇਣ ਨੂੰ ਤਿਆਰ ਹਾਂ, ਲੱਖ ਰੁਪਈਆ ਮਹੀਨਾ ਦਈਏ ਤੇ ਉਹਨੂੰ ਇਹ ਕਹਿ ਦਈਏ ਵੀ ਤੂੰ ਕੋਈ ਕੰਮ ਨਹੀਂ ਤੇਰੇ, ਕੋਈ ਵੀ ਕੰਮ ਨਹੀਂ ਤੇਰਾ, ਡਿਊਟੀ ਨਹੀਂ ਤੇਰੀ, ਬਿਲਕੁਲ ਵਿਹਲ। ਸਾਡੇ ਪਰਮੇਸ਼ਰ ਦੁਆਰ ਵਿੱਚ ਜੇ ਦੁਖੀ ਹੋਏਗਾ ਤੇ ਸਭ ਤੋਂ ਬੰਦਾ ਵੱਧ ਉਹ ਦੁਖੀ ਹੋਏਗਾ। ਬਾਕੀਆਂ ਦੀ ਤਨਖਾਹ ਦਿਓ 10,000, ਉਹਨੂੰ ਦੇ ਦਿਓ ਲੱਖ, ਤੇ ਨਾਲ ਵਿਹਲਾ ਕਰ ਦਿਓ, ਕੋਈ ਕੰਮ ਨਹੀਂ ਤੂੰ ਕਰਨਾ। ਸਭ ਤੋਂ ਵੱਧ ਉਹ ਬੰਦਾ ਦੁਖੀ ਹੋਏਗਾ। ਜਦੋਂ ਮਰਜ਼ੀ ਨੋਟ ਕਰਨਾ, ਕਿਸੇ ਬੰਦੇ ਨੂੰ ਸੱਤਿਆਨਾਸ਼ ਕਰਨਾ ਉਹਦਾ, ਉਹਨੂੰ ਵਿਹਲਾ ਕਰ ਦਿਓ, ਉਹਦੀਆਂ ਸਾਰੀਆਂ ਡਿਊਟੀਆਂ ਖਤਮ ਕਰ ਦਿਓ, ਉਹਦਾ ਸੱਤਿਆਨਾਸ਼ ਹੋ ਜਾਂਦਾ, ਬਿਲਕੁਲ ਖਤਮ। ਉਹ ਜਿਉਂਦਾ ਹੀ ਮਰ ਜਾਂਦਾ, ਕਿਉਂਕਿ ਉਹਦੀ ਐਕਟੀਵਿਟੀ ਮਰ ਜਾਂਦੀ ਹੈ, ਉਹ ਕ੍ਰੀਏਟ ਹੀ ਨਹੀਂ ਕਰਦਾ ਕੁਛ। ਉਹਨੂੰ ਆਪਣੇ ਆਪ ਨੂੰ ਇਹ ਲੱਗਦਾ ਮੈਂ ਜਿਹੋ ਜਿਹਾ ਹੈਗਾ, ਜਿਹੋ ਜਿਹਾ ਨਹੀਂ ਹੈਗਾ, ਜਮਾਂ ਹੀ ਆਪਣੀ ਨੈਗੇਟਿਵਿਟੀ ਭਰ ਜਾਂਦੀ, ਕਿਉਂਕਿ ਕੰਮ ਨਹੀਂ ਕਰਦਾ ਆਪਣੇ। ਨਹੀਂ ਇੱਦਾਂ ਆਪਣੇ, ਜੇ ਮੈਂ ਚਾਹਵਾਂ ਵੀ ਪਰਮੇਸ਼ਵਰ ਦੁਆਰ 'ਚ ਵੀ ਮੈਂ ਫਲਾਣੇ ਬੰਦੇ ਨੂੰ ਵਿਹਲਾ ਕਰਨਾ, ਇੱਦਾਂ ਨਹੀਂ ਹੋਣਾ। ਇੱਥੇ ਕੋਈ ਬੰਦਾ ਵਿਹਲਾ ਰਹਿ ਹੀ ਨਹੀਂ ਸਕਦਾ, ਉਹਨੂੰ ਕੋਈ ਮੈਨੂੰ ਵਿਹਲਾ ਕਰਤਾ, ਉਹ ਬਾਲਟੀ ਚੱਕ ਲਵੇ ਲੰਗਰ 'ਚ ਜਾ ਕੇ, ਮੈਂ 8 ਘੰਟੇ ਕਰ ਲਈ, ਕਰ ਲਓ ਵਿਹਲਾ। ਇੱਥੇ ਤਾਂ ਵਿਹਲਾ ਕਰ ਹੀ ਨਹੀਂ ਸਕਦੇ ਤੁਸੀਂ ਕਿਸੇ, ਉਹ ਕਿਤੇ ਨਾ ਕਿਤੇ ਫਟਾਫਟ ਡਿਊਟੀ ਸਾਂਭ ਲੈ ਵੀ ਮੈਂ ਇੱਥੇ ਬੈਠਾ, ਲੈ ਮੈਂ ਬਹਿ ਗਿਆ, ਮੈਂ ਵੇਖੀ ਜਾਂਦਾ ਆਏਗਾ, ਇਹਨੂੰ ਨੋਟ ਕਰੀ ਜਾਂਦਾ, ਅੱਜ ਮੈਂ ਇੱਥੇ ਬਹਿ ਜਾਂਦਾ, ਇੱਥੇ ਬਹਿ ਜਾਂਦਾ, ਇੱਥੇ ਹੀ ਬਹਿ ਜਾਏ, ਗੇਟ ਅੱਗੇ ਦਰਬਾਰ ਸਾਹਿਬ ਦੇ ਗੇਟ ਅੱਗੇ ਬਹਿ ਜਾਏ, ਉਹਨੂੰ ਰੋਕ ਦੂਗਾ ਕੋਈ, ਚੋਰ ਹੀ ਲੱਗ ਜਾਏ ਕਰਨ, ਮੈਂ ਡਿਊਟੀ ਕਰ ਲਈ, ਮੈਂ 8 ਘੰਟੇ ਕਰ ਲੈਂਦੇ। ਇੱਥੇ ਤੇ ਨਹੀਂ ਇੱਦਾਂ ਹੋਣਾ ਆਪਣੇ, ਪਰ ਨੋਰਮਲ ਲਾਈਫ ਦੇ ਵਿੱਚ ਲੋਕ ਇੱਦਾਂ ਵਿਹਲੇ ਹੋ ਜਾਂਦੇ ਨੇ ਤੇ ਵਿਹਲੇ ਹੋ ਕੇ ਪਰੇਸ਼ਾਨ ਰਹਿਣ ਲੱਗ ਜਾਂਦੇ ਨੇ। ਖੁਸ਼ ਹੋ ਹੈ ਜਿਹੜਾ ਬਿਜ਼ੀ ਹੈ, ਜਿਹੜਾ ਕੰਮ ਕਰਦਾ, ਜਿਹਨੂੰ ਪਤਾ ਵੀ ਸਵੇਰੇ 8 ਵਜੇ ਜਾਣਾ, 9 ਵਜੇ ਆਹ ਕੰਮ ਕਰਨਾ, 3 ਵਜੇ ਤੱਕ ਆਹ ਕੰਮ ਕਰਨਾ, ਇੱਦਾਂ ਕਰਕੇ ਆਇਆ, ਉਹ ਖੁਸ਼ ਹੈ ਆਪਣੀ ਜ਼ਿੰਦਗੀ 'ਚ। ਇੱਕ ਤੇ ਕੰਮ ਕਰਨਾ, ਕੁਛ ਨਾ ਕੁਛ ਐਕਟੀਵਿਟੀ ਐਕਟੀਵਿਟੀ ਕਰਨੀ ਰਹੀ, ਕਰਦੇ ਰਹਿਣਾ ਕਰਦੇ ਰਹਿਣਾ। ਫਿਰ ਆਪਾਂ ਹੁਣ ਮੈਂ ਕਈ ਵਾਰੀ ਵਿਹਲਾ ਹੋਵਾਂ, ਲੋਕਡਾਊਨ 'ਚ ਵਿਹਲੇ ਸੀ, ਬਾਜਾ ਲੈ ਕੇ ਬਹਿ ਜੀ ਦੱਸਿਆ ਹੈ ਕਿ ਨਹੀਂ, ਹੁਣ ਆਪਾਂ 2 ਘੰਟੇ ਬੈਠੇ ਆ, 5-6 ਸ਼ਬਦ ਬਣਾ ਲੈ, ਆ ਗਏ, ਰਿਕਾਰਡ ਕਰਕੇ ਰੱਖ ਲੈ, ਫਿਰ ਹੁਣ ਆਪਾਂ ਪੜ੍ਹ ਦਿੰਦੇ ਹਾਂ, ਯਾਦ ਕੀਤੇ, ਸਮਝ ਆ ਗਿਆ, ਕਰ ਲਿਆ ਕੰਮ, ਕੋਈ ਨਾ ਕੋਈ ਲੱਭ ਲਿਆ, ਕਰ ਲਓ, ਪਾਈਪ ਚੁੱਕ ਕੇ ਪਾਣੀ ਪਾਉਣ ਲੱਗ ਜਾਓ ਬੂਟਿਆਂ ਦੇ, 2 ਘੰਟੇ ਲੰਘ ਗਏ, ਆਪੇ ਹੀ ਹੋ ਗਿਆ ਕੋਈ ਕੰਮ। ਮੈਂ ਰਸੋਈ 'ਚ ਚਲਿਆ ਗਿਆ, ਮੈਂ ਚਲੋ ਚਲੋ ਸਬਜ਼ੀ ਬਣਾਈ, ਕਿਚਨ 'ਚ ਚਲੇ ਗਏ, ਉੱਥੇ 2 ਘੰਟੇ ਤੇ ਲੰਘਣ ਗਈ ਵੀ ਚਲੋ ਬਈ ਵੀ ਚਲੋ ਪਨੀਰ ਤਲ ਲਓ, ਆਹ ਕਰ ਲਓ, ਆਹ ਬਣਾ ਲਓ, ਆਹ ਬਣਾ ਲਓ, ਤੇ 2 ਘੰਟੇ ਪਾਸ ਹੋ ਗਏ। ਮਤਲਬ ਬਿਜੀ ਆਪਣੇ ਆਪ ਨੂੰ ਰੱਖਣਾ ਇੱਕ ਨੰਬਰ, ਪਰ ਦੂਜੇ ਨੰਬਰ ਤੇ ਜਿਹੜਾ ਨੁਕਤਾ ਹੈ ਉਹ ਹੈ ਆਪਣੇ ਸਰੀਰ ਨੂੰ। ਜੇ ਮਨ ਦੀ ਸ਼ਾਂਤੀ ਚਾਹੁੰਦੇ ਆ ਤੇ ਸਰੀਰ ਨੂੰ ਪਰੇਸ਼ਾਨ ਨਹੀਂ ਹੋਣ ਦੇਣਾ, ਇਹਨੂੰ ਨਹੀਂ ਫਿੱਟ ਰੱਖਣਾ, ਇਹਨੂੰ ਕਾਇਮ ਰੱਖਾਂਗੇ ਤੇ ਮਾਈਂਡ ਆਪਣੇ ਆਪ ਹੀ ਸ਼ਾਂਤ ਰਹਿਣਾ, ਰਿਲੈਕਸ ਰਹਿਣਾ, ਫਿਜ਼ੀਕਲੀ ਪ੍ਰੋਬਲਮ ਨਹੀਂ ਆਉਣ ਦੇਣੀ, ਇਹਦੇ ਤੇ ਵੇਟ ਨਹੀਂ ਵਧਣ ਦੇਣਾ। ਮੈਂ ਇਸ ਵਿਸ਼ੇ ਤੇ ਇੱਕ ਦਿਨ ਮੈਂ 2 ਘੰਟੇ ਪੂਰੇ ਲਾਣੇ ਨੇ ਸਿਹਤ ਦੇ ਮਸਲੇ ਤੇ, ਮੈਂ ਹਜੇ ਆਪ ਜਾਣਕਾਰੀ ਪੂਰੀ ਲੈ ਰਿਹਾ, ਸਮਝ ਰਿਹਾ। ਮੈਂ ਡਾਕਟਰ ਸਾਹਿਬ ਦੀ ਵੀ ਇੰਟਰਵਿਊ ਕਰਾਂਗਾ ਆਪ ਐ ਬਿਠਾ ਕੇ, ਮੈਂ ਚਾਹੁੰਦਾ ਵੀ ਆਪਾਂ ਇੱਕ ਦੀਵਾਨ ਨਹੀਂ ਲਾਉਣਾ, ਸਿਹਤ ਦੀ ਗੱਲ ਹੀ ਕਰਨੀ ਹੈ, ਡਾਕਟਰ ਸਾਹਿਬ ਨੂੰ ਐ ਬਿਠਾ ਕੇ ਕੱਲੀ ਕੱਲੀ ਚੀਜ਼ ਸਮਝੀਏ, ਸਭ ਨੂੰ ਸਮਝਾਈਏ, 2 ਘੰਟੇ ਲਾਈਏ ਘੱਟ ਤੋਂ ਘੱਟ, ਹਰ ਇੱਕ ਦੇ ਪੱਲੇ ਪੈ ਜਾਏ, ਸਾਰੇ ਲਾਈਵ ਕਰ ਦਈਏ, ਦੀਵਾਨ ਲਾਈਏ ਹੀ ਨਾ, ਉਦਣ ਸਿਹਤ ਦਾ ਦੀਵਾਨ ਹੀ ਲਾਈਏ, ਮੇਰਾ ਮਨ ਕਰਦਾ ਕਰਾਂਗੇ ਆਪਾਂ 15 ਕੁ ਦਿਨਾਂ ਦੇ ਵਿੱਚ ਕਰਦੇ ਹਾਂ। ਪਰ ਮੈਂ ਜਿਹੜੀ ਗੱਲ ਕਰਦਾ ਨੋਟ ਕਰਿਓ, ਇਹ ਤਨ ਰੋਗੀ ਹੈ ਤੇ ਮਨ ਆਪਣੇ ਆਪ ਰੋਗੀ ਹੈ, ਮਨ ਰੋਗੀ ਹੈ ਤੇ ਤਨ ਰੋਗੀ ਹੈ, ਤਾਂ ਕਰਕੇ ਜੇ ਮਨ ਦੀ ਸ਼ਾਂਤੀ ਚਾਹੁੰਦੇ ਹੋ ਸਿਹਤ ਨੂੰ ਖਰਾਬ ਨਾ ਹੋ, ਭਾਰੇ ਨਾ ਹੋਇਓ, ਭਾਰੇ ਹੋ ਗਏ ਐਡੇ ਮੋਟੇ ਬਣ ਜਾਓ ਬਸ ਫਿਰ ਮਨ ਪਰੇਸ਼ਾਨ ਕਰਨ ਦੀ ਲੋੜ ਨਹੀਂ, ਆਪੇ ਹੀ ਰੋਈ, ਸੁਸਤੀ ਪਊ, ਬੁਰਾ ਹਾਲ ਹੋ ਜਾਣਾ, ਫਿਜ਼ੀਕਲੀ ਅਪਸੈਟ ਆ ਤੇ ਮੈਂਟਲੀ ਵੀ ਅਸੀਂ ਅਪਸੈਟ ਆ। ਇਹ ਜ਼ਰੂਰੀ ਹੈ ਆਪਣੇ ਆਪ ਨੂੰ ਪੋਜ਼ਿਟਿਵ ਰੱਖਣਾ, ਐਨਰਜੀ ਹੋਵੇ ਫਟਾਫਟ, ਸਵੇਰੇ ਉੱਠ ਕੇ ਮਾੜਾ ਮੋਟਾ ਛਾਲਾ ਛੂਲਾ ਮਾਰ ਕੇ ਆਪਣੇ ਆਪ ਨੂੰ ਐਨਰਜੀ ਭਰਨੀ ਹੈ। ਜੇ ਬੋਡੀ 'ਚ ਐਨਰਜੀ ਹੈ ਤੇ ਮਨ ਵੀ ਤਾਂ ਕਾਇਮ ਰਹਿਣਾ। ਨੋਟ ਕਰਕੇ ਵੇਖੀਦਾ, ਏਸੀ ਚੱਲਦੇ ਹੈ, ਏਸੀ ਚੱਲਦੇ, ਕਈ ਵਾਰੀ ਕਹਿੰਦਾ ਹੁਣ ਇਹਨੂੰ ਬੰਦ ਕਰੀਏ ਅੱਧਾ ਘੰਟਾ, ਬਾਹਰ ਚੱਲੀਏ, ਧੁੱਪ 'ਚ ਚੱਲੀਏ, ਤੁਰ ਕੇ ਆਈਏ, ਗੇੜੇ ਗੂੜੇ ਦੇਈਏ, ਕਿੰਨਾ ਸ਼ਾਂਤ ਹੋ ਜਾਂਦਾ। ਹਵਾ ਖੁੱਲ੍ਹੀ 'ਚ ਜਾਈਏ, ਅੰਦਰ ਬੈਠੇ ਰਹੋ, ਵੈਸੇ ਹੀ ਬੰਦਾ ਮਰਨ ਵਾਲਾ ਹੋ ਜਾਂਦਾ, ਅੰਦਰ ਹੀ ਵੜੇ ਰਹੋ ਵੜੇ। ਕਿ ਬੀਬੀਆਂ ਨੂੰ ਅੰਦਰ ਬੰਦ ਕਰ ਦਿਓ, ਇੱਥੇ ਤੁਸੀਂ ਸਰਾਂ 'ਚ ਕਮਰਾ ਏਸੀ ਚਲਾ ਦਿਓ, ਬੰਦ ਨਾ ਕਰਿਓ, ਵੇਖਿਓ ਲੜਨ ਲੱਗ ਜਾਣਗੀਆਂ, ਖੁੱਲ੍ਹੀ ਹਵਾ 'ਚ ਨਹੀਂ ਜਾ ਰਹੀ, ਤੁਰ ਨਹੀਂ ਰਹੀਆਂ, ਆਕਸੀਜਨ ਮਿਲ ਨਹੀਂ ਰਹੀ ਦਿਮਾਗ ਨੂੰ, ਅੰਦਰ ਰਹਿ ਰਹਿ ਕੇ ਘੁੱਟਣ ਮਹਿਸੂਸ ਹੁੰਦੀ ਹੈ ਆਪਣੇ ਤੇ। ਹੁਣ ਏਸੀ ਵੀ ਮੰਨ ਲਓ ਉਹਦਾ ਵੀ ਟਾਈਮ ਲਿਮਿਟ ਹੋਵੇ ਨਾ, ਵੀ ਚੱਲ ਅੱਧਾ ਘੰਟਾ ਵਿੱਚ ਦੀ ਬੰਦ ਕਰੋ। ਸਾਡੇ ਤੇ ਕਈ ਏਸੀ ਹੁਣ ਇਹ ਨਹੀਂ ਪਤਾ ਜਥੇ ਵਾਲਿਆਂ ਦੇ ਤੇ ਹੁਣ ਕੰਮ ਠੀਕ ਹੋਣਾ, ਸਰਾਂ ਇਹ ਨਹੀਂ ਪਤਾ ਏਸੀ ਚੱਲਦਾ ਹੀ ਛੱਡ ਕੇ ਆਏ, ਹੁਣ ਵੀ ਆਉਂਦਿਆਂ ਨੂੰ ਠੰਡਾ ਠਾਰ ਹੋਵੇ, ਬੰਦ ਹੀ ਨਹੀਂ ਕੀਤਾ ਵੀ ਬੰਦ ਨਹੀਂ ਕਰਨਾ। ਪਰ ਇਹ ਚੇਤਾ ਰੱਖਿਓ ਜਿੰਨੇ ਮੁੰਡੇ ਕੰਮ ਕਰਦੇ ਹੋ, ਤੁਹਾਡੇ ਏਸੀ ਕਿੰਨੇ ਵਜੇ ਬੰਦ ਹੋਏ ਸੀ ਮੈਂ ਪਤਾ ਕਰਦਾ, ਵੀ ਕੀ ਬੰਦ ਕਰਦੇ ਵੀ ਹੈ ਕਿ ਨਹੀਂ। ਇੱਦਾਂ ਨਹੀਂ ਜਿਹੜਾ ਬੰਦਾ ਸਰਾਂ 'ਚ ਰਹਿੰਦਾ ਮੈਨੂੰ ਪਤਾ ਨਹੀਂ ਲੱਗਦਾ, ਮੈਂ ਸਾਰੀ ਇਨਫੋਰਮੇਸ਼ਨ ਰੱਖਦਾ ਵੀ ਕਿੰਨੇ ਵਜੇ ਬੰਦ ਕਰਦੇ ਆ, ਕੀ ਖੁੱਲ੍ਹਾ ਹੀ ਛੱਡ ਜਾਂਦੇ, ਚੱਲਦਾ ਹੀ ਰਹਿੰਦਾ, ਕਿੰਨਾ ਟਾਈਮ ਬੰਦ ਹੁੰਦਾ, ਹਰ ਚੀਜ਼ ਮੈਨੂੰ ਪਤਾ ਹੁੰਦੀ ਹੈ। ਪਰ ਮੈਂ ਨਾਲ ਇਹ ਗੱਲ ਕਰਦਾ ਵੀ ਸਾਨੂੰ ਇਹਨਾਂ ਬਿਮਾਰੀਆਂ 'ਚੋਂ ਵੇਖੋ ਨਜ਼ਾਰਾ ਜਿਹਾ ਤੇ ਠੰਡ 'ਚ ਹੀ ਆਉਂਦਾ, ਪਰ ਆਪਣੇ ਆਪ ਨੂੰ ਠੀਕ ਰੱਖਣ ਲਈ ਇਹ ਕੰਮ ਕਰਨੇ ਪੈਣਗੇ। ਇਹ ਦਿਮਾਗ 'ਤੇ ਬੜਾ ਗਹਿਰਾ ਅਸਰ ਪੈਂਦਾ ਇਹਨਾਂ ਚੀਜ਼ਾਂ ਦਾ। ਤੁਸੀਂ ਇੱਕ ਗੱਲ ਨੋਟ ਕਰ ਲਓ, ਮਰਚਾਂ ਪਾਓ ਵਾਹਵਾ ਸਾਰੀਆਂ, ਹਰੀਆਂ ਮਰਚਾਂ ਕੁੱਟ ਕੇ ਚੰਗੀ ਤਰ੍ਹਾਂ, ਕਾਲੀਆਂ ਕੁਲੀਆਂ ਮਰਚਾਂ ਪਾ ਕੇ ਤੇ ਪਨੀਰ ਇੰਨਾ ਸਾਰਾ ਬਣਾ ਕੇ ਤੇ ਤੁਸੀਂ ਖਾਓ ਅੱਜ ਰਾਤ ਵਾਲੀ ਰੋਟੀ 'ਚ, ਪੂਰਾ ਮਸਾਲੇ ਤੁੰਨ ਕੇ ਚੰਗੀ ਤਰ੍ਹਾਂ ਤੇ ਖਾ ਕੇ ਐਡਾ ਕੌਲਾ ਭਰ ਕੇ ਤੇ ਨਾਲ ਤੰਦੂਰੀ ਪੰਜ ਚਾਰ ਰੋਟੀਆਂ ਮੇਰੇ ਕਿਚਨ ਵਾਲੀਆਂ ਕਿਤੇ ਤੁਸੀਂ ਨਾ, ਤੇ ਫਿਰ ਅਗਲੇ ਦਿਨ ਤੁਸੀਂ ਵੇਖਿਓ ਸਹੀ, ਇਹ ਨਹੀਂ ਪਤਾ ਵੀ ਕੋਈ ਗੱਲ ਛਿੜ ਪਈ ਤੇ ਤਲਾਕ ਲੈਣ ਤੱਕ ਜਾਂਦਾ ਬੰਦਾ, ਅਗਲਾ ਕਹਿੰਦਾ ਤੂੰ ਪਰੇ ਹਟ ਜਾ, ਨੇੜੇ ਲੱਗ ਜੇ ਸਹੀ ਕੋਈ, ਉਹ ਅੰਦਰ ਸਾੜ ਪੈਂਦਾ, ਨਿਕਲਦਾ ਤੇ ਹੈਗਾ ਹੀ ਹੈ ਕਿਤੇ ਨਾ ਕਿਤੇ, ਗੁੱਸਾ ਚੜ੍ਹਦਾ ਐ ਚੜ੍ਹਦਾ ਵੀ ਹੈ ਐ ਕਿਵੇਂ, ਅਗਲਾ ਸਿੰਘ ਮਾਰ ਤੂੰ ਫਿਰਦਾ ਹਰੇਕ ਨੂੰ ਸਿੰਘ ਮਾਰਦਾ, ਮੇਰੇ ਸਾਹਮਣੇ ਆਵੇ ਸਹੀ ਕੋਈ, ਉਹਦੇ ਸਾਹਮਣੇ ਕੋਈ ਆ ਜੇ ਉਹ ਲੜਨ ਨੂੰ ਫਿਰਦਾ, ਉਹਨੂੰ ਨਹੀਂ ਪਤਾ ਇਹ ਸਾਰੀ ਪਨੀਰ ਦੀ ਕਰਾਮਾਤ ਹੈ ਜਿਹੜਾ ਰਾਤ 8 ਵਜੇ ਚੁਲਸਿਆ, ਉਹਨੇ ਕੀਤਾ ਜਿਹੜਾ ਤੂੰ ਬਾਜ਼ਾਰੋਂ ਪੀਜ਼ਾ ਪੂਰਾ ਚੁਲਸ ਗਿਆ ਸੀ ਸਾਰਾ ਹੀ, ਵੀ ਜਨਮ ਦਿਨ ਅੱਜ ਪੀਜ਼ਾ ਪੂਰਾ, ਚਾਰ ਬਰਗਰ ਜਿਹੜੇ ਖਾਧੇ ਸੀ ਤੂੰ, ਇਹ ਨਿਕਲੇ ਨਹੀਂ, ਇਹ ਹੁਣ ਸਿਰ ਨੂੰ ਚੜ ਕੇ ਤੇਰੇ ਨੂੰ, ਇਹ ਸੀ ਮੈਦਾ, ਇਹਦੇ 'ਚ ਚੀਜ਼ ਪਾਈ ਹੋਈ ਸੀ ਮੈਦਾ ਸੀ, ਇਹ ਚੜ ਕੇ ਤੇਰੇ ਸਿਰ ਨੂੰ, ਇਹ ਹੁਣ ਚਾਰ ਦਿਨ ਲੱਗਣਗੇ। ਅਗਲੇ ਦਿਨ ਫੇਰ ਆ ਗਿਆ ਜਨਮ ਦਿਨ, ਕਰ ਪਾਰਟੀ, ਚੱਕ ਲਿਆ ਫਿਰ ਦੋ ਠੋਕੇ, ਫਿਰ ਨਾ ਸ਼ਬਦ ਨਿਕਲ ਗਏ, ਫਿਰ ਇੱਥੇ ਅੱਖਾਂ ਨਾ ਐ ਚਮਕ ਆ ਗਈ ਕਿਤੇ, ਕਿਉਂ ਕਾਜੀ ਸਾਹਿਬ, ਫਿਰ ਨਾ ਚਮਕ ਆ ਗਈ, ਫਿਰ ਤਾਂ ਲਾਲ ਹੀ ਰਹਿਣਗੀਆਂ ਨਾ, ਕਾਜੀ ਵਿਖਾਇਓ ਨਾ ਬਈ, ਕਈ ਮੈਨੂੰ ਫੋਨ ਕਰਕੇ ਬਈ ਕਾਜੀ ਕਿਹੜਾ, ਮੈਂ ਕਿਹਾ ਅਸੀਂ ਠੀਕ ਆ ਕੇ ਹੀ ਵੇਖਿਓ, ਕਹਿੰਦੇ ਕਾਜੀ ਕਿਹੜਾ ਬੰਦਾ ਤੇ ਵਿਖਾ ਦਿਓ, ਮੈਂ ਕਿਹਾ ਆ ਕੇ ਹੀ ਦਰਸ਼ਨ ਕਰਿਓ, ਤੁਹਾਨੂੰ ਆਇਆ ਨੂੰ ਵਿਖਾਵਾਂਗੇ, ਕੈਮਰੇ 'ਚ ਨਾ ਵਿਖਾਇਓ, ਫਿਰ ਅਗਲੇ ਦਾ ਚਾਅ ਜਿਹਾ ਨਿਕਲ ਜਾਂਦਾ ਨਾ, ਕਨਫਿਊਜ਼ ਹੀ ਰਹੇ ਵੀ ਹੈਗਾ ਕਿਹੜਾ, ਕਾਜੀ ਹੈ ਕਿਹੜਾ, ਕਿਉਂ ਕਾਜੀ ਸਾਹਿਬ, ਮਤਲਬ ਇਹ ਹੈ ਗੱਲ ਦਾ, ਸਮਝਿਓ ਨੁਕਤਾ, ਇਹ ਦਿਮਾਗ 'ਚ ਵਾੜਨ ਵਾਲੀ ਗੱਲ ਹੈ, ਮੇਰਾ ਤਜਰਬਾ ਹੈ ਇਹਨਾਂ ਗੱਲਾਂ ਦਾ, ਮੈਂ ਵੇਖੇ ਨੇ, ਇੰਨੀ ਪਰੇਸ਼ਾਨੀ ਹੁੰਦੀ ਹੈ ਬੋਡੀ ਨੂੰ, ਸਾਨੂੰ ਫਿਰ ਧਿਆਨ ਰੱਖਣਾ ਪੈਣਾ ਵੀ ਮਨਾ ਮੇਰਿਆ ਅੱਜ ਥੋੜਾ ਜਿਹਾ ਵੱਧ ਖਾਧਾ ਗਿਆ, ਅੱਗੇ ਤੁਰਦਿਆਂ ਅੱਧਾ ਘੰਟਾ, ਅੱਜ ਡੇਢ ਘੰਟਾ ਤੁਰਨਾ ਪੈਣਾ, ਦੋ ਘੰਟੇ ਤੁਰੀਏ, ਪੰਗਾ ਇਹ ਹੈ ਫੋਨ ਤੇ ਚੱਲਦਾ ਕੁਛ ਨਾ ਕੁਛ, ਅਗਲਾ ਉੱਥੇ ਹੀ ਬਹਿ ਜਾਂਦਾ, ਫੁੱਟਪਾਥ ਤੇ ਹੀ ਬਹਿ ਜਾਂਦਾ, ਆਹ ਵੇਖੀ ਹੋਏ ਇਹ ਨਹੀਂ ਪਤਾ ਕੀ ਲਾ ਕੇ ਬੈਠਾ ਹੋਵੇ, ਉੱਥੇ ਹੀ ਬਹਿ ਜਾਂਦਾ, ਤੁਰਨ ਨੂੰ ਕਿਹਦਾ ਜੀ ਕਰਦਾ ਯਾਰ। ਕੱਲ ਮੈਂ ਇੱਕ ਗੱਲ ਨਵੀਂ ਸੁਣੀ, ਕਹਿੰਦੇ ਜਿੰਨੇ ਮੂੰਹ ਖੋਲ ਕੇ ਤੁਰਨਾ ਹੈ, ਮਤਲਬ ਗੱਲਾਂ ਕਰਨੀਆਂ ਨੇ, ਉਹ ਜਿਹੋ ਜਿਹਾ ਤੁਰਿਆ ਜਿਹੋ ਜਿਹਾ ਨਾ ਤੁਰਿਆ ਇੱਕ ਬਰਾਬਰ ਹੈ। ਮੈਂ ਕਿਹਾ ਲੈ ਨਵਾਂ ਜੱਬ ਛਿੜ ਕੇ, ਕਹਿੰਦੇ ਜਿਹੋ ਜਿਹਾ ਤੁਰਿਆ ਜਿਹੋ ਜਿਹਾ ਨਾ ਤੁਰਿਆ, ਜੇ ਮੂੰਹ ਅੱਡਣਾ ਹੈ ਤੁਰਨਾ ਗੱਲ ਕਰਨੀ ਹੈ ਕੋਈ ਫਾਇਦਾ ਨਹੀਂ ਤੁਰਨਾ ਕਹਿੰਦੇ ਚੁੱਪ ਕਰਕੇ ਤੁਰ ਬਿਨਾਂ ਬੋਲੇ ਹੁਣ ਅਸੀਂ ਕੀ ਕਰਦੇ ਹਾਂ ਨਾਲੇ 2 ਘੰਟੇ ਤੁਰ ਆਉਂਦੇ ਹਾਂ ਨਾਲੇ ਫੋਨ ਕਰ ਲਈਏ 5-4 ਏਦਾਂ ਕਰਦੇ ਹਾਂ ਨਾ ਅਸੀਂ ਨਾਲੇ ਤੁਰੀ ਜਾਂਦੇ ਹਾਂ ਨਾਲੇ ਗੱਲ ਕਰੀ ਜਾਂਦੇ ਹਾਂ ਹੁਣ ਦਿਮਾਗ ਉੱਧਰ ਹੈ ਸਰੀਰ ਜਿਹੜਾ ਨਾ ਯੋਗਾ ਕਰਾਉਂਦੇ ਜਿਹੜੇ ਉਹ ਕਹਿੰਦੇ ਆ ਫੀਲ ਕਰੋ ਤੁਸੀਂ ਕਿੱਥੇ ਕਿੱਥੇ ਤੁਹਾਡੇ ਪ੍ਰੈਸ਼ਰ ਪਿਆ ਬਾਡੀ ਦੇ ਉੱਤੇ ਕਿੱਥੇ ਕਿੱਥੇ ਪ੍ਰੈਸ਼ਰ ਪੈਂਦਾ ਉਹਨੂੰ ਫੀਲ ਜਦੋਂ ਫੀਲ ਕਰਦੇ ਆ ਤਾਂ ਅਸਰ ਹੁੰਦਾ ਵੀ ਹਾਂ ਆਹ ਪੁਆਇੰਟ ਦੇ ਉੱਤੇ ਠੀਕ ਹੋ ਰਿਹਾ ਮੈਂ ਹੁਣ ਇੱਥੇ ਹੋ ਰਿਹਾ ਹੁਣ ਜਦੋਂ ਅਸੀਂ ਏਦਾਂ ਨਹੀਂ ਕਰਦੇ ਤੁਰਦੇ ਆ ਪਰ ਧਿਆਨ ਕਿਤੇ ਹੋਰ ਹੈ ਫਿਰ ਜਿਹੋ ਜਿਹਾ ਤੁਰਿਆ ਜਿਹੋ ਜਿਹਾ ਨਾ ਤੁਰਿਆ ਮਤਲਬ ਤੁਰਨਾ ਵੀ ਹਾਂ ਮੈਨੂੰ ਪਤਾ ਲੱਗੇ ਮੈਂ ਤੁਰ ਰਿਹਾ ਫਿਰ ਅੱਧਾ ਘੰਟਾ ਤੁਹਾਡਾ 2 ਘੰਟੇ ਤੁਰੇ ਵਰਗਾ ਤੇ ਜੇ ਗੱਲਾਂ ਕਰਦੇ ਤੁਰਨਾ ਹੁਣ ਆਪਾਂ ਇਕੱਲੇ ਤੁਰਦੇ ਨਹੀਂ ਆਪਾਂ ਕਹਿੰਦੇ 3 ਜਣੇ ਨਾਲ ਹੋਣ ਫਿਰ ਤੁਰੀਏ ਗੱਲ ਮੈਂ ਵੀ ਇੱਦਾਂ ਹੀ ਕਰਦਾ ਮੈਨੂੰ ਤੇ ਪਤਾ ਹੀ ਨਹੀਂ ਸੀ ਹੁਣ ਮੈਂ ਅੱਜ ਹਿਸਾਬ ਇਹ ਲਾਇਆ ਵੀ ਇੱਕ ਨੂੰ ਉੱਥੇ ਤੋਰਨਾ ਇੱਕ ਨੂੰ ਪਿੱਛੇ ਤੋਰ ਇਕੱਲਾ ਤੁਰੋ ਆਪ ਅੱਡੋ ਅੱਡ ਤੁਰੋ ਅੱਗੇ ਮੈਂ 4 ਜਣਿਆਂ ਨੂੰ ਨਾਲ ਲੈ ਕੇ ਤੁਰਦਾ ਵੀ ਪਹਿਲਾਂ ਨਾਲੇ ਤੇ ਗੱਲਾਂ ਕਰੀ ਜਾਂਦੇ ਹਾਂ ਕੋਈ ਮਸਲਾ ਛੇੜ ਕੇ ਬਹਿ ਜਾਂਦੇ ਹਾਂ ਵੀ ਆਹ ਵਿਸ਼ਾ ਇੱਕ ਚੱਲਦਾ ਉਹ ਨਾਲੇ ਤੇ ਖੁੱਲ ਜਾਂਦਾ ਨਾਲੇ ਗੱਲਾਂ ਕਰੀ ਜਾਂਦੇ ਪਰ ਹੁਣ ਮੈਂ ਹਿਸਾਬ ਇਹ ਲਾਇਆ ਵੀ ਇਕੱਲੇ ਇਕੱਲੇ ਹੀ ਤੁਰੋ ਵਧੀਆ ਗੱਲ ਹੈ ਵੀ ਐਨ ਆਰਾਮ ਨਾਲ ਇਹ ਨੋਟ ਕਰਿਓ ਬਈ ਕੰਮ ਕਰਨਾ ਫਿਜ਼ੀਕਲੀ ਮਨ ਦੀ ਸ਼ਾਂਤੀ ਰੱਖਣੀ ਖਾਣ ਦਾ ਕੰਟਰੋਲ ਰੱਖਣਾ ਕਾਬੂ ਰੱਖੀਏ ਤੇ ਸਿਹਤ ਠੀਕ ਰਹੇਗੀ ਤੇ ਮਨ ਠੀਕ ਰਹੇਗਾ ਮਨ ਤਾਂ ਸ਼ਾਂਤ ਰਹਿਣਾ ਜੇ ਸਿਹਤ ਮੇਰਾ ਹੁਣ ਸਿਰ ਦੁਖਦਾ ਹੋਵੇ ਬਹੁਤ ਮੇਰੀ ਦਰਦ ਹੋ ਰਿਹਾ ਪੇਨ ਹੋ ਰਹੀ ਹੈ ਤੇ ਤੁਸੀਂ ਦੱਸੋ ਫਿਰ ਮੇਰਾ ਦਿਮਾਗ 'ਚ ਮਨ ਲੱਗੇਗਾ ਕਿਉਂਕਿ ਤਨ ਰੋਗੀ ਤੇ ਮਨ ਰੋਗੀ ਜੇ ਮਨ ਰੋਗੀ ਫਿਰ ਤਨ ਰੋਗੀ ਸਮਝਦੇ ਹੋ ਬਸ ਇਹ ਨੁਕਤੇ ਹੈ ਮਨ ਸ਼ਾਂਤ ਅੱਛਾ ਹੋਰ ਬੜੇ ਹੈ ਮੈਂ ਹੋਰ ਨਹੀਂ ਗੱਲ ਕਰਨੀ ਚਾਹੁੰਦਾ ਕਿਉਂਕਿ ਆਪਾਂ ਇਹ ਵਿਸ਼ੇ ਤੇ ਗੱਲ ਕਰਾਂਗੇ ਇਹ ਬੜੇ ਬੜੇ ਨੁਕਤੇ ਹੈ ਕੋਈ ਇੱਕ ਅੱਧਾ ਨੁਕਤਾ ਨਹੀਂ ਮਨ ਦੀ ਸ਼ਾਂਤੀ ਵਾਸਤੇ ਸਭ ਤੋਂ ਪਹਿਲਾਂ ਤੇ ਫਿਜ਼ੀਕਲੀ ਐਕਟੀਵਿਟੀ ਕੰਮ ਕੋਈ ਨਾ ਕੋਈ ਆਪਣੇ ਆਪ ਨੂੰ ਕੰਮ ਕਰਨਾ ਸਮਾਰਟ ਵਰਕ ਕਰਦੇ ਹਾਂ ਚਾਹੇ ਹਾਰਡ ਵਰਕ ਕਰਦੇ ਹਾਂ ਸਮਾਰਟ ਵਰਕ ਕਰਦੇ ਹਾਂ ਤਾਂ ਵੀ ਚਲੋ ਤੁਰੋ ਫਿਰੋ ਫਿਰ ਐਕਸਰਸਾਈਜ਼ ਜ਼ਿਆਦਾ ਕਰੋ ਹਾਰਡ ਵਰਕ ਕਰਦੇ ਹਾਂ ਫਿਰ ਤੇ ਚਲੋ ਹੈ ਹੀ ਵਧੀਆ ਵੀ ਘੰਟਾ ਕੰਮ ਵੀ ਹੋ ਗਿਆ ਐਕਸਰਸਾਈਜ਼ ਦੀ ਐਕਸਰਸਾਈਜ਼ ਕੰਮ ਦਾ ਕੰਮ ਨਾਲੇ ਕਈ ਚੱਲ ਗਈ ਨਾਲੇ ਤੇ ਕੰਮ ਹੋ ਗਿਆ ਨਾਲ ਹੀ ਸਰੀਰ ਵੀ ਐਕਸਰਸਾਈਜ਼ ਵੀ ਹੋ ਗਈ ਦੋਵੇਂ ਕੰਮ ਇਕੱਠੇ ਹੋ ਜਾਂਦੇ ਸ਼ੌਂਕ ਹੋਣਾ ਚਾਹੀਦਾ ਕੰਮ ਕਰਨ ਦਾ ਰੀਝ ਹੋਵੇ ਬਸ ਫਿਰ ਵੇਖਿਓ ਆਨੰਦ ਹੀ ਆਨੰਦ ਹੈ ਉਦਮ ਕਰਿੰਦਿਆਂ ਜੀਓ ਉਦਮ ਕਰਦਾ ਹੀ ਰਹੇ ਜਿਹਨੂੰ ਆਪਾਂ ਦੋ ਅਰਥਾਂ 'ਚ ਲੈ ਲਈਏ ਵੀ ਉਦਮ ਕਰਿੰਦਿਆਂ ਜੀ ਜਿੰਨਾ ਚਿਰ ਜਿਉਣਾ ਉਦਮ ਕਰ ਜੇ ਆਪਾਂ ਇਹ ਵੀ ਲੈ ਲਈਏ ਵੀ ਉਦਮ ਕਰਿੰਦਿਆਂ ਜੀਓ ਮਸਲ ਜ਼ਿੰਦਗੀ ਮਾਣੇਗਾ ਹੀ ਫਿਰ ਜੇ ਉਦਮ ਕਰੇਗਾ ਖਾਵਦਿਆਂ ਸੁੱਖ ਕਮਾਵਦਿਆਂ ਸੁੱਖ ਮਾਫ ਕਰਨਾ ਕਮਾਇਆ ਮਿਹਨਤ ਕਰ ਤੇ ਸੌਖਾ ਰਹਿ ਖੁਸ਼ ਰਹਿ ਆਨੰਦ ਚ ਰਹਿ ਬਸ ਇਹ ਧਿਆਨ ਰੱਖਣ ਦੀ ਲੋੜ ਹੈ ਬਹੁਤ ਜ਼ਰੂਰੀ ਹੈ ਪਹਿਲਾ ਨੁਕਤਾ ਆਪਾਂ ਗੱਲ ਕੀਤੀ ਜਿਹੜੀ ਉਹ ਸਿਮਰਨ ਕਰਦੇ ਹਾਂ ਜੀ ਇਹ ਬੋ ਏਦਾਂ ਨਹੀਂ ਆ ਦੂਜਾ ਨੁਕਤਾ ਜਿਹੜਾ ਇਹ ਵੀ ਸਾਡੇ ਸਮਝਣ ਵਾਲਾ ਹੈ ਬਸ ਵਿਹਲੇ ਨਹੀਂ ਰਹਿਣਾ ਬਿਜੀ ਰੱਖਣਾ ਹੈ ਵੀ ਅੱਜ ਮੈਂ ਆਹ ਕੰਮ ਕਰਨਾ ਹੀ ਕਰਨਾ ਤੁਸੀਂ ਪਏ ਰਹੋ ਮੰਨ ਲਓ ਵੀ ਘੰਟਾ ਕੁ ਕੰਮ ਹੈ ਪਏ ਰਹੋ ਕੀ ਕਰੀਏ ਬਸ ਫਿਰ ਬੰਦਾ ਬੋਰ ਹੋ ਜਾਂਦਾ ਵਿਹਲਾ ਰਹਿ ਰਹਿ ਕੇ ਉਹਦੇ ਦਿਮਾਗ 'ਚ ਚੱਲੀ ਜਾਂਦਾ ਸਾਰੀ ਦੁਨੀਆ ਮੇਰੀ ਦੁਸ਼ਮਣ ਹੈ ਸਾਰੀ ਮੈਨੂੰ ਮਾੜਾ ਕਹਿੰਦੇ ਨੇ ਮੇਰੇ ਨਾਲ ਬਣਦੀ ਨਹੀਂ ਆਪਣੇ ਆਪ ਨੂੰ ਐਂ ਕਹਿਣ ਲੱਗ ਜਾਂਦਾ ਇਕੱਲਾ ਹੀ ਬੈਠਾ 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 ਬਸ ਐਂ ਬੋਰ ਹੋਈ ਜਾਂਦਾ ਤੇ ਆਪਣੇ ਆਪ ਨੂੰ ਐਂ ਮੰਨ ਲੈਂਦਾ ਮੈਂ ਤੇ ਬਹੁਤ ਬੋਰਿੰਗ ਬੰਦਾ ਮੈਂ ਤੇ ਐਵੇਂ ਹੀ ਹਾਂ ਇਕੱਲਾ ਬਹਿ ਬਹਿ ਕੇ ਐਂ ਸੋਚ ਸੋਚ ਕੇ ਸੋਚ ਸੋਚ ਕੇ ਆਪਣੇ ਆਪ ਨੂੰ ਕੰਮ ਲਾਉਣਾ ਪੈਣਾ ਬਿਜੀ ਰੱਖਣਾ ਕਿਸੇ ਨਾ ਕਿਸੇ ਮਸਲੇ 'ਚ ਵੀ ਹਾਂ ਮੈਂ ਆਹ ਕਰ ਲਾਂ ਮੈਂ ਆਹ ਕਰ ਲਾਂ ਮੈਂ ਆਹ ਕਰ ਲਾਂ ਆਪਣੇ ਇੱਥੇ ਤੇ ਚਲੋ 3500 ਕੰਮ ਨੇ ਬੰਦਾ ਕਰਨ ਵਾਲਾ ਕੁਛ ਮਰਜ਼ੀ ਕਰ ਲੈ ਕਰਦਾ ਰਵੇ ਸਾਰਾ ਦਿਨ ਆਪਣੇ ਆਪ ਨੂੰ ਬਿਜੀ ਰੱਖ ਸਕਦਾ ਰੱਖਣਾ ਪੈਣਾ ਕਈ ਕੰਮ ਆਪਣੇ ਕਰਨ ਵਾਲੇ ਨਹੀਂ ਹੁੰਦੇ ਪਰ ਫਿਰ ਵੀ ਕਰੀਦਾ ਵੀ ਕਿਉਂਕਿ ਬਿਜੀ ਰੱਖੀ ਹੁਣ ਅੱਗੇ ਆਪਾਂ ਬਾਹਰ ਜਾਂਦੇ ਸੀ ਆਹ ਉੱਥੇ ਆਹ ਕਰਨਾ ਹੈ ਉੱਥੇ ਆਹ ਕਰਨਾ ਆਪਾਂ ਸਫ਼ਰ 'ਚ ਜਾਣਾ ਕਿੰਨੇ ਕੰਮ ਨੇ ਹੁਣ ਕੰਮ ਕੱਟ ਗਏ ਤਾਂ ਕਰਕੇ ਆਪਣੇ ਆਪ ਨੂੰ ਰਿਲੈਕਸ ਰੱਖਣਾ ਹੈ ਹੱਥੀਂ ਪੈਰੀਂ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥ ਪਾਉ ਕਰ ਕਾਮ ਸਭ ਚੀਤ
ਉਹ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ 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 ਹੱਥੀ ਪੈਰੀ ਕੰਮ ਕਰੀਏ ਚਿੱਤ ਜੋੜ ਕੇ ਹਰੀ ਦੇ ਨਾਲ ਰੱਖੀਏ ਹੱਥੀ ਪੈਰੀ ਕੰਮ ਕਰੀਏ
ਹਰੀ ਦੇ ਨਾਲ
ਹੋ ਰੱਖੀਏ
ਹੱਥੀ ਪੈਰੀ ਕੰਮ
ਚਿੱਤ ਲਾਣ ਦਾ ਮਤਲਬ ਹੀ ਇਹ ਹੈ ਕਿ ਸਹੀ ਕੰਮ ਕਰਨਾ ਜੋ ਕਰਨ ਵਾਸਤੇ ਕੁਦਰਤੀ ਅਸੂਲ ਨੇ ਉਹ ਕੰਮ ਕਰਨੇ ਦੱਸੋ ਕੁਦਰਤੀ ਅਸੂਲ ਮੋਟਾ ਹੋਣਾ ਹੈ ਕਿ ਫਿੱਟ ਰਹਿਣਾ ਹਰੀ ਨੂੰ ਚਿੱਤ ਰੱਖਣ ਦਾ ਮਤਲਬ ਕੀ ਹੈ? ਕੁਦਰਤ ਦੇ ਨਿਯਮ ਤੇ ਨਿਯਮ ਕੀ ਕਹਿੰਦੇ ਆ? ਠੀਕ ਠੀਕ ਖਾਓ, ਬੈਲੈਂਸ ਰੱਖੋ। ਫਿਰ ਹਰੀ ਨੂੰ ਚਿੱਤ ਰੱਖਣ ਦਾ ਮਤਲਬ ਕੀ ਹੈ? ਕੁਦਰਤ ਦੇ ਨਿਯਮਾਂ 'ਚ ਚਿੱਤ ਰੱਖੋ, ਚੇਤੇ ਰੱਖੀਏ ਵੀ ਆਹ ਠੀਕ ਹੈ, ਆਹ ਗਲਤ ਹੈ, ਆਹ ਖਾਣਾ ਨਹੀਂ ਖਾਣਾ। ਮੈਨੂੰ ਇੱਕ ਗੱਲ ਦੱਸੋ, ਜਿੰਨੇ ਲੋਕ ਬਿਮਾਰ ਨੇ, ਰੋਗੀ ਨੇ ਡਾਕਟਰਾਂ ਕੋਲ, ਅੱਜ ਜਿਹੜੇ ਮਰਜ਼ੀ ਡਾਕਟਰ, ਪਟਿਆਲੇ ਜਾਓ, ਸਮਾਣੇ ਜਾਓ, ਭਵਾਨੀਗੜ੍ਹ ਜਾਓ, ਸੰਗਰੂਰ ਜਾਓ, ਚੰਡੀਗੜ੍ਹ ਜਾਓ, ਪੀਜੀਆਈ ਜਾਓ, ਦਿੱਲੀ ਜਾਓ, ਕੀ ਇੰਡੀਆ ਦੇ ਵਿੱਚ ਵੀ ਲਾ ਲਓ, ਅਮਰੀਕਾ ਕੈਨੇਡਾ ਤੇ ਛੱਡੋ, ਇੰਡੀਆ ਦੇ ਵਿੱਚ ਹਸਪੀਟਲਾਂ ਵਿੱਚ ਲੋਕੀ ਇਸ ਕਰਕੇ ਬਿਮਾਰ ਪਏ ਹੈ ਜਾਂ ਦਵਾਈਆਂ ਲੈ ਰਹੇ ਹੈ, ਲੈਣਾ ਲੱਗੀ ਹੈ, ਵੀ ਇਹਨੇ ਘੱਟ ਖਾਧਾ, ਖਾਣ ਨੂੰ ਨਹੀਂ ਮਿਲਦਾ ਤਾਂ ਰੋਗੀ ਹੈ, ਜਾਂ ਫਿਰ ਵੱਧ ਖਾਣ ਕਰਕੇ ਲੋਕ ਬਿਮਾਰ ਨੇ, ਵੱਧ ਖਾਣ ਕਰਕੇ ਬਿਮਾਰ ਨੇ ਨਾ, ਘੱਟ ਖਾਣ ਕਰਕੇ ਨਹੀਂ, ਵੱਧ ਖਾਣ ਕਰਕੇ ਰੋਗੀ ਨੇ। ਜਿੰਨੇ ਇਲਾਜ ਦਵਾਈਆਂ ਚੱਲ ਰਹੀਆਂ ਨੇ, ਹਸਪੀਟਲ ਚੱਲ ਰਹੇ ਨੇ, ਕੋਲੈਸਟ੍ਰੋਲ ਵੱਧ ਗਿਆ ਕਾਹਦੇ ਕਰਕੇ? ਵੱਧ ਖਾਣ ਕਰਕੇ। ਟੀਜੀ ਵੱਧ ਗਿਆ ਕਾਹਦੇ ਕਰਕੇ? ਯੂਰਿਕ ਐਸਿਡ ਵੱਧ ਗਿਆ ਕਾਹਦੇ ਕਰਕੇ? ਵੱਧ ਖਾਣ ਕਰਕੇ। ਸ਼ੂਗਰ ਵੱਧ ਗਈ ਕਾਹਦੇ ਕਰਕੇ? ਮੋਟਾਪਾ ਵੱਧ ਗਿਆ ਕਾਹਦੇ ਕਰਕੇ? ਵੱਧ ਖਾਣ ਕਰਕੇ। ਫਸਲ ਘੱਟ ਪਾਣੀ ਦਈਏ ਤੇ ਬਚ ਜਾਂਦੀ ਹੈ, ਪਰ ਜੇ ਬਹੁਤ ਜ਼ਿਆਦਾ ਲੱਗ ਜੇ ਫਿਰ ਨਹੀਂ ਬਚਦੀ। ਬੈਲੈਂਸ ਬੜਾ ਜ਼ਰੂਰੀ ਹੈ। ਵੱਧ ਗਿਆ ਤੇ ਸਗੋਂ ਜ਼ਿਆਦਾ, ਹੁਣ ਆਪਣੇ ਵਾਲੇ ਵਿੱਚ ਕੀ ਕਹਿਣਗੇ? ਮੇਰੇ ਤੇ ਲੱਕੜਾਂ ਵੀ ਪਚ ਜਾਂਦੀਆਂ ਨੇ, ਇਹਦਾ ਮਤਲਬ ਫਿਰ ਜੋ ਮਰਜ਼ੀ ਖਾਈ ਜਾਓ, ਮੈਨੂੰ ਤੇ ਕੋਈ ਪ੍ਰੋਬਲਮ ਨਹੀਂ, ਮੇਰੇ ਤੇ ਨਹੀਂ ਕਦੇ ਤੇਜ਼ਾਬ ਬਣਿਆ, ਨਹੀਂ ਬਣਿਆ, ਬਣੇਗਾ ਵੇਖੀ, ਜਿਹੜੇ ਹਿਸਾਬ ਨਾਲ ਤੇਰੇ ਲੱਛਣ ਨੇ ਬਣੂ, ਕਿੰਨਾ ਕੁ ਚਿਰ ਬਚਾਏਗਾ ਤੂੰ? ਕੰਟਰੋਲ ਰੱਖ, ਧਿਆਨ ਰੱਖ, ਮਤਲਬ ਆਪਣੇ ਆਪ ਨੂੰ ਧਿਆਨ ਰੱਖੋ, ਫਿਰ ਪਛਤਾਏ ਕਿਆ ਹੋ ਤੇ ਜਬ ਚਿੜੀਆ ਚੁਗ ਗਈ, ਇਹ ਚੁਗਣ ਵਾਲੀਆਂ ਚਿੜੀਆਂ ਖੇਤ, ਧਿਆਨ ਰੱਖੋ। ਅੱਜ ਕੱਲ੍ਹ ਤੇ ਵੈਸੇ ਹੀ ਜ਼ਹਿਰ ਹੈ, ਜਿੰਨਾ ਵੱਧ ਖਾਧਾ ਜ਼ਹਿਰ ਵੀ ਤੇ ਵੱਧ ਹੀ ਜਾਂਦੀ ਹੈ। ਕੰਟਰੋਲ ਰੱਖੀਏ, ਕਾਬੂ ਰੱਖੀਏ ਆਪਣੇ ਆਪ ਦੇ ਉੱਤੇ। ਲੋਕੀ ਰੋਗੀ ਇਸ ਕਰਕੇ ਜ਼ਿਆਦਾ ਆ ਵੀ ਵੱਧ ਖਾ ਰਹੇ ਆ, ਇਸ ਕਰਕੇ। ਆਹ ਜਿਹੜੇ ਕੁੱਤੇ ਬਿੱਲੇ ਆਪਾਂ ਵੇਖਦੇ ਹਾਂ ਆਪਣੇ, ਤੁਸੀਂ ਐਂ ਕਰਿਓ, ਜੋ ਮਰਜ਼ੀ ਕੁੱਤਿਆਂ ਨੂੰ ਰੱਖ ਦਿਓ, ਉਹਨਾਂ ਕੁ ਖਾਣਾ ਜਿੰਨੀ ਉਹਨਾਂ ਨੂੰ ਭੁੱਖ ਹੈ, ਐ ਥੋੜ੍ਹਾ। ਜਦੋਂ ਉਹਨਾਂ ਨੂੰ ਰੱਜ ਜਾਂਦੇ ਨੇ, ਉਹਨਾਂ ਦਾ ਪਿਆ ਹੁੰਦਾ ਖਾਣਾ, ਭਾਵੇਂ ਉਹਨਾਂ ਨੂੰ ਪਸੰਦ ਹੀ ਹੋਵੇ, ਐਂ ਪਿਆ ਹੁੰਦਾ, ਫਿਰ ਨਹੀਂ ਖਾਂਦੇ, ਉਹਨਾਂ ਨੂੰ ਪਤਾ ਵੀ ਇੱਦਾਂ ਕੀ ਖਾਣਾ। ਮੈਂ ਕਬੂਤਰਾਂ ਨੂੰ ਵੇਖਦਾ, ਉਹਨਾਂ ਧੁੱਪ ਸੇਕਦੇ ਹੁੰਦੇ ਨੇ, ਖੰਭ ਖਿਲਾਰ ਕੇ, ਉਹਨਾਂ ਨੂੰ ਪਤਾ ਵੀ ਵਿਟਾਮਿਨ ਇਹ ਜਿਹੜਾ ਨਾ ਡੀ, ਇਹ ਵਿਟਾਮਿਨ ਡੀ ਚਾਹੀਦਾ, ਉਹਨਾਂ ਨੂੰ ਸਭ ਪਤਾ। ਮਿੱਟੀ ਦੇ ਵਿੱਚ ਖੰਭ ਖਿਲਾਰ ਕੇ ਚਕੋਰਾਂ ਪਈਆਂ ਹੁੰਦੀਆਂ, ਮਿੱਟੀ ਲਾਉਂਦੀਆਂ ਪਿੰਡੇ ਉੱਤੇ, ਉਹਨਾਂ ਨੂੰ ਸਭ ਪਤਾ ਵੀ ਜ਼ਰੂਰੀ ਕੀ ਹੈ ਮੇਰੇ ਲਈ, ਤੇ ਸਾਨੂੰ ਇਹ ਪਤਾ ਹੀ ਨਹੀਂ ਵੀ ਮੇਰੇ ਲਈ ਜ਼ਰੂਰੀ ਕੀ ਹੈ, ਸਾਡੇ ਲਈ ਠੀਕ ਕੀ ਹੈ। ਸਾਡੇ ਨਾਲ ਦੇ ਪਸ਼ੂ ਅਵੇਅਰ ਨੇ, ਪਸ਼ੂਆਂ ਨੂੰ ਅਵੇਅਰ ਹੈਗੇ ਨੇ ਵੀ ਆਹ ਖਾਣਾ, ਆਹ ਮੈਂ ਨਹੀਂ ਖਾਣਾ। ਹੁਣ ਹਰੀ ਨੂੰ ਚੇਤ ਰੱਖੀਏ, ਹੱਥਾਂ ਪੈਰਾਂ ਨਾਲ ਕੰਮ ਕਰਨਾ ਹੈ, ਤੇ ਹਰੀ ਨੂੰ ਚੇਤ ਰੱਖਣ ਦਾ ਮਤਲਬ ਕੀ ਹੈ? ਉਹਦੇ ਨਿਯਮਾਂ ਦੇ ਹਿਸਾਬ ਨਾਲ ਚੱਲਣਾ, ਹੱਥ ਪੈਰ ਉਦਾਂ ਹਿੱਲਣ ਜਿਵੇਂ ਕੁਦਰਤੀ ਨਿਯਮ ਹੈ, ਗਲਤ ਵਰਤੋਂ ਨਾ ਕਰੀਏ ਹੱਥਾਂ ਪੈਰਾਂ ਦੀ, ਸਰੀਰ ਨੂੰ ਧਿਆਨ ਚ ਰੱਖੀਏ, ਕੁਦਰਤ ਦੇ ਨਿਯਮਾਂ ਦੇ ਮੁਤਾਬਕ ਚੱਲਣਾ ਆਪਾਂ। ਇਹ ਸਾਡੇ ਮਸਲੇ ਨੇ, ਅਸੀਂ ਵਿਚਾਰਨੇ ਨੇ। ਅੱਜ ਵੀਰ ਗੱਲ ਕਰਦੇ ਸੀ, ਕਹਿੰਦੇ ਭਾਈ ਸਾਹਿਬ ਪੰਥਕ ਮਸਲੇ ਤੁਹਾਡੇ ਵਰਗੇ ਬੰਦੇ, ਮੈਂ ਹੱਸ ਗਿਆ, ਮੈਂ ਕਿਹਾ ਤੂੰ ਛੱਡ ਪੰਥਕ ਮਸਲੇ, ਪੰਥਕ ਮਸਲੇ ਛੱਡ। ਕਹਿੰਦਾ ਨਹੀਂ ਭਾਈ ਸਾਹਿਬ ਤੁਹਾਡੇ ਵਰਗੇ ਬੰਦੇ ਹੋਣ ਫਿਰ ਕਈ ਮਸਲੇ ਹੱਲ। ਮੈਂ ਕਿਹਾ ਯਾਰ ਮੈਂ ਗੱਲ ਸਾਡੀ ਜ਼ਿੰਦਗੀ ਦੇ ਮਸਲਿਆਂ ਦੀ ਕਰਨੀ ਹੈ, ਪੰਥਕ ਦਾ, ਪੰਥ ਦਾ ਮਤਲਬ ਕੀ ਹੈ? ਆਹ ਥੋੜੇ ਜਿਹੇ ਦੋ ਥੋੜੇ ਜਿਹੇ ਬੰਦੇ ਨੇ ਜਿਹੜੇ ਪੰਥ ਬਣੇ ਫਿਰਦੇ ਨੇ, ਸ਼੍ਰੋਮਣੀ ਕਮੇਟੀ ਦੇ ਮੈਂਬਰ ਲਾ ਲਓ ਜਾਂ ਜਿਹੜੇ ਜਥੇਦਾਰ ਨੇ, ਜਿਹੜੇ ਇੰਪਲਾਈ ਨੇ, ਇਹ ਪੰਥ ਬਣਿਆ ਫਿਰਦਾ। ਜਦੋਂ ਕਹਿੰਦੇ ਨੇ ਪੰਥ ਖਤਰੇ 'ਚ ਹੈ, ਇਹਦਾ ਮਤਲਬ ਇਹ ਖਤਰੇ 'ਚ ਨੇ, ਹਾਏ ਪੰਥ ਤੇ ਵਿਪਤਾ ਪੈ ਗਈ, ਇਹਦਾ ਮਤਲਬ ਹੈ ਇਹਨਾਂ ਤੇ ਵਿਪਤਾ ਪੈ ਗਈ। ਯਾਰ ਤੁਹਾਨੂੰ ਦੱਸੋ, ਤੁਸੀਂ ਦੱਸੋ ਸਾਰੇ, ਤੁਹਾਨੂੰ ਕੋਈ ਪੰਥ ਦਾ ਹਿੱਸਾ ਮੰਨਦਾ? ਕੋਈ ਪੁੱਛ ਕੇ ਕਾਰਜ ਕਰਦੇ ਨੇ, ਕੋਈ ਸਲਾਹ ਲੈਂਦੇ ਨੇ, ਫਿਰ ਐਵੇਂ ਹੀ ਮੰਨੀ ਜਾਂਦੇ ਵੀ ਅਸੀਂ ਜੀ ਪੰਥ ਦਾ ਹਿੱਸਾ, ਅਗਲਾ ਅਗਲਾ ਉਹ ਨੇ ਪੰਥ, ਅਸੀਂ ਤੇ ਵੋਟਾਂ ਲਿਆ, ਅੰਗੂਠਾ ਲਾ ਦਿੰਦੇ ਹਾਂ, ਅੰਗੂਠਾ ਅਸੀਂ ਤੇ ਵੋਟ ਪਾ ਦਿੰਦੇ ਹਾਂ, ਜਿੱਦਣ ਪੰਥ ਖਤਰੇ ਚ ਕਹਿੰਦੇ ਨੇ ਇਹਦਾ ਮਤਲਬ ਇਹਨਾਂ ਦੀਆਂ ਕੁਰਸੀਆਂ ਖਤਰੇ ਚ ਨੇ, ਇਹਨਾਂ ਦੀ ਰੋਜੀ ਰੋਟੀ ਖਤਰੇ ਚ ਹੈ, ਕੋਈ ਚੱਕਰ ਪਿਆ ਇਹ ਪੰਥ ਨੇ। ਮੈਨੂੰ ਕਹਿੰਦਾ ਜੀ ਤੁਸੀਂ ਪੰਥ ਬਾਰੇ ਗੱਲ ਕਰੋ ਨਾ ਫਿਰ ਵਧੀਆ ਹੋਵੇ। ਮੈਂ ਕਿਹਾ ਤੂੰ ਛੱਡ, ਮੈਂ ਤੇ ਆਪਣੇ ਆਪਣੀਆਂ ਜ਼ਿੰਦਗੀ ਦੀਆਂ ਪ੍ਰੋਬਲਮਾਂ ਦੀ ਗੱਲ ਕਰਨੀ ਹੈ, ਪੰਥ ਦੀ ਇਹ ਕਰਦੇ ਰਹਿਣ ਸਾਨੂੰ ਨਹੀਂ, ਅਸੀਂ ਨਹੀਂ ਕਰਨੀ, ਸਾਨੂੰ ਇਹ ਪੰਥ ਦਾ ਹਿੱਸਾ ਹੀ ਨਹੀਂ ਮੰਨਦੇ ਤੇ ਸਾਨੂੰ ਸਲਾਹ ਦੇਣ ਦੀ ਵੀ ਲੋੜ ਨਹੀਂ। ਇਹ ਪੰਥ ਇਹ ਕਿਹੜੀਆਂ ਗੱਲਾਂ ਕਰਦੇ ਨੇ ਯਾਰ, ਰੋਜੀ ਰੋਟੀ ਦਾ ਮਸਲਾ ਸਾਰਾ ਆਪਣੇ ਤੇ ਚੜ ਚੜ ਆਉਂਦੇ ਨੇ ਨਾ। ਹੁਣ ਇਕਬਾਲ ਸਿੰਘ ਨੇ ਬਿਆਨ ਦਿੱਤਾ, ਇਕਬਾਲ ਸਿੰਘ ਕਹਿੰਦਾ ਵੀ ਸਾਡੇ ਵੱਡੇ ਵਡੇਰੇ ਹੈ ਰਾਮ ਜੀ, ਕਿਹਾ ਨਾ ਜਥੇਦਾਰ ਇਕਬਾਲ ਸਿੰਘ ਨੇ ਪਟਨੇ ਵਾਲਾ ਪੁਰਾਣਾ ਜਥੇਦਾਰ ਸਿੰਘ ਸਾਹਿਬ, ਕਿੰਨੇ ਸਾਲ ਜਥੇਦਾਰ ਰਿਹਾ, ਉਹ ਕਹਿੰਦਾ ਵੀ ਅਸੀਂ ਲਵਕੁਸ਼ ਦੀ ਔਲਾਦ ਹਾਂ ਤੇ ਸਾਡੇ ਤੇ ਵੱਡੇ ਵਡੇਰੇ ਆ, ਰਾਮ ਜੀ ਦਾ ਸਾਡਾ ਮੰਦਿਰ ਬਣ ਰਿਹਾ, ਇਹ ਕਿਹਾ ਨਾ ਉਹਨੇ। ਅੱਛਾ ਸੁਣਿਓ, ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਕਿਹਾ ਵੀ ਗੁਰੂ ਗੋਬਿੰਦ ਸਿੰਘ ਨੇ ਗੋਬਿੰਦ ਗੀਤਾ ਰਾਮ ਕਥਾ ਲਿਖੀ ਹੈ, ਰਮਾਇਣ ਗੋਬਿੰਦ ਰਮਾਇਣ ਲਿਖੀ ਹੈ, ਇਹ ਸ਼ਬਦ ਵਰਤਿਆ। ਹੁਣ ਜਥੇਦਾਰਾਂ ਨੇ ਥੋਕ ਕੇ ਬਿਆਨ ਪਤਾ ਕਿਉਂ ਨਹੀਂ ਦਿੱਤਾ, ਜਥੇਦਾਰ ਕਹਿੰਦੇ ਇਕਬਾਲ ਸਿਆ ਕਿਹਦੇ ਨਾਲ ਜੋੜੀ ਜਾਂਦਾ, ਕੀ ਕਰੀ ਜਾਂਦਾ ਤੂੰ, ਸਿੱਖ ਵੱਖਰੀ ਕੌਮ ਹੈ, ਥੋਕ ਕੇ ਬਿਆਨ ਪਤਾ ਕਿਉਂ ਨਹੀਂ ਦਿੱਤਾ, ਕਿਉਂਕਿ ਪਤਾ ਵੀ ਇਕਬਾਲ ਸਿੰਘ ਨੇ ਸਾਡੇ ਗ੍ਰੰਥ ਲਿਆ ਕੇ ਸਾਡੇ ਸਾਹਮਣੇ ਰੱਖ ਦੇਣਗੇ, ਇਹਨਾਂ 'ਚ ਲਿਖਿਆ। ਸੁਣਨ ਵਾਲੇ ਸੁਣੋ, ਤੁਸੀਂ ਕਹਿੰਦੇ ਆ ਨਾ ਵੀ ਇਕਬਾਲ ਸਿੰਘ ਵਰਗੇ ਨੇ ਐ ਬੋਲਿਆ, ਇਹ ਤੁਹਾਡੇ ਗ੍ਰੰਥਾਂ 'ਚ ਲਿਖਿਆ, ਸੂਰਜ ਪ੍ਰਕਾਸ਼ ਵਰਗੇ ਗ੍ਰੰਥ ਪੜ੍ਹ ਲਓ, ਬੰਸਾਵਲੀ ਪੜ੍ਹ ਲਓ, ਟਕਸਾਲ ਦੇ ਗ੍ਰੰਥ ਪੜ੍ਹੋ, ਟਕਸਾਲ ਦੀ ਸਿੱਖ ਰਹਿਤ ਮਰਿਆਦਾ ਪੜ੍ਹੋ, ਟਕਸਾਲ ਦੀ ਜਿਹੜੀ ਰਹਿਤ ਮਰਿਆਦਾ ਉਹਨੂੰ ਪੜ੍ਹੋ, ਬੰਸਾਵਲੀ ਲਿਖੀ ਹੋਈ ਹੈ ਵੀ ਕਿੱਥੋਂ ਕਿੱਥੋਂ ਚੱਲਿਆ, ਟਕਸਾਲ ਦੀ ਮਰਿਆਦਾ ਵਿੱਚ ਲਿਖਿਆ, ਜਿਨ੍ਹਾਂ ਨੇ ਪੜ੍ਹਨਾ ਹੋਵੇ ਨਾ ਉਹ ਪੜ੍ਹਨ, ਪਤਾ ਲੱਗ ਜੂ ਸਾਰਾ ਹੀ ਕਿੱਥੇ ਕਿੱਥੇ ਲਿਖਿਆ। ਬੰਸਾਵਲੀਆਂ ਇਹ ਸਾਰਾ ਕੁਝ ਲਿਖਿਆ ਭਾਈ, ਐਵੇਂ ਹੀ ਨਹੀਂ ਅਗਲੇ ਕਹਿ ਰਹੇ, ਉਹਨਾਂ ਨੂੰ ਪਤਾ ਸਾਡਿਆਂ ਗ੍ਰੰਥਾਂ ਦੇ ਵਿੱਚ ਲਿਖਿਆ ਹੋਇਆ, ਨੋਟ ਕਰਨ ਵਾਲੀਆਂ ਗੱਲਾਂ ਨੇ, ਉਹਨਾਂ ਦਾ ਕਸੂਰ ਨਹੀਂ, ਸਾਡਿਆਂ ਨੇ ਲਿਖਿਆ ਹੋਇਆ ਸਾਰਾ ਕੁਛ। ਰਮਾਇਣ ਰਾਮਾ ਅਵਤਾਰ ਕੀ ਦਸਮ ਗ੍ਰੰਥ 'ਚ ਨਹੀਂ ਲਿਖਿਆ, ਕ੍ਰਿਸ਼ਨਾ ਅਵਤਾਰ ਤੇ ਰਾਮਾ ਅਵਤਾਰ ਦਸਮ ਗ੍ਰੰਥ 'ਚ ਲਿਖਿਆ, ਤੇ ਉਹਦੇ ਉੱਤੇ ਕੀ ਲਿਖਿਆ ਵੀ ਲਿਖਿਆ ਕਿੰਨੇ ਆ, ਗੁਰੂ ਗੋਬਿੰਦ ਸਿੰਘ ਨੇ, ਤੇ ਕਿੰਨੇ ਚਿਰ ਤੋਂ ਰੌਲਾ ਪਾਉਂਦੇ ਨੇ ਸਿੱਖ ਕਿੰਨੇ, ਉਹ ਕਹਿੰਦੇ ਨੇ ਦਸਮ ਗ੍ਰੰਥ ਗੁਰੂ ਗੋਬਿੰਦ ਸਿੰਘ ਦੀ ਬਾਣੀ ਨਹੀਂ, ਇਹ ਕਹਿੰਦੇ ਨੇ ਨਾ ਬੜੇ ਬੰਦੇ, ਰੌਲਾ ਪਾਉਂਦੇ ਨੇ ਨਾ, ਉਹਨਾਂ ਨੂੰ ਪੰਥ 'ਚੋਂ ਛੇਕ ਦਿੱਤਾ, ਪੰਥ 'ਚੋਂ ਕੱਢਤਾ, ਗਿਆਨੀ ਭਾਗ ਸਿੰਘ ਵਾਲੇ ਵਾਲਾ ਪੰਥ 'ਚੋਂ ਕੱਢਤਾ, ਉਹਨਾਂ ਗਿਆਨੀ ਜੀ ਨੇ ਪ੍ਰੋਫੈਸਰ ਦਰਸ਼ਨ ਸਿੰਘ ਨੂੰ ਵੀ ਕੱਢਤਾ ਗਰੁੱਪ, ਉਹ ਵੀ ਉਹਨਾਂ ਦਾ ਵੀ ਕੱਢਤਾ, ਮਤਲਬ ਜਿਹੜੇ ਜਿਹੜੇ ਬੰਦਿਆਂ ਨੇ ਦਸਮ ਗ੍ਰੰਥ ਦੀ ਗੱਲ ਕੀਤੀ ਪੰਥ 'ਚੋਂ ਬਾਹਰ ਕੱਢ ਕੇ, ਤੇ ਅੱਜ ਉਸੇ ਦਸਮ ਗ੍ਰੰਥ ਦੇ ਵਿੱਚ ਹਵਾਲਾ ਦੇ ਕੇ ਅਗਲੇ ਕਹਿੰਦੇ ਆ ਜੀ ਲਿਖਿਆ ਰਾਮਾ ਅਵਤਾਰ ਵੀ ਲਿਖਿਆ, ਕ੍ਰਿਸ਼ਨਾ ਅਵਤਾਰ ਵੀ ਲਿਖਿਆ, ਤੇ ਬਾਬੇ ਹਰਨਾਮ ਸਿੰਘ ਧੁੰਮੇ ਨੇ ਇਹ ਮੰਨਿਆ ਵੀ ਇਹਦੇ ਉਲੱਥਾ ਕਰਾਇਆ ਗੁਰੂ ਗੋਬਿੰਦ ਸਾਹਿਬ ਨੇ, ਇਹ ਉਹਨਾਂ ਦੀ ਆਪਣੀ ਰਚਨਾ ਨਹੀਂ, ਇਹਨਾਂ ਦਾ ਉਲੱਥਾ ਹੈ, ਉਲੱਥਾ ਮਤਲਬ ਕਿਸੇ ਦੀ ਰਚਨਾ ਹੈ ਪਰ ਮਹਾਰਾਜ ਨੇ ਟਰਾਂਸਲੇਟ ਕਰਾਇਆ, ਇਹ ਅਰਥ ਬਣਦਾ। ਪਰ ਉਹ ਕਹਿਣਗੇ ਵੀ ਤੁਸੀਂ ਤੇ ਮੰਨਦੇ ਆ, ਤੁਸੀਂ ਚੌਰ ਕਰਦੇ ਆ, ਕਿ ਤੁਸੀਂ ਕਿਵੇਂ ਕਹਿ ਸਕਦੇ ਹੋ, ਜਹਿਦਾਰ ਤਵੇ ਬਿਆਨ ਠੋਕ ਕੇ ਵੀ ਨਹੀਂ ਇਹ ਇਦਾਂ ਹੋ ਸਕਦਾ, ਬਸ ਫਿਰ ਗ੍ਰੰਥ ਅੱਗੇ ਆ ਜਾਣਗੇ ਵੀ ਆਹ ਦੱਸ, ਫਿਰ ਕਹੇਗਾ ਹਾਂਜੀ ਗ੍ਰੰਥ ਗਲਤ ਨੇ, ਫਿਰ ਮੈਂ ਪੁੱਛੂ ਵੀ ਮੈਂ ਤੇ ਪਿੱਟਦਾ ਇੰਨੇ ਚਿਰ ਤੋਂ, ਮੇਰੇ ਨਾਲ ਗੱਲ ਕਰ ਫਿਰ, ਹੁਣ ਸੂਰਜ ਪ੍ਰਕਾਸ਼ ਗ੍ਰੰਥ ਇਹਨਾਂ ਚ ਕਿੰਨਾ ਕੁਝ ਲਿਖਿਆ, ਫਿਰ ਉਜੜੀ ਕਹਿਤਾ ਸੀ ਨਾ ਮਾਤਾ ਗੁਜਰ ਕੌਰ ਨੂੰ ਉਹਨੇ ਆਪਣੇ ਨੇ ਬਾਬੇ ਨੀਲਧਾਰੀਆਂ ਨੇ, ਮਾਤਾ ਗੁਜਰੀ ਉਜੜੀ ਸਰਾਫ ਦਿੱਤਾ, ਰੌਲਾ ਪੈ ਗਿਆ, ਅਗਲੇ ਨੇ ਗ੍ਰੰਥ ਰੱਖਤਾ, ਕਹਿੰਦਾ ਮੈਂ ਸੂਰਜ ਪ੍ਰਕਾਸ਼ ਚੋਂ ਪੜ੍ਹ ਕੇ ਸੁਣਾਇਆ, ਫਿਰ ਸੂਰਜ ਪ੍ਰਕਾਸ਼ ਬੈਨ ਕੀਤਾ ਨਹੀਂ ਕੀਤਾ, ਅਗਲੇ ਕਥਾ ਕਰਦੇ ਆ ਰੋਜ਼ ਤੋਂ ਰੁਮਾਲੇ ਪਾ ਕੇ ਰੱਖਿਆ ਗ੍ਰੰਥ ਵਿੱਚ ਲਿਖਿਆ ਸਾਰਾ ਕੁਛ, ਉਦੋਂ ਚੁੱਪ ਕਰ ਜਾਂਦੇ ਆ, ਤੇ ਮਸ਼ੀਨਰੀ ਵੀ ਜਿਹੜੇ ਰੌਲਾ ਪਾਉਂਦੇ ਸੀ ਪਿੱਛੇ, ਜਦੋਂ ਮੈਂ ਰੌਲਾ ਪਾਇਆ ਵੀ ਨਹੀਂ ਭਾਈ ਇਹਨਾਂ ਗ੍ਰੰਥਾਂ ਦੇ ਵਿੱਚ ਬਹੁਤ ਕੂੜ ਕਬਾੜ ਭਰਿਆ ਪਿਆ, ਤੇ ਉਦੋਂ ਮਸ਼ੀਨਰੀ ਪਤਾ ਕੀ ਕਹਿੰਦੇ ਸੀ, ਅਸੀਂ ਹੰਸ ਬਿਰਤੀ ਲਾ ਕੇ ਚੰਗਾ ਚੰਗਾ ਚੁਗ ਲੈਂਦੇ ਹਾਂ, ਹੁਣ ਕਿਉਂ ਚੀਕਾਂ ਮਾਰਦੇ ਹੋ, ਹੁਣ ਕਹਿੰਦੇ ਹੋ ਲਓ ਜੀ ਇਹਨਾਂ ਗ੍ਰੰਥਾਂ ਚੋਂ, ਅਸੀਂ ਤਾਂ ਪਹਿਲਾਂ ਹੀ ਕਹਿੰਦੇ ਹਾਂ ਜਦੋਂ ਢੱਡਰੀਆਂ ਵਾਲੇ ਦਾ ਵਿਰੋਧ ਕਰਨਾ ਹੁੰਦਾ ਹੈ ਉਦੋਂ ਸਾਰੇ ਇਕੱਠੇ ਹੋ ਜਾਂਦੇ, ਨਹੀਂ ਜੀ ਇਤਿਹਾਸ ਕਿੱਥੋਂ ਲਵਾਂਗੇ, ਇਹਦੇ ਵਿੱਚ ਚੰਗਾ ਵੀ ਬਹੁਤ ਕੁਝ ਹੈ, ਤੁਸੀਂ ਹੰਸ ਬਣ ਕੇ ਚੁਗ ਲਿਆ, ਅਗਲੇ ਬਗਲੇ ਬਣ ਕੇ ਲੈ ਕੇ ਡੱਡੀਆਂ ਚੁੱਕ ਕੇ, ਤੁਸੀਂ ਹੀਰੇ ਮੋਤੀ ਚੁੱਕਦੇ ਹੋ, ਠੋਕ ਕੇ ਕਿਉਂ ਨਹੀਂ ਕਹਿੰਦੇ ਵੀ ਇੱਕ ਇੱਕ ਕੂੜ ਕਬਾੜ ਸਾਡੇ ਚ ਵਾੜਿਆ ਨਹੀਂ ਕਹਿੰਦੇ ਜਿੱਦਣ ਆ ਹੁਣ ਹੁਣ ਸਟੇਟਮੈਂਟਾਂ ਅਗਲੇ ਦਿੰਦੇ ਨੇ ਵੱਡੇ ਚੈਨਲਾਂ ਤੇ ਬਹਿ ਕੇ ਜੇ ਖੜ ਜਾਓ ਆਉਣ ਵਾਲੇ ਸਮੇਂ 'ਚ ਹੋਰ ਵੀ ਦੇਣਗੇ ਤੁਹਾਡੇ ਗ੍ਰੰਥਾਂ 'ਚੋਂ ਪੜ੍ਹ ਪੜ੍ਹ ਕੇ ਕਹਿਣਗੇ ਤੁਸੀਂ ਰੁਮਾਲੇ ਪਾ ਪਾ ਰੱਖੇ ਆ ਆਉਣ ਵਾਲੇ ਸਮੇਂ 'ਚ ਹੋਰ ਵੀ ਹੋਏਗਾ ਹੁਣ ਘੁੰਗਣੀਆਂ ਸਭ ਨੇ ਮੂੰਹ ਵਿੱਚ ਪਾ ਲੈਣੀਆਂ ਨੇ ਤਾਂ ਮੈਂ ਕਹਿੰਦਾ ਯਾਰ ਪੰਥ ਖਤਰੇ 'ਚ ਮਤਲਬ ਇਹ ਖਤਰੇ 'ਚ ਹੁੰਦੇ ਨੇ ਇਹਨਾਂ ਨੂੰ ਕੋਈ ਪੰਥ ਦਾ ਫਿਕਰ ਨਹੀਂ ਆਪਣੀਆਂ ਰੋਜੀਆਂ ਰੋਟੀਆਂ ਦਾ ਗੋਬਿੰਦ ਸਿੰਘ ਲੌਂਗੋਵਾਲ ਨੂੰ ਪੱਤਰਕਾਰ ਪੁੱਛਦੇ ਆ ਅੱਜ ਹੀ ਸਟੇਟਮੈਂਟ ਦਿੱਤੀ ਹੈ ਗੋਬਿੰਦ ਗੀਤਾ ਲਿਖੀ ਹੈ ਨਰਿੰਦਰ ਸਿੰਘ ਏਦਾਂ ਨਰਿੰਦਰ ਮੋਦੀ ਨੇ ਹੁਣ ਬਸ ਮੈਨੂੰ ਨਹੀਂ ਪਤਾ ਉਹ ਲੰਘ ਗਿਆ ਫੜ ਲਓ ਛੁਣ ਛੁਣਾ ਛਣਕਾਈ ਚੱਲੋ ਹੁਣ ਦੇਤੇ ਛੁਣ ਛਣੇ ਵੀ ਵਜਾਈ ਚੱਲੋ ਕਹਿ ਗਿਆ ਜਾਂਦਾ ਹੋਇਆ ਬਸ ਆਪਣੇ ਵਰਗੇ ਬੰਦੇ ਫਿਰ ਸਾਡੇ ਵਰਗੇ ਬੰਦੇ ਏਦਾਂ ਕਰਦੇ ਆ ਸਾਨੂੰ ਸੋਚਣਾ ਪੈਣਾ ਵੀ ਇਹ ਬੰਦਿਆਂ ਨੇ ਪੰਥ ਦਾ ਮਤਲਬ ਇਹ ਆ ਜਿਹੜੇ ਨੇ ਸਾਰੇ ਇਹ ਬਣੇ ਨੇ ਪੰਥ ਬਾਕੀ ਕਿਸੇ ਨੂੰ ਕੀ ਸਮਝਦੇ ਨੇ ਹੈ ਕਿ ਨਹੀਂ ਤਾਂ ਕਰਕੇ ਹੁਣ ਜੇ ਬੋਲਣਗੇ ਤੇ ਇਕਬਾਲ ਸਿੰਘ ਕਹਿੰਦਾ ਚੁੱਪ ਕਰ ਜਾਣਾ ਘੁੰਗਣੀਆਂ ਪਈਆਂ ਉਹਦੇ ਮੂੰਹ ਚੋਂ ਉਹਨੇ ਬੁਕਣਾ ਟਕਸਾਲ ਦੇ ਗ੍ਰੰਥਾਂ 'ਚ ਲਿਖਿਆ ਆਹ ਲਿਖਿਆ ਇਹਦੇ 'ਚ ਆਹ ਵੇਖੋ ਉਹਨੇ ਕਹਿਣਾ ਵੀ ਇਹਨਾਂ ਗ੍ਰੰਥਾਂ 'ਚ ਲਿਖਿਆ ਕਿਹੜਾ ਮੈਂ ਆਪਣੇ ਕੋਲੋਂ ਬਣਾ ਲਿਆ ਉਹਨੇ ਉਸੇ ਵੇਲੇ ਸਟੇਟਮੈਂਟ ਦੇ ਦੇਣੀ ਕਿ ਨਹੀਂ ਦੇ ਦੇਣੀ ਚੁੱਪ ਕਰਨ ਵਾਲਾ ਤੇ ਉਹ ਵੀ ਨਹੀਂ ਉਹਨੇ ਉਸੇ ਵੇਲੇ ਬੋਲ ਪੈਣਾ ਵੇਖਿਓ ਗੁਰਮਤ ਰਹਿਤ ਮਰਿਆਦਾ ਟਕਸਾਲ ਦੀ ਹੈ ਮੈਂ ਪੜ੍ਹ ਕੇ ਸੁਣਾਉਣਾ ਪਵਿੱਤਰ ਗੁਰਬੰਸਾਵਲੀ ਦਸਾਂ ਸਤਿਗੁਰਾਂ ਜੀ ਦੀ ਪਵਿੱਤਰ ਬੰਸਾਵਲੀ ਪਹਿਲੀ ਪਾਤਸ਼ਾਹੀ ਨਾਮ ਸਤਿਗੁਰੂ ਨਾਨਕ ਦੇਵ ਜੀ ਮਹਾਰਾਜ ਬੇਦੀ ਬੰਸ ਸ੍ਰੀ ਰਾਮ ਚੰਦਰ ਜੀ ਦੇ ਪੁੱਤਰ ਕਸ਼ੂ ਦੇ ਬੰਸ ਦੇ ਕਾਲਕੇਤ ਨੇ ਕਾਂਸੀ ਜਾ ਕੇ ਵੇਦ ਪੜ੍ਹੇ ਇਹਨਾਂ ਤੋਂ ਬੇਦੀ ਬੰਸ ਚੱਲੀ ਟਕਸਾਲ ਦੇ ਗ੍ਰੰਥ ਚ ਲਿਖਿਆ ਇਕਬਾਲ ਸਿੰਘ ਦਾ ਕਸੂਰ ਕੀ ਹੈ ਦੂਜੀ ਪਾਤਸ਼ਾਹੀ ਨਾਮ ਸਤਿਗੁਰੂ ਅੰਗਦ ਦੇਵ ਜੀ ਮਹਾਰਾਜ ਤ੍ਰੇਣ ਬੰਸ ਲਛਮਣ ਦੇ ਤਖ ਨਾਮੇ ਪੁੱਤਰ ਤੋਂ ਤੇਹਣ ਵੰਸ਼ ਚੱਲੀ ਅਵਤਾਰ ਧਾਰਨ ਪਿੰਡ ਮੱਤੇ ਕੀ ਸਰਾਂ ਨਾਗੇ ਦੀ ਸਰਾਂ ਮਤਲਬ ਦੂਜੀ ਪਾਤਸ਼ਾਹੀ ਲਛਮਣ ਜੀ ਤੋਂ ਸਮਝਦੇ ਹੋ ਸਾਰਿਆਂ ਦਾ ਸਾਰਿਆਂ ਦੀ ਵੰਸਾਵਲੀ ਲਿਖੀ ਹੈ ਤੇ ਹੁਣ ਜੇ ਉਹਨੇ ਜੇ ਇਕਬਾਲ ਸਿੰਘ ਨੂੰ ਪੁੱਛ ਲਿਆ ਉਹਨੇ ਟਕਸਾਲ ਦਾ ਗ੍ਰੰਥ ਰੱਖ ਦੇਣਾ ਤੇ ਜੇ ਟਕਸਾਲ ਦਾ ਗ੍ਰੰਥ ਅੱਗੇ ਆ ਗਿਆ ਫਿਰ ਜਹੇਦਾਰ ਦੇ ਗਲ 'ਚ ਬੂਠਾ ਦੇਣਗੇ ਹੁਣ ਜਹੇਦਾਰ ਜੀ ਬੋਲੋ ਪੜ੍ਹੇ ਲਿਖੇ ਜਹੇਦਾਰ ਜੀ ਗਿਆਨੀ ਜੀ ਪੜ੍ਹੇ ਲਿਖੇ ਤੁਸੀਂ ਤੇ ਠੋਕ ਠੋਕ ਕੇ ਸਟੇਟਮੈਂਟਾਂ ਦੇ ਨੇ ਢੱਡਰੀਆਂ ਲਾਇਆ ਤੇ ਐਂ ਤੇ ਹੁਣ ਬੋਲੋ ਟਕਸਾਲ ਦੇ ਗ੍ਰੰਥ ਵਿੱਚ ਲਿਖਿਆ ਜਿਹੜਾ ਇਕਬਾਲ ਸਿੰਘ ਨੇ ਪਟਨੇ ਬੋਲਿਆ ਦਸਮ ਗ੍ਰੰਥ ਵਿੱਚ ਲਿਖਿਆ ਰਾਮਾ ਅਵਤਾਰ ਜਿਹੜਾ ਨਰਿੰਦਰ ਮੋਦੀ ਨੇ ਬੋਲਿਆ ਹੁਣ ਬੋਲੋ ਹੈ ਜਵਾਬ ਲੂਟਾ ਹੈ ਜਿਨ੍ਹਾਂ ਨੇ ਸ਼ਰੇਆਮ ਮੁਲਕ ਕੋ ਉਹਨਾਂ ਲਫੰਡਰੋਂ ਕੀ ਕੋਈ ਤਲਾਸ਼ੀ ਨਹੀਂ ਲੈਂਦਾ ਗਰੀਬ ਲਹਿਰੋਂ ਪਰ ਪਹਿਰੇ ਬਿਠਾਏ ਜਾਂਦੇ ਹੈ ਸਮੁੰਦਰੋਂ ਕੀ ਕੋਈ ਤਲਾਸ਼ੀ ਨਹੀਂ ਲੈਂਦਾ ਗ੍ਰੰਥ ਵੀ ਫੋਲ ਕੇ ਵੇਖ ਲਓ ਜਿਹੜੇ ਸਮੁੰਦਰੋਂ ਆ ਜਿਹੜੇ ਤੁਹਾਡੇ ਨੇੜੇ ਫਿਰਦੇ ਆ ਆ ਕੇ ਜਿਹੜੇ ਸਰੋਪੇ ਪਾਉਂਦੇ ਆ ਤੇ ਸਰੋਪੇ ਲੈਂਦੇ ਹੋ ਉਹਨਾਂ ਦੇ ਗ੍ਰੰਥਾਂ 'ਚ ਕੀ ਕੁਝ ਲਿਖਿਆ ਹੁਣ ਬੋਲੋ ਘੁੰਗਣੀਆਂ ਕੋ ਪਾਉਂਦੇ ਆ ਮੂੰਹ 'ਚ ਫੋਕ ਕੇ ਸਟੇਟਮੈਂਟ ਦਿਓ ਨਾਲੇ ਪਤਾ ਲੱਗੇ ਵੀ ਕਿਰਪਾਨ ਹੱਥ 'ਚ ਰਹਿੰਦੀ ਹੈ ਕਿ ਨਹੀਂ ਉਹਦਾ ਤੇ ਐਂ ਮਾਰਨਗੇ ਚੱਕ ਕੇ ਚੱਲ ਸਿੱਟਣਗੇ ਵੇਖਿਓ ਕਿੱਥੇ ਪਤਾ ਨਹੀਂ ਕਿੱਥੇ ਗ੍ਰੰਥੀ ਲਾਉਣਗੇ ਬੋਲੋ ਠੋਕ ਕੇ ਜੇ ਹੈ ਹਿੰਮਤ ਦਿਓ ਸਟੇਟਮੈਂਟ ਵੀ ਟਕਸਾਲ ਦੇ ਗ੍ਰੰਥਾਂ 'ਚ ਆ ਕੀ ਲਿਖਿਆ ਪਿਆ ਜਿਹਨੂੰ ਇਕਬਾਲ ਸਿੰਘ ਪੜ੍ਹ ਪੜ੍ਹ ਕੇ ਸੁਣਾਉਂਦਾ ਹੈ ਆਵੇ ਨਜ਼ਾਰਾ ਮਾੜਾ ਜਿਹਾ ਸਰੂਰ ਜਿਹਾ ਆਵੇ ਸਾਰਿਆਂ ਨੂੰ ਦੇ ਕੇ ਦੋ ਚਾਰ ਸਟੇਟਮੈਂਟਾਂ ਕਿਹਾ ਜੀ ਬੜੀ ਤੜ ਹੈ ਕਿਤੇ ਐਂ ਤੜ ਹੈ ਮਾਰਦੇ ਨੇ ਗੱਲਾਂ ਤਾਂ ਕਰਕੇ ਭਾਈ ਇਹਨਾਂ ਨੁਕਤਿਆਂ ਨੂੰ ਸਮਝਣਾ ਪੰਥ ਦਾ ਮਤਲਬ ਹੀ ਇਹ ਹੈ ਬਸ ਇਹ ਨੇ ਪੰਥ ਚਲੋ ਹੁਣ ਆਪਾਂ ਜਿਹੜੀ ਗੱਲ ਕਰਦੇ ਸ਼ਬਦ ਜਿਹੜਾ ਆਪਾਂ ਪੜ੍ਹਦੇ ਸੀ ਉਹ ਅਰਥ ਕਰੀਏ ਜਿਹੜਾ ਆਪਾਂ ਸ਼ਬਦ ਵਿਚਾਰ ਰਹੇ ਹਾਂ ਚਿਤ ਚੇਤਸ ਕੀ ਨਹੀਂ ਬਾਵਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਲਓ ਆਪਾਂ ਸ਼ਬਦ ਨਾਲ ਗਾ ਵੀ ਲੈਂਦੇ
ਚਿਤ ਚੇਤਸ ਕੀ ਨਹੀਂ ਬਾਵਰਿਆ ਚਿਤ ਚੇਤਸ ਕੀ ਸਕੀ ਨਹੀਂ ਬਾਬਰਿਆ ਸਰਤ ਤੇਰੇ ਗੁਣ ਕਲਿਆ
ਹਰ ਬਿਸਰਤ ਤੇਰੇ ਗੁਣ ਕਲਿਆ ਹਰ ਬਿਸਰਤ ਤੇਰੇ ਗੁਣ ਕਲਿਆ
ਜਿਤ ਜਿਤ ਸਕੀ ਨਹੀਂ ਬਾਬਰਿਆ
ਕਹਿੰਦੇ ਕਿਉਂ ਨੀ ਮੇਰਿਆ ਕਮਲਿਆ ਬੜਾ ਤੂੰ ਯਾਦ ਕਿਉਂ ਨੀ ਰੱਖਦਾ ਜੇ ਯਾਦ ਰੱਖਾਂਗੇ ਕੁਦਰਤ ਦੇ ਨਿਯਮ ਫਿਰ ਅਸੀਂ ਨਾ ਸਾਰਾ ਕੁਛ ਹੀ ਕੰਟਰੋਲ ਚ ਰੱਖਾਂਗੇ ਮਾਇੰਡ ਨੂੰ ਰਿਲੈਕਸ ਕਿਵੇਂ ਰੱਖਣਾ ਸਰੀਰ ਨੂੰ ਕਿਵੇਂ ਰੱਖਣਾ ਕੰਮਾਂ ਨੂੰ ਕਿਵੇਂ ਰੱਖਣਾ ਫਰਜ਼ ਕਿਵੇਂ ਰੱਖਣੇ ਨੇ ਹਰੀ ਤੇ ਸਾਰਾ ਹੀ ਕੰਮ ਕਰ ਰਿਹਾ ਜੇ ਅਸੀਂ ਚੇਤਾ ਰੱਖਾਂਗੇ ਚਿੱਤ ਚੇਤਸ ਕੀ ਨਹੀਂ ਬਾਬਰਿਆ ਹਰ ਬਿਸਰਤ ਤੇਰੇ ਗੁਣ ਗਲਿਆ ਹਰੀ ਤੇ ਸਾਰਾ ਹੀ ਕੰਮ ਕਰ ਰਿਹਾ ਕੁਦਰਤ ਦੇ ਸਾਰੇ ਹੀ ਕੰਮੇ ਲੱਗੀ ਤੇ ਆਪਾਂ ਜਦੋਂ ਕੰਮ ਛੱਡ ਦਿੰਦੇ ਹਾਂ ਸਮਝ ਲਓ ਸਾਡੇ ਗੁਣ ਗਲ ਗਏ ਆਪਣੀ ਕੁਆਲਿਟੀ ਹਰ ਚੀਜ਼ ਵੇਖੋ ਅੰਬ ਦੇ ਆਪਣੇ ਗੁਣ ਨੇ ਪਿੱਪਲ ਆਪਣੇ ਕੰਮ ਲੱਗਿਆ ਸੂਰਜ ਆਪਣੇ ਕੰਮ ਲੱਗਿਆ ਚੰਦਰਮਾ ਆਪਣੇ ਕੰਮ ਲੱਗਿਆ ਤੇ ਅਸੀਂ ਜੇ ਆਪਣਾ ਹਰੀ ਨੂੰ ਭੁੱਲ ਗਏ ਮਤਲਬ ਕੁਦਰਤ ਦੇ ਨਿਯਮਾਂ ਨੂੰ ਭੁੱਲ ਗਏ ਕੁਦਰਤ ਸਾਰੀ ਕੰਮ ਲੱਗੀ ਹੈ ਅਸੀਂ ਕੰਮ ਛੱਡਤਾ ਉਹ ਸਾਰੀ ਗੁਣੀ ਹੈ ਅਸੀਂ ਔਗਣ ਹੋ ਗਏ ਸਾਡੇ ਗੁਣ ਚਲੇ ਗਏ ਉਹ ਗੁਣ ਨੇ ਉਹਨਾਂ ਦੇ ਸੂਰਜ ਦਾ ਗੁਣ ਨੀ ਚਤਪਸ਼ ਦੇਣੀ ਦਰਖਤਾਂ ਦਾ ਗੁਣ ਨੀ ਆਕਸੀਜਨ ਦੇਣੀ ਆਪਣੇ ਆਪਣੇ ਗੁਣ ਨੇ ਚੰਦਰਮਾ ਦਾ ਗੁਣ ਆਪਣਾ ਹਵਾ ਦਾ ਆਪਣਾ ਗੁਣ ਹੈ ਮਿੱਟੀ ਦੇ ਆਪਣੇ ਗੁਣ ਨੇ ਸਾਰੀਆਂ ਚੀਜ਼ਾਂ ਕੁਦਰਤ ਹਰੀ ਸਾਰਾ ਫੈਲਿਆ ਹੋਇਆ ਜਿਹੜਾ ਉਹ ਆਪਣੇ ਗੁਣ ਗੁਣਾਂ ਦੇ ਰੂਪ ਵਿੱਚ ਪ੍ਰਗਟ ਹੈ ਗੁਣੀ ਗੁਣ ਨੇ ਤੇ ਅਸੀਂ ਉਹਨੂੰ ਭੁੱਲ ਗਏ ਅਸੀਂ ਫਿਰ ਗੁਣ ਛੱਡ ਦੇਣਾ ਸਾਡੇ ਗੁਣ ਗਏ ਹਰ ਬਿਸਰਤ ਤੇਰੇ ਗੁਣ ਗਲਿਆ ਉਹ ਫਰਜ਼ ਨਿਭਾ ਰਹੀ ਹੈ ਕੁਦਰਤ ਸਾਰੀ ਅਸੀਂ ਵੀ ਆਪਣੇ ਫਰਜ਼ ਨਿਭਾਉਣੇ ਆ ਆਪਣੀ ਡਿਊਟੀ ਕਰਨੀ ਹੈ ਆਪਣੇ ਕੰਮ ਕਰਨੇ ਆ ਥੋੜਾ ਜਿਹਾ ਧਿਆਨ ਨਾਲ ਸਮਝਿਓ ਸ਼ਬਦ ਨੂੰ ਬਈ ਇਹ ਪਹਿਲੇ ਪਾਤਸ਼ਾਹ ਗੁਰੂ ਨਾਨਕ ਸਾਹਿਬ ਦਾ ਸ਼ਬਦ ਹੈ ਮਾਰੂ ਰਾਗ ਵਿੱਚ ਮਾਰੂ ਮਹਿਲਾ ਪਹਿਲਾ ਤੇ ਜਰਾ ਇਹ ਸ਼ਬਦ ਨੂੰ ਧਿਆਨ ਨਾਲ ਸਮਝਿਓ ਭਾਈ ਹਾਂਜੀ
ਕਰਨੀ ਪਾਵਨ ਮਨ ਮਸਵਾੜੀ ਗੁਰਾ ਪਲਾ ਦੇ
ਜਿਹੜਾ ਕਰਨੀ ਦਾ ਕਾਗਜ਼ ਹੈ ਮਨ ਸ਼ਾਹੀ ਹੈ ਬੁਰਾ ਭਲਾ ਦੋਵੇਂ ਤਰ੍ਹਾਂ ਦੇ ਅਸੀਂ ਲੇਖ ਲਿਖਦੇ ਹਾਂ ਏਦਾਂ ਮੈਂ ਕਹਿ ਦਿਆਂ ਜਿਹੜੀ ਸ਼ਾਹੀ ਹੈ ਇਹ ਸਾਡਾ ਮਨ ਪੁੱਠੇ ਸਿੱਧੇ ਕੰਮ ਕਰਨੇ ਨੇ ਇਹ ਸਾਡੀ ਮਰਜ਼ੀ ਹੈ ਜਿੱਦਾਂ ਦੇ ਮਰਜ਼ੀ ਅਸੀਂ ਲੇਖ ਲਿਖ ਲਈਏ ਕਰਨੀ ਜਿੱਦਾਂ ਦਾ ਕਰਦੇ ਹਾਂ ਉਹ ਕਾਗਜ਼ ਉੱਤੇ ਲਿਖ ਰਹੇ ਹਾਂ ਮਾੜਾ ਕਰੀਏ ਚੰਗਾ ਕਰੀਏ ਵੇਖੋ ਮਾੜਾ ਚੰਗਾ ਜਦੋਂ ਕਰਦੇ ਹਾਂ ਸਰੀਰ ਕਰਦਾ ਪਰ ਵਿਚਾਰ ਕਿਹਦਾ ਮਨ ਚ ਆਉਣਾ ਨਾ ਸਾਰਾ ਕੁਛ ਪਹਿਲਾਂ ਅਸਲ ਚ ਸਰੀਰ ਨਹੀਂ ਲਿਖਦਾ ਮਨ ਲਿਖਦਾ ਸਰੀਰ ਤੇ ਕਰਦਾ ਹੈ ਨਾ ਕਰਾਉਣ ਵਾਲਾ ਤੇ ਵਿਚਾਰ ਨੇ ਸਾਡੇ ਮਨ ਨੇ ਉਹ ਮਨ ਹੈ ਜਿਹੜਾ ਜੋ ਮਰਜ਼ੀ ਲਿਖਦੇ ਕਾਗਜ਼ ਤੇ ਕਰਨੀ ਜਿੱਦਾਂ ਦੀ ਕਰਦਾ ਉਦਾਂ ਦੇ ਲਿਖਦਾ ਚੰਗੇ ਚਾਹੇ ਮਾੜੇ ਰੱਬ ਨਹੀਂ ਲਿਖਦਾ ਬੰਦਾ ਆਪ ਲਿਖਦਾ ਕੁਦਰਤ ਦੇ ਨਿਯਮ ਜਿਹੜੇ ਨੇ ਉਹ ਤੇ ਉਹਨੇ ਬਣਾਏ ਨੇ, ਲੇਖ ਨਾ ਮਿਟੇ ਹੈ ਸਖੀ ਜੋ ਲਿਖਿਆ ਕਰਤਾਰ, ਉਹ ਤੇ ਨਿਯਮ ਆਟੋਮੈਟਿਕ ਬਣੇ ਨੇ, ਆਟੋਮੈਟਿਕ ਲਿਖੇ ਨੇ, ਕੁਦਰਤ ਦੇ ਜਿਹੜਾ ਸਿਸਟਮ ਬਣਿਆ ਆਟੋਮੈਟਿਕ ਬਣਿਆ, ਸਹਿ ਭੰਗ ਹੈ ਨਾ। ਪਰ ਜਿਹੜਾ ਅਸੀਂ ਕੰਮ ਕਰਦੇ ਹਾਂ, ਕਰਨੀ ਜਿੱਦਾਂ ਦੀ ਕਰਦੇ ਹਾਂ, ਉਹ ਲਿਖ ਰਹੇ ਹਾਂ। ਕਰਨੀ ਕਾਗਦ ਮਨ ਮਸਵਾਣੀ ਸ਼ਾਹੀ ਹੈ, ਬੁਰਾ ਭਲਾ ਦੋਏ ਲੇਖ, ਮਾੜੇ ਲਿਖ ਲਓ ਚੰਗੇ ਲਿਖ ਲਓ। ਅੱਗੇ
ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਤਾਂ ਗੁਣ ਨਾਹੀ ਅੰਤ ਹਰੇ।
ਕਮਾਲ ਦੀ ਜਿਹੜੀ ਇਹ ਖੇਡ ਹੈ, ਇਹ ਰਚਨਾ ਕਮਾਲ ਦੀ ਹੈ, ਤਾਂ ਗੁਣ ਨਾਹੀ ਅੰਤ ਹਰੇ, ਬੇਅੰਤ ਖੇਡ ਹੈ ਇਹ। ਜਿੱਦਾਂ ਦੇ ਬੰਦਾ ਲਿਖਦਾ, ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਬੰਦੇ ਦੇ ਜਿਹੜੇ ਕੰਮ ਨੇ ਉਹ ਚਲਾਉਂਦੇ ਨੇ। ਸੋਚ ਕੇ ਵੇਖੋ, ਮੈਂ ਵਾਜਾ ਵਜਾ ਰਿਹਾ, ਇੱਥੇ ਮੈਂ ਵਾਜਾ ਵਜਾਇਆ, ਇਹ ਵਾਜਾ ਵਜਾਉਣਾ ਜਿਹੜਾ ਮੇਰਾ, ਜੋ ਮੈਂ ਅੱਜ ਕਰ ਰਿਹਾ, ਇਹ ਮੇਰੇ ਪਿਛਲੇ ਕਰਮਾਂ ਦਾ ਫਲ ਨਹੀਂ, ਪਿਛਲੇ ਕਰਮਾਂ ਦਾ ਹੀ ਫਲ ਹੈ। ਕਰਮਾਂ ਦਾ ਮਤਲਬ ਮਰਨ ਤੋਂ ਪਿਛਲੇ ਕਰਮਾਂ ਦਾ ਨਹੀਂ, ਪਿਛਲੇ ਜਨਮਾਂ ਦਾ ਨਹੀਂ। ਮੈਂ ਆਪਣੀ ਇਸੇ ਜ਼ਿੰਦਗੀ ਦੇ ਵਿੱਚ ਪਿਛਲਿਆਂ ਸਾਲਾਂ ਵਿੱਚ ਵਾਜਾ ਵਜਾਇਆ, ਮਿਹਨਤ ਕੀਤੀ ਹੈ, ਪ੍ਰੈਕਟਿਸ ਕੀਤੀ ਹੈ, ਉਹਦੇ ਕਰਕੇ ਅੱਜ ਮੈਂ ਵਾਜਾ ਵਜਾ ਰਿਹਾ। ਅੱਜ ਜੇ ਢੋਲਕ ਵਜਾ ਰਿਹਾ ਤੇ ਪਿੱਛੇ ਸਿੱਖੀ ਹੈ। ਮੰਨ ਲਓ ਤੂੰ ਤੂੰ ਢੋਲਕ ਨਹੀਂ ਵਜਾਉਂਦਾ ਤੇ ਤੈਨੂੰ ਹੁਣ ਸਿੱਧਾ ਹੀ ਢੋਲਕ ਤੇ ਵਾਜੀਏ, ਤੇਰੇ ਤੇਰੀ ਕਰਨੀ ਦੇ ਹਿਸਾਬ ਨਾਲ, ਪਿਛਲੇ ਕਰਮਾਂ ਦੇ ਹਿਸਾਬ ਨਾਲ ਤੂੰ ਵਜਾ ਸਕਦਾ ਨਹੀਂ, ਪਰ ਇਹ ਵਜਾ ਸਕਦਾ। ਪਰ ਜੇ ਤੂੰ ਕੀਰਤਨ ਕਰਨਾ, ਤੂੰ ਪ੍ਰੈਕਟਿਸ ਜਿਹੜੀ ਪਿਛਲੇ ਕਰਮਾਂ ਚ ਕੀਤੀ, ਪਿਛਲੇ ਕਰਮ ਕੀਤੇ ਨੇ, ਮਤਲਬ ਅੱਜ ਤੋਂ ਪਿੱਛੇ, ਪਿਛਲੇ ਜਨਮਾਂ ਚ ਨਹੀਂ, ਇਸ ਜਨਮ ਚ ਜੋ ਕੀਤਾ ਉਹ ਕਰ ਸਕਦਾ ਹੈ ਕਿ ਨਹੀਂ। ਸਾਰਾ ਸਮਝ ਆਉਂਦੀ ਹੈ ਨਾ, ਮਤਲਬ ਇਹ ਹੈ ਜਿਉਂ ਜਿਉਂ ਕਿਰਤ ਚਲਾਏ ਤਿਉਂ ਚੱਲੀਏ, ਜੋ ਕੀਤੇ ਨੇ ਕੰਮ ਉਵੇਂ ਉਵੇਂ ਅਸੀਂ ਚੱਲਦੇ ਹਾਂ, ਪਿਛਲੇ ਜਨਮਾਂ ਦੇ ਨਹੀਂ, ਇਸ ਜਨਮਾਂ ਦੇ ਉਵੇਂ ਉਵੇਂ ਅਸੀਂ ਚੱਲਦੇ ਹਾਂ। ਹੁਣ ਜਿਹੜੇ ਬੰਦੇ ਨੂੰ, ਹੁਣ ਵੇਖੋ, ਇੱਕ ਬੰਦਾ ਪਾਸੇ ਮਾਰੇ ਬਹੁਤ, ਇੱਕ ਬੰਦਾ ਐ ਬੈਠਾ, ਆਪਾਂ ਬਹਿਣ ਦੀ ਆਦਤ ਹੈ ਆਪਾਂ ਨੂੰ, ਆਪਾਂ ਬੈਠਾਂਗੇ ਨਾ ਆਰਾਮ ਨਾਲ, ਪਰ ਜੇ ਨਵਾਂ ਬੰਦਾ ਬਿਠਾ ਦਈਏ ਉਹ ਪਾਸੇ ਮਾਰੀ ਜਾਊ, ਉਹ ਤੁੰਬੇ, ਉਹਦੇ ਲੱਤਾਂ ਦੁਖਣਗੀਆਂ, ਕਿਉਂਕਿ ਉਹਦੇ ਕਰਮ ਨੇ ਜਿਹੜੇ ਉਹਨੂੰ ਹਿਲਾਈ ਜਾਣਗੇ, ਪਰ ਸਾਡੇ ਕਰਮ ਬਿਠਾਈ ਰੱਖਣਗੇ, ਕਿਉਂਕਿ ਸਾਨੂੰ ਆਦਤ ਪਈ ਹੈ ਬਹਿਣ ਦੀ, ਸਾਡੇ ਕਰਮਾਂ ਨੇ ਸਾਨੂੰ ਐ ਵਾ ਦੇਣਾ। ਉਹਦੇ ਕੰਮਾਂ ਨੇ, ਉਹ ਬੈਠਾ ਨਹੀਂ, ਉਹ ਬਹਿੰਦਾ ਟਰੈਕਟਰ ਤੇ, ਉਹਨੂੰ ਬਹਿਣ ਦੀ ਆਦਤ ਨਹੀਂ, ਉਹ ਤੋਂ ਚੌਂਕੜਾ ਵੱਜਣਾ ਨਹੀਂ, ਠੀਕ ਹੈ, ਉਹਦੇ ਕਰਮਾਂ ਨੇ ਉਹਨੂੰ ਐ ਹਿਲਾਈ ਜਾਣਾ ਤੇ ਸਾਡੇ ਕਰਮਾਂ ਨੇ ਸਾਨੂੰ ਬਿਠਾ ਦੇਣਾ, ਟਕਾ ਦੇਣਾ, ਠੀਕ ਹੈ। ਕਰਮ ਦੇ ਹਿਸਾਬ ਨਾਲ ਅਸੀਂ ਚੱਲਾਂਗੇ, ਪਿਛਲੇ ਕਰਮਾਂ ਦੇ ਹਿਸਾਬ ਨਾਲ, ਪਿਛਲੀ ਪ੍ਰੈਕਟਿਸ ਦੇ ਹਿਸਾਬ ਨਾਲ, ਪਿਛਲੀ ਪ੍ਰੈਕਟਿਸ। ਆਪਣੇ ਚੋਂ ਕੋਈ ਕੀਬੋਰਡ ਇੱਥੇ ਵਜਾਓ ਜੀ, ਆਪਾਂ ਨੂੰ ਥੋੜਾ ਆਉਂਦਾ, ਜਿਹਨੂੰ ਆਉਂਦਾ ਉਹਨੂੰ ਹੀ ਆਉਂਦਾ, ਉਹਦੀ ਪਿਛਲੀ ਪ੍ਰੈਕਟਿਸ ਹੈ ਇਸ ਜਨਮ 'ਚ, ਉਵੇਂ ਉਵੇਂ ਬੰਦਾ ਚੱਲ ਰਿਹਾ ਨਾ। ਕੋਈ ਸਾਊਂਡ ਤੇ ਬੈਠਾ ਉਹ ਆਪਣੀ ਪ੍ਰੈਕਟਿਸ ਦੇ ਹਿਸਾਬ, ਪਿਛਲੇ ਕਰਮਾਂ ਕਰਕੇ, ਆਪਾਂ ਆਪਣੇ ਕਰਮਾਂ ਕਰਕੇ ਬੈਠੇ ਹੈ ਕਿ ਨਹੀਂ। ਸਕਿਉਰਿਟੀ ਵਾਲੇ ਉਹਨਾਂ ਦੀ ਆਪਣੀ ਪ੍ਰੈਕਟਿਸ ਹੈ, ਸਾਰਿਆਂ ਦੀ ਆਪਣੀ ਆਪਣੀ ਪ੍ਰੈਕਟਿਸ ਹੈ, ਉਹ ਕਰਮਾਂ ਦੇ ਹਿਸਾਬ ਨਾਲ ਹਰ ਬੰਦਾ ਥਾਂ ਥਾਂ ਉੱਤੇ ਫਿੱਟ ਹੈ। ਕਰ ਕਰ ਕਰਨਾ ਜਿੱਦਾਂ ਦੇ ਕਰਾਂਗੇ, ਲਿਖ ਲੈ ਜਾ ਆਪੇ ਬੀਜ ਆਪੇ ਹੀ ਖਾਓ। ਅੱਜ ਮੈਂ ਵਾਜਾ ਵਜਾ ਰਿਹਾ, ਇਹ ਮੈਂ ਆਪਣਾ ਪਿਛਲੇ ਕਰਮਾਂ ਦਾ ਬੀਜਿਆ ਹੀ ਖਾ ਰਿਹਾ। ਤੂੰ ਢੋਲਕ ਵਜਾ ਰਿਹਾ, ਤੂੰ ਬੀਜਿਆ ਖਾ ਰਿਹਾ, ਹਰ ਬੰਦਾ ਬੀਜਿਆ ਖਾ ਰਿਹਾ, ਪਿਛਲੇ ਜਨਮਾਂ ਦਾ ਨਹੀਂ, ਪਿਛਲੇ ਜਨਮਾਂ ਦਾ ਨਹੀਂ, ਇਸ ਜਨਮ 'ਚ ਜੋ ਬੀਜਿਆ ਖਾ ਰਿਹਾ। ਆ ਗਈ ਗੱਲ ਪਕੜ? ਚਲੋ ਹੁਣ ਅਗਲਾ ਅਗਲੀਆਂ ਪੰਕਤੀਆਂ।
ਚਿਤ ਚੇਤ ਸਕੀ ਨਹੀਂ ਬਾਵਰਿਆ, ਹਰ ਬਿਸਰਤ ਤੇਰੇ ਗੁਣ ਗਲਿਆ।
ਹੇ ਕਮਲਿਆ ਮਨਾ, ਤੂੰ ਉਹਦੇ ਕੁਦਰਤ ਦੇ ਨਿਯਮਾਂ ਨੂੰ ਪਰਮਾਤਮਾ, ਪਰਮਾਤਮਾ ਮਤਲਬ ਇੱਕ ਰਸ ਵਿਆਪਕ, ਜੇ ਮਸ਼ੀਨਰੀ ਵਾਲੇ ਅਰਥ ਵੀ ਕਰ ਲਈਏ, ਜਿਹੜੇ ਉਧਰ ਕਰਕੇ ਆਏ ਆ, ਉਹਦੇ ਸਿੰਘ ਨਾਂ ਦੇ ਰੇਡੀਓ ਤੇ ਗਏ, ਅਖੇ ਜੀ ਇਹ ਨਹੀਂ ਕਹਿਣਾ ਇੱਕੋ ਦੀ ਅਰਥ ਬਣਦਾ, ਮਤਲਬ ਇੱਕ ਵੱਖਰਾ, ਉਹ ਇਹਨੂੰ ਅਰਥ ਕਹਿੰਦੇ ਐਂ ਕਰਨਾ, ਇੱਕ ਓਅੰਕਾਰ, ਆਪਾਂ ਵੀ ਇੱਕ ਓਅੰਕਾਰ ਹੀ ਮੰਨਾਂਗੇ, ਇੱਕੋ ਨਹੀਂ ਕਹਿੰਦੇ, ਅਸੀਂ ਮੰਨ ਗਏ ਜੀ ਇੱਕੋ ਕਵਾਂਗੇ, ਇੱਕ ਓਅੰਕਾਰ ਕਵਾਂਗੇ, ਇੱਕ ਓਅੰਕਾਰ ਲਓ ਅਸੀਂ ਮੰਨ ਗਏ, ਇਹਨਾਂ ਦੀ ਮੰਨ ਲਈ ਜਾਗਰੂਕ। ਹੁਣ ਇਹਦੇ ਅਰਥ ਕੀ ਨੇ? ਪਰਮਾਤਮਾ ਇੱਕ ਹੈ, ਪਹਿਲਾਂ ਪਰਮਾਤਮਾ ਇੱਕ ਦਾ ਕੀ ਅਰਥ ਹੈ? ਪਰਮਾਤਮਾ ਇੱਕ ਹੈ, ਤੇ ਓਅੰਕਾਰ ਦਾ ਅਰਥ ਕੀ ਕਰਦੇ ਨੇ? ਇੱਕ ਰਸ ਵਿਆਪਕ ਹੈ, ਪਰਮਾਤਮਾ ਹੀ ਇੱਕ ਹੈ ਤੇ ਇੱਕ ਰਸ ਵਿਆਪਕ ਹੈ। ਮਤਲਬ ਬੀਜ ਵਿਆਪਕ ਹੋ ਗਿਆ, ਵਿਆਪਕ ਬਣ ਕੇ ਕੀ ਹੋ ਗਿਆ? ਦਰਖਤ ਬਣ ਗਿਆ। ਅੱਛਾ, ਹੁਣ ਪਰਮਾਤਮਾ ਹੀ ਵਿਆਪਕ ਹੈ, ਪਰਮਾਤਮਾ ਹਰ ਥਾਂ ਤੇ ਵਿਆਪਕ ਹੈ। ਹੁਣ ਅਸੀਂ ਕਿਹਨੂੰ ਸਮਝੀਏ? ਰੱਬ ਨੂੰ ਸਮਝੀਏ ਕਿ ਜਿਹੜਾ ਵਿਆਪਕ ਹੋ ਗਿਆ, ਮਤਲਬ ਕੁਦਰਤ ਦੇ ਰੂਪ ਵਿੱਚ ਫੈਲ ਗਿਆ, ਵਿਆਪਕ ਹੋ ਗਿਆ, ਉਹਨੂੰ ਸਮਝੀਏ, ਕੁਦਰਤ ਨੂੰ ਸਮਝੀਏ? ਹਰ ਥਾਂ ਤੇ ਉਹੀ ਵਿਆਪਕ ਹੈ, ਬਸ ਫਿਰ ਕੁਦਰਤ ਨੂੰ ਸਮਝੋ ਤੇ ਉਹਨੂੰ ਸਮਝੋ, ਇੱਕੋ ਹੀ ਗੱਲ ਹੈ, ਉਹੀ ਹੈ, ਜਰਰੇ ਜਰਰੇ ਚ ਹੈ ਨਾ, ਕਣ ਕਣ ਚ ਹੈ। ਇਸ ਵਿਸ਼ੇ ਤੇ ਆਪਾਂ ਲਾਸਟ ਦੀਵਾਨ ਚ ਗੱਲ ਕਰਾਂਗੇ, ਇਹਨੂੰ ਧਿਆਨ ਨਾਲ ਨੁਕਤੇ ਨੂੰ ਹੋਰ ਵੀ ਸਮਝਾਂਗੇ, ਮੇਰੇ ਇੱਕ ਦੋ ਗੱਲਾਂ ਦਿਮਾਗ ਚ ਆਉਂਦੀਆਂ। ਹੁਣ ਉਹ ਸਰਬ ਵਿਆਪਕ ਹੈ, ਹਰ ਥਾਂ ਤੇ, ਮਤਲਬ ਹਰ ਥਾਂ ਦੇ ਉੱਤੇ ਤੇ ਫਿਰ ਕੁਦਰਤ ਹੈ, ਹਰ ਜਰਰੇ ਚ ਉਹੀ ਹੈ। ਇਹਨੂੰ ਸਮਝਣਾ ਹੀ ਰੱਬ ਨੂੰ ਸਮਝਣਾ ਹੈ, ਇਹਨੂੰ ਜਾਣਨਾ ਹੀ ਰੱਬ ਨੂੰ ਜਾਣਨਾ। ਹੁਣ ਇਹਨਾਂ ਜਾਗਰੂਕਾਂ ਨੂੰ ਪੁੱਛ ਲਓ, ਰੱਬ ਨੂੰ ਸਮਝਣਾ ਹੈ, ਰੱਬ ਕਿੱਥੇ ਹੈ? ਕੁਦਰਤ ਦੇ ਵਿੱਚ। ਫਿਰ ਕਿਹਨੂੰ ਸਮਝਣਾ? ਕੁਦਰਤ ਨੂੰ। ਰੱਬ ਚੋਂ ਹੀ ਆਏ ਹਾਂ, ਰੱਬ ਚ ਹੀ ਜਾਣਾ, ਕੁਦਰਤ ਚੋਂ ਨਿਕਲੇ ਹਾਂ, ਕੁਦਰਤ ਹੀ ਜਾਣਾ, ਕਿਉਂਕਿ ਰੱਬ ਕੁਦਰਤ ਦੇ ਵਿੱਚ ਹੀ ਵਸਦਾ। ਅਰਥ ਤੇ ਉਹੀ ਵੰਡਣਾ, ਗੱਲ ਤੇ ਇੱਕੋ ਹੀ ਹੋਈ। ਅੱਛਾ, ਹੁਣ ਅਗਲੀ ਪੰਕਤੀ ਹੈ, ਪੰਕਤੀ ਹੈ, ਅਗਲੀ ਪੰਕਤੀ ਬੋਲੋ।
ਜਾਲੀ ਰੈਨ ਜਾਲ ਬਨ ਹੁਆ ਜੇ ਤੀ ਘੜੀ ਫਾਹੀ ਤੇ ਤੀ।
ਇਹਦੇ ਹਰ ਘੜੀ ਜਾਲ ਪਿਆ ਹੋਇਆ, ਦਿਨ ਵੀ ਜਾਲ ਪਿਆ ਹੋਇਆ, ਰਾਤ ਨੂੰ ਵੀ ਜਾਲ ਪਿਆ ਹੋਇਆ। ਸੌ ਉਲੰਮੇ ਦਿਨਾਂ ਕੇ ਰਾਤੀ ਮਿਲਨ ਸਹੰਸ, ਦਿਨ ਵਾਲੇ ਕੰਮਾਂ ਦੇ ਵੀ ਉਲੰਮੇ ਹੀ ਨੇ, ਖੱਟੇ ਨੇ, ਤੇ ਰਾਤ ਵਾਲਿਆਂ ਦੇ ਡਬਲ ਉਲੰਮੇ, ਕਹਿੰਦੇ ਹਜ਼ਾਰਾਂ ਹੀ ਉਲੰਮੇ ਨੇ। ਸਿਫਤ ਸਲਾਹਨ ਛੱਡ ਕੇ ਕਰੰਗੀ ਲੱਗਾ, ਫਿੱਟ ਅਵੇਹਾ ਜੀਵਿਆ ਜਿੱਤ ਖਾਏ ਵਧਾਇਆ ਪੇਟ। ਪੇਟ ਵਾਲੇ ਸੁਣੋ, ਜਿੱਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ। ਪੇਟ ਦੇ ਅਰਥ ਵੈਸੇ ਇਕੱਲਾ ਢਿੱਡ ਨਹੀਂ ਕਰ ਸਕਦੇ, ਪੇਟ ਦਾ ਅਰਥ ਹੋਰ ਵੀ ਹੈ, ਪਰ ਚਲੋ ਤੇ ਆਪਾਂ ਹੱਸ ਲੈਂਦੇ ਹਾਂ। ਸਿੱਧਾ ਅਰਥ ਤੇ ਪੇਟ ਦਾ ਢਿੱਡ ਹੀ ਲੱਗਦਾ, ਖਾ ਕੇ ਢਿੱਡ ਵਧਾ ਲਿਆ, ਪਰ ਕਈਆਂ ਦੇ ਢਿੱਡ ਦਿਸਦੇ ਹੁੰਦੇ ਨਹੀਂ, ਪਰ ਖਾ ਖਾ ਕੇ ਵਧਾਏ ਉਹਨਾਂ ਨੇ ਹੁੰਦੇ ਨੇ। ਜ਼ਰੂਰੀ ਨਹੀਂ ਢਿੱਡਾਂ ਵਾਲਿਆਂ ਦੇ ਢਿੱਡ ਹੋਣ, ਬਿਨਾਂ ਢਿੱਡਾਂ ਵਾਲੇ ਵੀ ਢਿੱਡ ਵਾਲੇ ਹੈਗੇ ਨੇ, ਇੱਥੇ ਸੁੱਕੇ ਸੜੇ ਨੇ, ਪਰ ਸਾਰੀ ਦੁਨੀਆ ਲੁੱਟ ਕੇ ਖਾ ਕੇ ਪੇਟ ਵਧਾ ਲਿਆ। ਪੇਟ ਬੜਾ ਵੱਡਾ ਰੂਪ ਹੈ ਪੇਟ ਦਾ, ਪੇਟ ਇਕੱਲਾ ਆਹ ਹੀ ਢਿੱਡ ਵਾਲਾ ਪੇਟ ਨਹੀਂ, ਪੇਟ ਦਾ ਬੜਾ ਵੱਡਾ ਰੂਪ ਹੈ। ਕਈ ਸਲਿਮ ਟ੍ਰਿਮ ਨੇ ਪਰ ਢਿੱਡ ਬੜੇ ਵੱਡੇ ਨੇ ਉਹਨਾਂ ਦੇ, ਜਿਹੜੇ ਭਰਦੇ ਹੀ ਨਹੀਂ, ਉਹ ਢਿੱਡ ਕੋਈ ਹੋਰ ਹੈ। ਪਰ ਚਲੋ ਆਪਾਂ ਸਿੱਧਾ ਅਰਥ ਵੀ ਜੇ ਲਾਈਏ, ਜਿੱਤ ਖਾਏ ਵਧਾਇਆ ਪੇਟ, ਨਾਨਕ ਸੱਚੇ ਨਾਮ ਵਿਣ ਸਭੋ ਦੁਸ਼ਮਣ ਹੇਤ। ਅੱਛਾ, ਦਿਨ ਵਾਲੇ ਕੰਮਾਂ ਦੇ ਸੌ ਉਲਾਮੇ ਤੇ ਰਾਤੀ ਮਿਲਣ ਸਹੰਸ, ਮਤਲਬ ਦਿਨ ਰਾਤ ਕੰਮ ਹੀ ਗਲਤ ਕਰਦਾ, ਉਲਾਮੇ ਹੀ ਖੱਟੇ ਨੇ, ਠੀਕ ਕੀਤਾ ਹੀ ਕੱਖ ਨਹੀਂ, ਜੋ ਕੀਤਾ ਗਲਤ ਕੀਤਾ। ਭਗਤੀ ਮਤਲਬ ਗਿਆਨ,
ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ, ਦਿਨ ਰਾਤ ਦੇ ਉਲਾਮੇ ਸੌ ਸੌ ਮਿਲਦੇ ਨੇ।
ਭਗਤੀ ਤੋਂ ਹੀ
ਰਾਤੀ ਮਿਲਣ ਸਹੰਸ ਸਿਫਤ ਸਲਾਹਣ ਛੱਡ ਕੇ ਕਰੰਗੀ ਲੱਗਾ
ਹੰਸ ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ ਜਾ ਕੇ ਬਹਿ ਗਿਆ ਕਰੰਗਾ ਮੋਤੀ ਚੁਗਣੇ ਨੂੰ ਹੰਸ ਬਣਾਇਆ ਸੀ ਜਾ ਕੇ ਬਹਿ ਗਿਆ ਕਰੰਗਾ
ਖੇਡ ਹੈ ਨਾ ਜਿਹੜੀ ਉਹ ਸਾਰੀ ਭਗਤੀ ਦੀ ਹੈ ਤੇ ਭਗਤੀ ਦਾ ਅਰਥ ਹੈ ਖਜ਼ਾਨਾ ਗਿਆਨ ਗੁਣ ਜਿਵੇਂ ਨਾ ਸੰਤਨ ਸਿਓ ਮੇਰੀ ਲੇਵਾ ਦੇਵੀ ਸੰਤਨ ਸਿਓ ਵਿਵਹਾਰਾ ਸੰਤਨ ਸਿਓ ਹਮਲਾਹਾ ਖਾਟਿਆ ਹਰ ਭਗਤ ਭਰੇ ਭੰਡਾਰਾ ਭਗਤੀ ਦਾ ਅਰਥ ਹੁੰਦਾ ਹੈ ਗੁਣਾਂ ਦਾ ਖਜ਼ਾਨਾ ਬੰਦੇ ਕੋਲੇ ਬੜੀ ਭਗਤੀ ਹੈ ਭਗਤੀ ਇਕੱਠਾ ਕੀਤਾ ਗਿਆ ਸਮਝ ਸਮਝ ਨਹੀਂ ਪ੍ਰੈਕਟਿਸ ਕਰਕੇ ਪ੍ਰੈਕਟੀਕਲ ਕਮਾ ਕਮਾ ਕੇ ਜ਼ਿੰਦਗੀ 'ਚ ਲਾਗੂ ਕੀਤਾ ਇਕੱਠਾ ਕੀਤਾ ਆ ਵੀ ਆਉਂਦਾ ਆ ਵੀ ਪਤਾ ਆ ਵੀ ਪਤਾ ਮਤਲਬ ਸਮਝ ਤਜਰਬਿਆਂ 'ਚੋਂ ਆਈ ਹੈ ਐਕਸਪੀਰੀਅੰਸ ਵਿੱਚ ਆਇਆ ਗਿਆਨ ਹੈ ਜਿਹੜਾ ਗੁਣ ਇਕੱਠੇ ਕੀਤੇ ਤਜਰਬਾ ਇਹ ਭਗਤ ਹੈ ਗੁਣ ਨੇ ਜਿੰਨਾ ਕੋਲ ਆ ਵੀ ਕੁਆਲਿਟੀ ਹੈ ਆ ਵੀ ਇਮਾਨਦਾਰੀ ਵੀ ਹੈ ਸੱਚਾਈ ਵੀ ਹੈ ਪੈਸ਼ਨ ਵੀ ਹੈ ਸਾਰਾ ਕੁਛ ਹੈ ਮਤਲਬ ਇਹ ਭਗਤ ਭਗਤੀ ਦਾ ਖਜ਼ਾਨਾ ਕਿੱਡਾ ਵੱਡਾ ਇਹ ਲੈਣ ਦੇਣ ਕਰਨਾ ਲੇਵਾ ਦੇਵੀ ਜਿਹੜੀ ਹੈ ਨਾ ਉਹ ਲੈਣ ਦੇਣ ਜਿਹੜਾ ਉਹ ਇਹ ਕਰਨਾ ਇਹ ਅਸਲ ਭਗਤੀ ਹੈ ਹੁਣ ਜਾਲ ਵੀ ਰਾਤ ਵੀ ਜਾਲ ਪਿਆ ਹੋਇਆ ਦਿਨ ਵੀ ਜਾਲ ਪਿਆ ਹੋਇਆ ਘੜੀ ਹਰ ਘੜੀ ਉਫਾਹੀ ਪਈ ਹੋਈ ਹੈ ਸਾਡੇ ਤੇ ਐਸਾ ਜਾਲ ਪਿਆ ਭੁੱਲ ਗਿਆ ਸਾਰਾ ਕੁਝ ਕੁਆਲਿਟੀ ਖਤਮ ਹੋ ਗਈ ਥੋੜਾ ਜਿਹਾ ਦਿਨੇ ਵਿਗੜ ਗਏ ਥੋੜੇ ਜਿਹੇ ਰਾਤ ਨੂੰ ਵਿਗੜ ਗਏ ਹਰ ਘੜੀ ਵਿਗੜਦੇ 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 ਕੱਖ ਨਹੀਂ ਰਿਹਾ ਫਿਰ ਭਗਤੀ ਬੋਲੋ
ਜਲ ਹੀ ਰਹਿ ਨੂੰ ਜਾਲ ਦਿਨ ਹੋਆ ਜੇਤੀ ਕੜੀ ਫਾਹੀ ਤੇਤੀ ਰਸ ਰਸ ਚੋਗ ਚੁਗੈ ਨੇ ਤੂਫਾਂ ਸੈ ਛੂਟ ਸਮੂੜੇ ਕਵਨ ਗੁਣੀ
ਸਵਾਦ ਲੈ ਕੇ ਕਹਿੰਦੇ ਚੋਗ ਚੁਗ ਚੁੱਕ ਕੇ ਫਸੀ ਗਿਆ ਇਹਦੇ 'ਚ ਵੀ ਸਵਾਦ ਆਉਂਦਾ ਸੀ ਉੱਧਰ ਨੂੰ ਫਸ ਗਿਆ ਇਹਦੇ 'ਚ ਵੀ ਸਵਾਦ ਆਉਂਦਾ ਸੀ ਮਤਲਬ ਦਿਨ ਤੇ ਰਾਤ ਚਸਕਿਆਂ 'ਚ ਡੁੱਬਦਾ 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 ਸੁਰਤ ਹੁਣ ਪੂਰੀ ਤਰ੍ਹਾਂ ਚਸਕਿਆਂ ਦੇ ਵਿੱਚ ਹੀ ਡੁੱਬ ਗਈ ਚੰਗੇ ਪਾਸੇ ਤੇ ਖਿਆਲ ਹੀ ਨਹੀਂ ਮਨ ਹੀ ਨਹੀਂ ਕਰਦਾ ਲੱਗਣ ਠੀਕ ਪਾਸੇ ਤੇ ਰਿਹਾ ਹੀ ਨਹੀਂ ਧਿਆਨ ਸਾਰਾ ਹੀ ਹਿੱਲ ਗਿਆ ਆਪਾਂ ਆਪਣੀ ਗੱਲ ਨਾ ਕਰੋ ਬਹੁਤ ਬੰਦਿਆਂ ਨੂੰ ਵੇਖੋ ਆਲੇ ਦੁਆਲੇ ਪਿੰਡਾਂ 'ਚ ਨਿਗਾਹ ਮਾਰ ਲਓ ਪੰਜ ਮਿੰਟ ਬਹਿ ਨਹੀਂ ਹੁੰਦਾ ਕਈ ਬੰਦਿਆਂ ਤੇ ਪੰਜ ਮਿੰਟ ਸ਼ਾਂਤੀ ਨਾਲ ਬਹਿ ਨਹੀਂ ਸਕਦੇ ਪਤਾ ਹੀ ਨਹੀਂ ਸ਼ਾਂਤੀ ਕੀ ਹੈ ਕਈ ਬੰਦਿਆਂ ਨੂੰ ਕੱਖ ਨਹੀਂ ਪਤਾ ਇੱਦਾਂ ਦਾ ਸਿਸਟਮ ਹੈ ਕਈ ਬੰਦੇ ਦਾ ਆਲੇ ਦੁਆਲੇ ਨਿਗਾਹ ਮਾਰ ਕੇ ਵੇਖੋ ਦਿਨ ਰਾਤ ਇੰਨਾ ਕੁ ਅਸਰ ਪੈ ਗਿਆ ਮਾਇੰਡ ਮਨ ਹੈ ਜਿਹੜਾ ਪ੍ਰਭਾਵਿਤ ਹੋ ਗਿਆ ਫਸ ਗਏ ਸੁਰਤ ਮਾੜਾ ਜਿਹਾ ਵੀ ਕਹਿ ਦਿਓ ਵੀ ਮਾੜਾ ਜਿਹਾ ਰਿਲੈਕਸ ਹੋਵੋ ਖੁਸ਼ ਹੈ ਨਹੀਂ ਦਿਨੇ ਉੱਥੇ ਤੜਫਦੇ ਰਹਿੰਦੇ ਨੇ ਰਾਤ ਨੂੰ ਇੱਥੇ ਮਤਲਬ ਤੜਫਣਾ ਹੀ ਤੜਫਣਾ ਅੱਛਾ ਜੀ ਓਕੇ
ਕਾਇਆ ਯਾਰਨ ਮਨ ਵਿੱਚ ਲੋਹਾ ਪੰਜ ਅਗਨ ਤਿਤ ਲਾਗ ਰਹੀ
ਲੋਹਾਰ ਦੀ ਭੱਠੀ ਬਣੀ ਪਈ ਹੈ ਕਾਇਆ ਤੇ ਵਿੱਚ ਮਨ ਹੈ ਜਿਹੜਾ ਇਹ ਵੀ ਤਪ ਰਿਹਾ ਲੋਹਾ ਲੋਹਾ ਵੇਖੋ ਕਿੱਡਾ ਕਿਵੇਂ ਪਾਣੀ ਬਣ ਜਾਂਦਾ ਕਿੱਡਾ ਗਰਮ ਹੁੰਦਾ ਲੋਹਾ ਇਹ ਮਨ ਵਿੱਚ ਤੇ ਪੰਜ ਅਗਨ ਤਿਤ ਲਾਗ ਰਹੇ ਪੰਜ ਹੋਰ ਨੇ ਪੰਜ ਉਹ ਕਾਮ ਕ੍ਰੋਧ ਉਹ ਹੋਰ ਵਿੱਚ ਅੱਗ ਲਾ ਰਹੇ ਨੇ ਕਹਿੰਦੇ ਉਹ ਕਿਹੜਾ ਘੱਟ ਕਰਦੇ ਨੇ ਉਹਦੇ ਨਾਲ ਹੋਰ ਬਲਦਾ ਪਾਂਬੜ ਜਿਵੇਂ ਤੇਲ ਨਹੀਂ ਪਾਈਦਾ ਉਹ ਪੰਜ ਨੇ ਉਹ ਸਗੋਂ ਹੋਰ ਵੱਧ ਰਿਹਾ ਖਲਾਰਾ ਹੋਰ ਵੱਧ ਰਿਹਾ ਅੱਛਾ
ਕੋਲੇ ਪਾਪ ਪੜੇ ਕਿਸੇ ਉੱਪਰ ਮਨ ਜਲੇ ਆਸੰਨੀ ਚਿੰਤ ਪਈ
ਕਹਿੰਦੇ ਜਿਹੜੇ ਔਗਣ ਨੇ ਸਾਡੇ ਕਮੀਆਂ ਸਾਡੀਆਂ ਪਾਪ ਕਹੀਏ ਸਾਡੇ ਔਗਣ ਸਾਡੇ ਕੰਮ ਉਹ ਪਾਪ ਜਿਹੜੇ ਕਰਦੇ ਆ ਉਹ ਕੋਲੇ ਪੈ ਰਹੇ ਨੇ ਸਗੋਂ ਉੱਤੇ ਹੋਰ ਪੈ ਰਹੇ ਨੇ ਮਤਲਬ ਪਿਛਲੇ ਪਹਿਲੇ ਹੀ ਨੀ ਮਾਣ ਸੀ ਸਾਰਾ ਤੇ ਆ ਕਹਿੰਦੇ ਜਿਹੜੇ ਉੱਤੇ ਹੋਰ ਕੋਲੇ ਬਣ ਬਣ ਕੇ ਕਹਿੰਦੇ ਇੱਕ ਇੱਕ ਜਿੰਨੀਆਂ ਗਲਤੀਆਂ ਕਰਦੇ ਆ ਉਹ ਹੋਰ ਕੋਲੇ ਪਾ ਰਹੇ ਆ ਉੱਤੇ ਇਹਦੇ ਅੱਛਾ ਜਿਹੜੀ ਚਿੰਤਾ ਹੈ ਇਹ ਹੋਰ ਸੰਨੀ ਚਿੰਤ ਪਈ ਉਹ ਹੋਰ ਜੰਬੂਰ ਬਣਿਆ ਪਿਆ ਹੋਰ ਅੱਗ ਲਾਉਣ ਦੇ ਵਿੱਚ ਚਿੰਤਾ ਜਿਹੜੀ ਹੈ ਉਹ ਹੋਰ ਤੜਫਾ ਰਹੀ ਮਤਲਬ ਕਿੰਨੀ ਕਾਮ ਅੱਡ ਤੰਗ ਕਰਦਾ ਗੁੱਸਾ ਵੀ ਅੱਡ ਕਰੋ ਉਹ ਅੱਡ ਜਪ ਛਿੜਿਆ ਚਿੰਤਾ ਜਿਹੜੀ ਹੈ ਕਹਿੰਦੇ ਇਹਨੇ ਹੋਰ ਜਪ ਛੇੜਦਾ ਇੱਕ ਨਵੀਂ ਚਿੰਤਾ ਆ ਗਈ ਵਿੱਚ ਪਰੇਸ਼ਾਨੀ ਹੀ ਪਰੇਸ਼ਾਨੀ
ਹਾਂ ਕੰਚਨ ਫਿਰ ਹੋਵੇ ਜੇ ਗੁਰ ਮਿਲੇ ਤਨੇ
ਸੜਿਆ ਹੋਇਆ ਲੋਹਾ ਲੋਹਾ ਵੀ ਨਹੀਂ ਸੜਿਆ ਹੋਇਆ ਲੋਹਾ ਜਿਹੜਾ ਮਨ ਹੈ ਮਹਾਰਾਜ ਇਹ ਮਹਾਰਾਜ ਕਹਿੰਦੇ ਆ ਵੀ ਜਿਹੜਾ ਮਨ ਹੈ ਇਹ ਤੇ ਪੱਠੀ ਚ ਪਿਆ ਹੋਇਆ ਸੀ, ਸਰੀਰ ਪੱਠੀ ਬਣਿਆ ਪਿਆ, ਮਨ ਇਹਦੇ ਵਿੱਚ ਤੜਫ ਰਿਹਾ ਸੀ, ਵਕਾਰਾਂ ਨੇ ਅੱਡ ਪੰਗਾ ਪਾਇਆ, ਚਿੰਤਾ ਨੇ ਹੋਰ ਅੱਗ ਵਧਾਈ, ਹਰ ਚੀਜ਼ ਨੇ ਔਗਣ ਜਿਹੜੇ ਸੀ ਉਹਨਾਂ ਨੇ ਹੋਰ ਸੇਕ ਦਿੱਤਾ, ਤੇ ਮਨ ਜਿਹੜਾ ਨਾ ਐ ਜਿਹੜਾ ਨਾ ਸੜ ਕੇ ਸਵਾਹ ਹੋ ਗਿਆ, ਸੜਿਆ ਹੋਇਆ, ਮਨੂਰ ਕਹੀਏ ਸੜਿਆ ਹੋਇਆ, ਜਮਾ ਹੀ ਸੜਿਆ ਰਿਹਾ, ਮਨੂਰ ਹੋਇਆ, ਲੋਹਾ ਵੀ ਸਾਬਤ ਨਹੀਂ ਨਾ ਰਿਹਾ, ਐ ਸੜਿਆ ਪਿਆ। ਫਿਰ ਭਇਆ ਮਨੂਰ ਕੰਚਨ ਫਿਰ ਹੋਵੇ, ਸੜਿਆ ਪਿਆ ਲੋਹਾ ਜਿਹੜਾ ਐ ਖਤਮ ਹੀ ਸੀ ਬਸ, ਉਹ ਲੋਹਾ ਸੜਿਆ ਹੋਇਆ ਸਿੱਧਾ ਹੀ ਕੰਚਨ ਬਣ ਸਕਦਾ, ਕੋਈ ਆਪਸ਼ਨ ਨਹੀਂ। ਜਿਹੜਾ ਲੋਹਾ ਐ ਪੂਰਾ ਭੱਠੀ ਚ ਸੜ ਗਿਆ ਉਹ ਦੁਬਾਰਾ ਠੀਕ ਹੋ ਜਾਵੇ, ਮਹਾਰਾਜ ਕਹਿੰਦੇ ਠੀਕ ਹੀ ਨਹੀਂ ਹੋ ਸਕਦਾ, ਉਹ ਸਿੱਧਾ ਹੀ ਸੋਨਾ ਬਣ ਸਕਦਾ। ਸੋਨਾ ਸੜਿਆ ਹੋਇਆ ਮਨ ਜਿਹੜਾ ਵਿਕਾਰਾਂ ਨੇ ਸਾੜਤਾ, ਚਿੰਤਾ ਨੇ ਸਾੜਤਾ, ਇਹ ਪੂਰਾ ਸੜਿਆ ਗਲਿਆ ਪਿਆ, ਉਹ ਕਹਿੰਦੇ ਭਇਆ ਮਨੂਰ ਕੰਚਨ ਕੰਚਨ ਫਿਰ ਹੋ ਗਿਆ, ਕੰਚਨ ਬਣ ਜੂ, ਕਹਿੰਦੇ ਸੋਨਾ ਬਣ ਜੂ, ਸੋਨਾ ਸੜਿਆ ਹੋਇਆ ਸੋਨਾ ਬਣ ਜੂ। ਜੇ ਗੁਰ ਮਿਲੇ ਤਨੇਹਾ, ਜੇ ਗੁਰੂ ਮਿਲੇ ਮਤਲਬ ਗਿਆਨ ਮਿਲੇ, ਸਮਝ ਮਿਲੇ, ਸੜੇ ਹੋਏ ਵੀ ਐ ਖਿੜ ਜਾਣਗੇ, ਸੜੇ ਕਲਰ ਚ, ਕਲਰ ਚ ਕਮਲ ਨਹੀਂ ਨਾ ਖਿੜਦਾ, ਕਲਰ ਚ ਤੇ ਨਹੀਂ ਫੁੱਲ ਖੇਤੀ ਹੁੰਦੀ, ਪਰ ਹੋ ਸਕਦੀ ਹੈ ਕਹਿੰਦੇ ਆ ਇਹ ਕਲਰ ਚ ਫਿਰ ਹੋ ਸਕਦਾ। ਕਈਆਂ ਦੇ ਜਮਾ ਹੀ ਸੜਿਆ ਹੋਇਆ ਸਰੀਰ ਗਲ ਗਿਆ ਸੀ ਵਿਕਾਰਾਂ ਚ, ਤੇ ਸੜਿਆ ਹੋਇਆ ਵਿੱਚ ਮਨ ਸੀ ਤਪਿਆ ਪਿਆ, ਪਰ ਜਦੋਂ ਅਕਲ ਆਈ ਸੋਨੇ ਵਰਗੇ, ਸੋਨਾ ਬਣ ਗਿਆ ਬਾਰਾਂ ਬੰਨੀ ਦਾ ਅਸਲ ਸੋਨਾ, ਕੱਚੇ ਕੱਚੇ ਕੱਚ ਤੋਂ ਬਣ ਗਿਆ ਸੋਨਾ, ਹੈ ਕਿ ਸੰਗਤ ਹੋ ਗਈ ਸਾਧੂ ਪਿਆਰਿਆਂ ਦੀ, ਜੁੜਿਆਂ ਦੀ, ਸਮਝਿਆਂ ਦੀ, ਵਿਗੜਿਆ ਸੀ ਤੇ ਸੰਗਤ ਕਰਕੇ ਜੁੜ ਗਿਆ, ਕਾਇਮ ਹੋ ਗਿਆ, ਸੰਗਤ ਮਿਲ ਗਈ ਨਾ, ਜਿਹੜੇ ਚੰਗੇ ਬੰਦੇ ਸੀ, ਇਮਾਨਦਾਰ ਬੰਦੇ ਸੀ, ਮਿਹਨਤੀ ਬੰਦੇ ਸੀ, ਬਹਿ ਗਿਆ ਉਹਨਾਂ 'ਚ ਜਾ ਕੇ। ਭਇਆ ਮਨੂਰ ਕੰਚਨ ਫਿਰ ਹੋਵੇ, ਜੇ ਗੁਰ ਮਿਲੇ ਤਨੇਹਾ, ਏਕ ਨਾਮ ਅੰਮ੍ਰਿਤ ਉਹ ਦੇਵ ਹੈ, ਤੋ ਨਾਨਕ ਤ੍ਰਿਸ਼ਟ ਸਨੇਹਾ। ਕਹਿੰਦੇ ਸਾਰੇ ਹੀ ਖਿਹੜੇ ਛੁੱਟ ਜਾਣ, ਗਿਆਨ ਜੇ ਦੇ ਦੇਵੇ ਗੁਰੂ ਤੋਂ ਮਿਲ ਜਾਵੇ ਗਿਆਨ, ਸਮਝ ਮਿਲ ਜਾਵੇ ਤੇ ਮਨ ਜਿਹੜਾ ਹਿੱਲਿਆ ਪਿਆ ਸੀ ਟਿਕ ਜਾਂਦਾ, ਟਿਕ ਜਾਂਦਾ, ਤ੍ਰਿਸ਼ਟਸ ਦੇਹਾ ਟਿਕ ਗਿਆ, ਸ਼ਾਂਤ ਹੋ ਗਈ ਦੇਹੀ, ਸਰੀਰ ਵੀ ਟਿਕ ਗਿਆ, ਮਨ ਵੀ ਖਿੜ ਗਿਆ। ਹਮਾਰੀ ਪਿਆਰੀ ਅੰਮ੍ਰਿਤ ਧਾਰੀ, ਗੁਰਨਿਮੁਖ ਨਾ ਮਨ ਤੇ ਟਾਰੀ, ਦੇ ਮਨ ਜਦੋਂ ਗਿਆਨ ਨਾਲ ਜੁੜਿਆ, ਦਰਸ਼ਨ ਫਰਸਨ ਸਰਸਨ ਹਰਸਨ ਰੰਗ ਰੰਗੀ ਗਰਦਾਰੀ, ਕਹਿੰਦੇ ਖਿੜ ਗਿਆ, ਸੰਗਤ ਮਿਲ ਗਈ ਨਾ।
ਉਹ ਕੱਚੇ ਕੱਚ ਤੋਂ ਬਣ ਗਿਆ ਸੋਨਾ, ਕੱਚ ਤੋਂ ਬਣ ਗਿਆ ਸੋਨਾ, ਕੱਚ ਤੋਂ ਬਣ ਗਿਆ ਮਿਲ ਗਈ ਪਿਆਰਿਆਂ ਦੀ, ਕੱਚੇ ਕੱਚ ਤੋਂ ਬਣ ਗਿਆ ਸੋਨਾ, ਸੰਗਤ ਮਿਲ ਗਈ ਪਿਆਰਿਆਂ ਦੀ, ਕੱਚੇ ਕੱਚ ਤੋਂ ਬਣ ਗਿਆ ਸੰਗਤ ਮਿਲ ਗਈ ਪਿਆਰਿਆਂ ਦੀ, ਸੰਗਤ ਮਿਲ ਗਈ ਪਿਆਰ।
ਰਾਮਦਾਸ ਜੀ ਦਾ ਹੈ,
ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਰੱਖੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਬਣ ਛਕਿਆ ਦੇ ਚਲਾਈ ਤੇ ਗਵਾਹੀ ਦੇ ਕੰਡਿੱਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇ ਸਿਸ ਦਿੱਤੇ ਬੰਨ ਬੰਨ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਹੀ ਤਿੰਨਾਂ ਦੀ ਕਮਾਈ ਦਾ ਧਿਆਨ ਰੱਖੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਰੱਖੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ 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 ਚਿਤਿਆ ਵਿੱਚ ਤਿਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਖਿਆ ਰਿਆਇਤ ਫਤਿਹ ਬਿਰਦ ਕੀ ਪੈਚ ਪੰਥ ਕੀ ਜੀ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸਤਾਂ ਰਹਿਤਾਨ ਵਿਵੇਕਦਾਨ ਵਿਸਾਹਦਾਨ ਭਰੋਸਾਦਾਨ ਦਾਨਾ ਸਰਦਾਨ ਨਾਮਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚਮਕੀਆਂ ਝੰਡੇ ਬੁੰਗੇ ਜੁਗੋ ਜੁਗ ਅਟਲ ਧਮਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਤ ਦਾ ਰਾਖਾ ਆਪ ਵਾਹਿਗੁਰੂ ਹੈ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਇਤ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਤਿੰਨਾਂ ਦੇ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨੇ ਤਾਣਿਆਂ ਦੇ ਤਾਣ ਨੇ ਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਜੀਓ ਆਪ ਜੀ ਦੇ ਹਜ਼ੂਰ ਅਰਦਾਸ ਬੇਨਤੀ ਸਤਿਗੁਰੂ ਜੀ ਆਪ ਜੀ ਨੇ ਕਿਰਪਾ ਕੀਤੀ ਹਫ਼ਤਾਵਾਰੀ ਸਮਾਗਮ ਵਿੱਚ ਅੱਜ ਪਹਿਲੇ ਦਿਨ ਰਾਤਰੀ ਦੇ ਦੀਵਾਨ ਸਜਾਏ ਸਜੇ ਦੀਵਾਨਾਂ ਵਿੱਚ ਆਪ ਜੀ ਦੇ ਜਥਿਆਂ ਨੇ ਗੁਰਬਾਣੀ ਦੀਆਂ ਵਿਚਾਰਾਂ ਹਰੀ ਜਸ ਕੀਰਤਨ ਕੀਤਾ ਸਤਿਗੁਰੂ ਜੀ ਬਾਣੀ ਪੜ੍ਹਦਿਆਂ ਕੀਰਤਨ ਕਰਦਿਆਂ ਅਨੇਕਾਂ ਪ੍ਰਕਾਰ ਦੀਆਂ ਗਲਤੀਆਂ ਹੋ ਜਾਂਦੀਆਂ ਆਪਣੇ ਬੱਚੇ ਸਮਝ ਕੇ ਮਾਫ਼ ਕਰਨਾ ਅੱਗੇ ਤੋਂ ਸੁਧ ਤੇ ਸਪਸ਼ਟ ਗੁਰਬਾਣੀ ਪੜ੍ਹਨ ਦਾ ਕੀਰਤਨ ਕਰਨ ਦਾ ਬਲ ਬਖਸ਼ਣਾ ਸੰਗਤਾਂ ਦੀਆਂ ਹਾਜ਼ਰੀਆਂ ਦਰ ਪ੍ਰਵਾਨ ਕਰਨੀਆਂ ਜੀ ਤਿਲ ਫੁਲ ਭੇਟਾ ਪ੍ਰਵਾਨ ਕਰਨੀ ਸਤਿਗੁਰੂ ਜੀ ਆਈਆਂ ਸੰਗਤਾਂ ਨੂੰ ਗੁਰਮਤਿ ਦੀ ਸੋਝੀ ਬਖਸ਼ਣੀ ਕਿਰਪਾ ਕਰੋ ਆਈਆਂ ਸੰਗਤਾਂ ਨੂੰ ਹੁਕਮਨਾਮਾ ਬਖਸ਼ੋ, ਹੁਕਮਨਾਮੇ ਤੇ ਚੱਲਣ ਦੇ ਬਲ ਬਖਸ਼ੋ ਜੀ। ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਆਪ ਜੀ ਦਾ ਨਾਮ ਚਿਤਾਵੇ ਜੀ, ਨਾਨਕ ਨਾਮ ਚੜ੍ਹਦੀ ਕਲਾ। ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
ਵਾਹਿਗੁਰੂ ਜੀ ਸੌ ਕਹ ਟਲ ਗੁਰ ਸੇਵੀ ਐ ਨਿਸ ਸਹਿਜ ਸੁਭਾਏ ਦਰਸ਼ਨ ਪਰਸਿਆ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ ਸੁਰਠ ਮਹਲਾ ਪੰਜਵਾ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਪਰਮੇਸ਼ਰ ਦਿੱਤਾ ਬੰਨਾ ਦੁੱਖ ਰੋਗ ਕਾ ਡੇਰਾ ਪੰਨਾ ਆਨੰਦ ਕਰੇ ਨਰ ਨਾਰੀ ਹਰ ਹਰ ਪ੍ਰਭ ਕਿਰਪਾ ਧਾਰੀ ਸੰਤੋ ਸੁਖ ਹੋਆ ਸਭ ਥਾਈ ਪਾਰ ਬ੍ਰਹਮ ਪੂਰਨ ਪਰਮੇਸ਼ਰ ਰਵ ਰਹਿਆ ਸਭਨੀ ਜਾਈ ਰਹਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ ਤੁਰ ਕੀ ਬਾਣੀ ਆਈ ਤਿੰਨ ਸਗਲੀ ਚਿੰਤ ਮਿਟਾਈ ਦਿਆਲ ਪੁਰਖ ਮਿਹਰਬਾਨਾ ਹਰ ਨਾਨਕ ਸਾਚ ਬਖਾਨਾ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿ